ਗੁਰੂ ਪਿਆਰੇ ਖਾਲਸਾ ਜੀ ਸਾਹਿਬ ਸ਼੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦਾ ਫਰਕ ਇੱਥੇ ਪਹੁੰਚ ਕੇ ਤੁਸਾਂ ਸ਼੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕੀਤੇ, ਇਸ਼ਨਾਨ ਕੀਤੇ ਹਨ, ਆਪਣੇ ਆਪ ਨੂੰ ਸਫਲਿਆ ਕੀਤਾ ਹੋਏ ਭਾਗੀ ਬਣੇ ਹੋ। ਜਿਹੜੇ ਜੱਥੇ ਵਿੱਚ ਜਾਣ ਵਾਲੇ ਸਿੰਘ ਹੈ, ਮੈਂ ਆਪਣੇ ਵੱਲੋਂ ਇਹਨਾਂ ਨੂੰ ਸਾਰਿਆਂ ਨੂੰ ਜੀ ਆਇਆਂ ਆਖਦਾ ਹਾਂ ਅਤੇ ਸਾਰਿਆਂ ਦਾ ਧੰਨਵਾਦ ਵੀ ਕਰਦਾ ਕਿ ਜਿਨ੍ਹਾਂ ਨੇ ਆਪਣੇ ਦੁਨਿਆਵੀ ਧੰਦੇ ਨੂੰ ਸੰਕੋਚ ਕੇ ਪੰਥਕ ਕਾਰਜ ਵਾਸਤੇ ਕਮਰੇ ਕਸੇ ਖਸ ਕੇ ਤਿਆਰੀ ਕੀਤੀ ਹੈ। ਸਾਰੇ ਵਿਭਾਗੀ ਹੋ, ਅਖਬਾਰਾਂ ਪੜ੍ਹਨ ਵਾਲੇ, ਹਰ ਰੋਜ਼ ਤੁਸੀਂ ਅਖਬਾਰਾਂ ਪੜ੍ਹਦੇ ਹੋ ਅਤੇ ਅਖਬਾਰਾਂ ਵਿੱਚੋਂ ਜੋ ਕੋਈ ਤੁਹਾਨੂੰ ਮਿਲਦਾ ਉਹਦੇ ਤੋਂ ਤੁਹਾਨੂੰ ਵੀ ਪਤਾ ਕਿ ਕਿੰਨਾ ਚਿਰ ਦਾ ਤੁਹਾਡਾ ਸ਼ਾਂਤ ਹੁੰਦਾ ਅਤੇ ਜਾਂ ਭੜਕਣ ਵਾਲੇ ਪਾਸੇ ਨੂੰ ਤੁਰਦਾ ਹੈ। ਹਰ ਸਾਲਾ ਮੇਰੇ ਹੱਥ ਤੱਕ ਹੈ ਬੀਬੀ ਰਜਿੰਦਰ ਕੌਰ ਦਾ ਛਾਪਿਆ ਹੋਇਆ, ਸੰਤ ਛਪਾਹੀ ਉਹਦਾ ਨਾਂ ਕਹਿੰਦਾ। ਹਰ ਸਾਲਾ ਫੋਟੋ ਛਾਪੀ ਹੋ ਸਾਡੀ ਦੋਹਾਂ ਦੀ, ਮੇਰੇ ਵੀ ਕਲੰਗੋਵਾਲ ਦੇ ਵੀ। ਇਹਦੇ ਵਿੱਚ ਇਹਨੇ ਕੁਝ ਲੈਣਾ ਲਿਖਣਾ ਹੈ। ਇਹ ਕਹਿੰਦੀ ਹੈ ਕਿ ਜੋ ਜਥੇਦਾਰ ਸਾਹਿਬਾਨ ਅਤੇ ਸਿੰਘ ਸਾਹਿਬਾਨ ਦੀ ਸਰਗਰਮੀਤਾ ਸਿੱਖ ਸਿਧਾਂਤ ਅਤੇ ਸਿੱਖ ਪਰੰਪਰਾ ਨੂੰ ਠੀਕ ਸਹਿਦੇਵ ਤੱਕ ਹੀ ਸੀਮਤ ਰੱਖਣੀ ਚਾਹੀਦੀ ਹੈ। ਇਹ ਸਮਝੌਤੇ ਵਗੈਰਾ ਕਰਾਉਣੇ ਉਹਨਾਂ ਦੇ ਵੱਸ ਦਾ ਰੋਗ ਨਹੀਂ। ਇਹ ਸਮਝੌਤਾ ਉਹ ਹੀ ਕਰਾ ਸਕਦਾ ਸੀ ਜਿਹੜਾ ਦੋਹਾਂ ਸੰਤਾਂ ਨੂੰ ਉਹਨਾਂ ਦੇ ਮੂੰਹ ਉੱਤੇ ਸੱਚੀ ਸੱਚੀ ਗੱਲ ਕਹਿ ਸਕੇ ਅਤੇ ਉਹਨਾਂ ਦੀਆਂ ਗਲਤੀਆਂ ਉਹਨਾਂ ਦੇ ਸਾਹਮਣੇ ਖੋਲ੍ਹ ਸਕੇ। ਐਸਾ ਕਰਨ ਦੇ ਬਾਬਾ ਨਿਹਾਲ ਸਿੰਘ ਹਰੀਆਂ ਦੇ ਲਾਂ ਵਾਲਿਆਂ ਅਤੇ ਬਾਬਾ ਖੜਕ ਸਿੰਘ ਜੀ ਕੋਲੋਂ ਆਸ ਸੀ ਜੋ ਗੱਲ ਖੜਕਾ ਕੇ ਕਰ ਸਕਦੇ ਹਨ, ਪਰ ਉਹ ਵੀ ਗੱਲ ਸਿਰੇ ਨਾ ਚੜ੍ਹਦੀ ਵੇਖ ਕੇ ਲਾਂਭੇ ਹੋ ਕੇ ਬੈਠ ਗਏ ਇਹ ਲੱਗਦੇ ਹਨ। ਪਰ ਉਹਨਾਂ ਨੂੰ ਚੁੱਪ ਨਹੀਂ ਰਹਿਣਾ ਚਾਹੀਦਾ ਅਤੇ ਸਾਰੀ ਗੱਲਬਾਤ ਸਾਹਮਣੇ ਲਿਆਉਣੀ ਚਾਹੀਦੀ ਹੈ। ਜੋ ਵੀ ਪੰਥ ਦੀ ਖਾਤਰ ਆਪਣੇ ਗੁੱਸੇ ਗਲੇ ਭੁਲਾਉਣ ਨੂੰ ਤਿਆਰ ਨਹੀਂ ਉਸ ਦਾ ਸੰਗਤਾਂ ਨੂੰ ਪਤਾ ਹੋਣਾ ਚਾਹੀਦਾ। ਅਸਲ ਝਗੜਾ ਤਾਂ ਸਰਦਾਰ ਸੁਰਿੰਦਰ ਸਿੰਘ ਸੋਢੀ ਦੇ ਕਤਲ ਤੋਂ ਵਧਿਆ ਹੋਇਆ ਹੈ। ਛਿੰਦਾ ਅਤੇ ਮਾਲਕ ਸਿੰਘ ਭਾਟੀਆ ਦੋਵੇਂ ਸੰਤ ਭਿੰਡਰਾਂ ਵਾਲੇ ਹੀ ਬੰਦੇ ਸਨ। ਇਹਨੇ ਵਿੱਚ ਲਿਖਿਆ ਹੁਣ ਉਹ ਤਾਂ ਦੋਵੇਂ ਇੱਥੇ ਨੇ ਅਤੇ ਉਹਨਾਂ ਦੇ ਰਿਸ਼ਤੇਦਾਰ ਆਪਣੇ ਕੋਲ ਇੱਥੇ ਬੈਠੇ ਹੈ, ਇੱਕ ਸਿੰਘ ਦੇ ਅਤੇ ਦੂਜਿਆਂ ਦੇ ਤਾਂ ਸ਼ਾਇਦ ਪਤਾ ਨਹੀਂ ਕੋਈ ਹੈਗਾ ਕਿ ਨਹੀਂ। ਕੋਈ ਇੱਕ ਬੰਦਾ ਵੀ ਦੱਸ ਸਕਦਾ ਕਿ ਮੇਰੇ ਜਥੇ 'ਚੋਂ ਭਰਤੀ ਹੋਇਆ ਹੋਵੇ ਅਤੇ ਜਾਂ ਮੇਰੇ ਕੋਲ ਰਿਹਾ ਹੋਵੇ। ਜਿਸ ਤਰ੍ਹਾਂ ਤੁਸੀਂ ਮੇਰੇ ਕੋਲ ਬੈਠੇ ਇਸੇ ਤਰ੍ਹਾਂ ਉਹ ਉਹਨਾਂ ਵਿੱਚੋਂ ਮਲਕ ਸਿੰਘ ਭਾਟੀਆ ਇਸ ਤਰ੍ਹਾਂ ਆ ਜਾਂਦਾ ਸੀ। ਛਿੰਦੇ ਨਾਲ ਸਾਡੀ ਕੋਈ ਲੈਣ ਦੇਣ ਨਹੀਂ, ਕੋਈ ਆਵਾਜਾਵੀ ਨਹੀਂ ਸੀ। ਛਿੰਦਾ ਜੇਲ੍ਹ ਵਿੱਚੋਂ ਆਉਂਦਿਆਂ ਪਹਿਲਾਂ ਆਏ ਗੁਰਚਰਨ ਕੋਲ ਹੈ ਅਤੇ ਗੁਰਚਰਨ ਕੋਲ ਉਹ ਰਹਿੰਦਾ ਰਿਹਾ। ਹਾਂ, ਜਿਵੇਂ ਤੁਸੀਂ ਸੰਗਤ ਵਿੱਚ ਹੁਣ ਬੈਠੇ ਹੈ ਇਸ ਤਰ੍ਹਾਂ ਜ਼ਰੂਰ ਸੰਗਤ ਵਿੱਚ ਕਦੇ ਨਾ ਕਦੇ ਉਹ ਆ ਜਾਂਦਾ ਸੀ। ਇੱਕ ਬੰਦਾ ਕੋਈ ਦੱਸੋ, ਮੈਂ ਉਹਨੂੰ ਆਪਣਾ ਬਾਡੀਗਾਰਡ ਬਣਾ ਕੇ ਰੱਖਿਆ ਹੋਵੇ ਜਾਂ ਉਹਨੂੰ ਮੈਂ ਆਪਣਾ ਹਥਿਆਰ ਦਿੱਤਾ ਹੋਵੇ। ਅਤੇ ਇਹ ਕਹਿੰਦੀ ਹੈ ਕਿ ਦੋਵੇਂ ਬੰਦੇ ਭਿੰਡਰਾਂ ਵਾਲਿਆਂ ਦੇ ਸੀ। ਅੱਗੇ ਚੱਲ ਕੇ ਹੋਰ ਵੀ ਲਿਖਿਆ, ਅੱਗੇ ਸੰਤ ਭਿੰਡਰਾਂ ਵਾਲੇ ਦੇ ਕੈਂਪ ਵਾਲੇ ਸਰਦਾਰ ਗੁਰਚਰਨ ਸਿੰਘ ਸਾਬਕਾ ਸਕੱਤਰ ਸ਼੍ਰੋਮਣੀ ਅਕਾਲੀ ਦਲ ਦਾ ਨਾਮ ਸੋਢੀ ਨੂੰ ਮਾਰਨ ਦੀ ਸਾਜਿਸ਼ 'ਚ ਲੈਂਦੇ ਹਨ। ਅੱਗੇ ਲਿਖਦੀ ਹੈ ਕਿ ਇੱਕ ਮਿੰਟ ਮੰਨ ਵੀ ਲਵੋ ਕਿ ਗੁਰਚਰਨ ਸੋਢੀ ਦੇ ਕਤਲ ਦੀ ਸਾਜਿਸ਼ 'ਚ ਸ਼ਾਮਲ ਸੀ, ਪਰ ਕੀ ਸੰਤ ਭਿੰਡਰਾਂ ਵਾਲੇ ਪੰਥ ਖਾਤਰ ਇੱਕ ਬੰਦੇ ਨੂੰ ਬਖਸ਼ ਨਹੀਂ ਸਕਦੇ। ਕਹਿੰਦੀ ਹੈ ਕਿ ਇੱਕ ਬੰਦੇ ਨੂੰ ਭਿੰਡਰਾਂ ਵਾਲੇ ਪੰਥ ਦੀ ਵਾਪਸ ਕੇ ਬਖਸ਼ ਨਹੀਂ ਸਕਦੇ। ਅਤੇ ਹੁਣ ਤੁਸੀਂ ਸੋਚ ਲਓ ਵੀ ਮੇਰਾ ਉਹ ਕਾਤਲ ਹੋਵੇ ਅਤੇ ਮੇਰੇ ਜਥੇ ਦੇ ਮੈਂਬਰਾਂ ਦਾ ਕਾਤਲ ਹੋਵੇ, ਉਹਨੂੰ ਤਾਂ ਬਖਸ਼ ਦਿਓ, ਬਸ ਤੁਸੀਂ ਉਹਨੂੰ ਕਾਠੀ ਦੇ ਕੇ ਰੱਖ ਲਓ। ਇੱਕ ਪਾਸੇ ਡਿਕਟੇਟਰ ਦਾ ਬਿਆਨ ਛੱਪਿਆ ਉਹਦੇ ਜਿੱਦੇ ਮੈਂ ਬਿਆਨ ਦਿੱਤਾ, ਮੇਰਾ ਬਿਆਨ ਤਾਂ ਹੈਗਾ ਕਿ ਪੰਥ ਏਕਤਾ ਨੂੰ ਮਜ਼ਬੂਤ ਰੱਖੋ। ਮੈਂ ਕੋਈ ਵੱਖਰਾ ਅਕਾਲੀ ਦਲ ਨਹੀਂ ਬਣਾ ਰਿਹਾ, ਲੰਗਰ ਵਾਸਤੇ ਜਿੰਨੀ ਸੇਵਾ ਕਰ ਸਕਦੇ ਗੁਰੂ ਕੇ ਗੁਰੂ ਰਾਮਦਾਸ ਸਾਹਿਬ ਲੰਗਰ ਵਾਸਤੇ ਉਹ ਕਰੋ ਅਤੇ ਜਥੇ ਲਿਆਓ। ਅਤੇ ਡਿਕਟੇਟਰ ਦਾ ਬਿਆਨ ਉਹਦੇ ਛਪੇ, ਇੱਕ ਅਖਬਾਰ 'ਚ ਛਪੀਆਂ ਦੋਵੇਂ ਖਬਰਾਂ ਕਿ ਇੱਕ ਵਿਅਕਤੀ ਉੱਪਰ ਉਹ ਪੰਥ ਕੁਰਬਾਨ ਨਹੀਂ ਕੀਤਾ ਜਾ ਸਕਦਾ। ਅਤੇ ਰਜਿੰਦਰ ਕੌਰ ਲਿਖਦੀ ਹੈ ਕਿ ਭਿੰਡਰਾਂ ਵਾਲਾ ਕੀ ਹੈ ਕਿ ਇੱਕ ਬੰਦੇ ਨੂੰ ਪੰਥ ਦੀ ਖਾਤਰ ਕੇ ਬਖਸ਼ ਨਹੀਂ ਸਕਦਾ, ਉਹ ਲੱਗਦਾ ਕੀ ਹੈ? ਅਤੇ ਪੰਥ ਕਿਹੋ ਜਿਹਾ ਹੈ, ਕਿਹੋ ਜਿਹਾ ਅਕਾਲੀ ਦਲ ਹੈ ਕਿ ਪੰਥ ਦੀ ਬਾਬਤ ਇੱਕ ਬੰਦਾ ਜਿਹੜਾ ਸਾਰੀ ਕੌਮ ਨੂੰ ਮੱਤ ਦੇ ਭਾਸ਼ਣ ਸੁੱਟ ਰਿਹਾ ਉਹਨੂੰ ਪੰਥ ਕੱਢ ਨਹੀਂ ਸਕਦਾ ਇੱਥੋਂ? ਫਿਰ ਅੱਗੇ ਜਾ ਕੇ ਲਿਖਦੀ ਹੈ ਘਰੋਂ ਤਾਂ ਕਿਸੇ ਕੁੱਤੇ ਨੂੰ ਵੀ ਨਹੀਂ ਕੱਢਿਆ ਜਾ ਸਕਦਾ, ਇਹ ਤਾਂ ਕਿ ਫੇਰ ਸਕੱਤਰ ਰਿਹਾ। ਜਿਹੜਾ ਕੁੱਤਾ ਹਲਕ ਜਾਵੇ ਉਹਨੂੰ ਘਰੇ ਬੰਨ ਦਿੰਦੇ ਲੋਕ। ਤੇ ਇੱਕ ਸਾਹ ਲਿਖਦੀ ਆ ਕਿ ਗੁਰਚਰਨ ਸਿੰਘ ਨੂੰ ਜਿਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਨੂੰ ਸਕੱਤਰੀ ਤੋਂ ਬਰਖਾਸਤ ਕੀਤਾ ਗਿਆ ਹੈ ਉਹ ਸ਼੍ਰੋਮਣੀ ਅਕਾਲੀ ਦਲ ਨੂੰ ਸੋਭਦਾ ਨਹੀਂ, ਇੱਕ ਥਾਂ ਤਾਂ ਇਹ ਲਿਖਦੀ ਹੈ ਅਤੇ ਅੱਗੇ ਜਾ ਕੇ ਫਿਰ ਲਿਖਿਆ ਹੈ ਅਖੇ ਸ਼੍ਰੋਮਣੀ ਅਕਾਲੀ ਦਲ ਤਾਂ ਜੋ ਸਜ਼ਾ ਸਰਦਾਰ ਗੁਰਚਰਨ ਸਿੰਘ ਨੂੰ ਦੇ ਸਕਦਾ ਸੀ ਉਹ ਸ਼ੱਕ ਦੀ ਬਣਾ ਉੱਤੇ ਉਸ ਨੂੰ ਦਿੱਤੀ ਜਾ ਚੁੱਕੀ ਹੈ। ਇਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਕਰ ਕੀ ਸਕਦਾ? ਇੱਕ ਪਾਸੇ ਕਹਿੰਦੀ ਨੇ ਬਰਖਾਸਤ ਕੀਤਾ ਇਹ ਸੋਭਦਾ ਨਹੀਂ, ਅਤੇ ਆਪਣੀ ਕਲਮ ਨਾਲ ਹੀ ਦੂਜੇ ਪੈਰੇ 'ਚ ਲਿਖਦੀ ਹੈ ਕਿ ਇਹ ਇਸ ਤੋਂ ਬਾਅਦ ਕਰ ਕੀ ਸਕਦੇ ਸੀ, ਆਪੇ ਮੱਥਾ ਟੇਕਿਆ ਤਾਂ ਬੁਰ ਸਕਣ। ਬੀਬੀ ਹੈ ਮੈਨੂੰ ਕੋਈ ਬਹੁਤਾ ਇਹਦੇ ਬਾਰੇ ਕਹਿਣਾ ਸੋਭਦਾ ਨਹੀਂ, ਕੋਈ ਮਰਦ ਹੋਵੇ ਅਤੇ ਇਹੋ ਜਿਹੀ ਗੱਲ ਕਿਤੇ ਲਿਖੀ ਮੈਨੂੰ ਮਿਲ ਜਾਵੇ ਅਤੇ ਮੈਂ ਉਹਦੇ ਬਾਰੇ ਜਵਾਬ ਦਿੰਦਾ ਚੰਗਾ ਲੱਗਦਾ। ਸਾਰੀ ਕੌਮ ਨੂੰ ਮੱਝ ਦੇ ਭੱਠ ਵਿੱਚ ਪਾ ਦਿੱਤਾ, ਸਿੰਘਾਂ ਦਾ ਕਾਤਲ ਹੈ ਅਤੇ ਪੰਥ ਵਿੱਚ ਸਭ ਤੋਂ ਮੋਢੀ ਫੁੱਟ ਤਾਂ ਬਣ ਕੇ ਬਹਿ ਗਿਆ, ਉਹਨੂੰ ਆਪਦੀ ਛਾਤੀ ਨਾਲ ਲਾਈ ਬੈਠੇ ਅਤੇ ਉਲਟਾ ਸੁਨੇਹੇ ਅਤੇ ਸਿੱਖਾਂ ਭਿੰਡਰਾਂ ਵਾਲੇ ਨੂੰ ਦਿੰਦੇ ਆ। ਫਿਰ ਕਹਿੰਦੇ ਆ ਕਿ ਭਿੰਡਰਾਂ ਵਾਲੇ ਦੇ ਬੰਦੇ ਕਹਿੰਦੇ ਖਾਈ ਗੁਰਚਰਨ ਨੂੰ ਮਾਰਨਾ, ਹੁਣ ਮੇਰੇ ਕੋਲ ਤਾਂ ਕਿਤੇ ਮੈਨੂੰ ਮਿਲ ਪਈ ਤਾਂ ਮੈਂ ਪੁੱਛੂੰਗਾ ਵੀ ਦੱਸ ਕਿਹੜੇ ਬੰਦੇ ਨੇ ਕਿਹਾ। ਇਸੇ ਤਰ੍ਹਾਂ ਪਰਸੋਂ ਇੱਥੇ ਇੱਕ ਨਾਟਕ ਖੇਡਿਆ ਗਿਆ, ਡਰਾਮਾ ਖੇਡਿਆ ਗਿਆ ਟੇਪਾ ਭਰਵਾ ਕੇ ਕਿਸੇ ਮਨੁੱਖ ਤੋਂ, ਅਤੇ ਉੱਥੇ ਅਕਾਲੀ ਦਲ ਦੀ ਸਟੇਜ 'ਤੇ ਬੁਲਾਇਆ ਗਿਆ ਕਿ ਭਿੰਡਰਾਂ ਵਾਲਾ ਸੁੱਖੇ ਨੂੰ ਅਖੇ ਮਾਰਨ ਵਾਸਤੇ ਸਾਖਾ ਘੜਦਾ, ਸੁਖਦੇਵ ਸੋਦਾ ਮੈਂ ਆਮ ਸੁੱਕਾ ਸੁੱਕਾ ਕਰਕੇ ਕਹਿ ਦਿੰਦੇ ਹੈ ਇੱਥੇ ਆ ਜਾਓ, ਅਤੇ ਅਖੇ ਉਹਨੂੰ ਮਾਰਨ ਵਾਸਤੇ ਸਾਜਿਸ਼ ਘੜੀ ਹੈ। ਉਹ ਜੇ ਮੈਂ ਸਾਜਿਸ਼ ਘੜਨੀ ਹੋਊਗੀ ਕਿ ਚੱਜ ਦੇ ਬੰਦੇ ਨੂੰ ਮਾਰਨ ਵਾਸਤੇ ਘੜੂ, ਇਹਦੀ ਜਥੇਬੰਦੀ ਕਿਹੜੀ ਹੈ? ਨਾ ਕੋਈ ਸੰਪਰਦਾ, ਨਾ ਕੋਈ ਜਥੇਬੰਦੀ, ਲੈ ਨਹੀਂ ਦੇਣੀ 10 ਬੰਦੇ ਇੱਥੇ ਉੱਤੋਂ ਸਾਰੇ ਹੋਣੀ 15, ਅਤੇ ਅਖੇ ਜੇ ਉਹਨੂੰ ਮਾਰਨ ਵਾਸਤੇ ਅਖੇ ਇਹਨੇ ਸਾਜਿਸ਼ ਘੜ ਲਈ। ਅੱਜ ਇਹਨਾਂ ਨੂੰ ਸਾਜਿਸ਼ਾਂ ਪ੍ਰਤੀਤ ਹੁੰਦੀਆਂ, ਅਤੇ ਜਿਹਦੇ ਵਰੰਟ ਜਾ ਰਹੀ ਸੀ ਅਕਾਲੀ ਦਲ ਮਾਰ ਮਾਰ ਲੱਤਾਂ ਇੱਥੋਂ ਸਮੁੰਦਰੀ ਹਾਲ 'ਚ ਉੱਥੇ ਗੁਰੂ ਨਾਨਕ ਨਿਵਾਸ ਇਹਨਾਂ ਨੂੰ ਕੱਢਦਾ ਸੀ ਅਤੇ ਮੈਂ ਦਿੱਲੀ ਪ੍ਰਚਾਰ ਕਰਨ ਗਏ, ਇਹਨਾਂ ਦੇ ਵਰੰਟ ਜਾਰੀ ਹੋ ਚੁੱਕੇ ਸਨ ਸੁੱਕੇ ਉਹਨਾਂ ਦੇ, ਅਤੇ ਸਿਰ 'ਤੇ ਖੱਫੜ ਬੰਨ ਕੇ ਮੈਂ ਨਾਲ ਲੈ ਕੇ ਗਿਆ ਬੱਸ ਸਟੈਂਡ ਨੂੰ ਦਿੱਲੀ। 10 ਦਿਨ ਨਾਲ ਰੱਖੇ ਹੈ, ਉੱਥੇ ਇੱਕ ਬੰਦੇ ਨੇ ਮੈਨੂੰ ਪੁੱਛਿਆ ਵੀ ਅਗੇ ਸੰਤ ਜੀ ਅਖੇ ਵਰੰਟਡ ਨਹੀਂ, ਮੈਂ ਵਰੰਟਡ ਹੈ ਤੂੰ ਕੀ ਲੈਣਾ? CIT ਦਾ ਸੀ। ਕਹਿੰਦਾ ਜੀ ਅਗਰ ਤੂੰ ਨਾਲ ਨਹੀਂ ਫਿਰਦੇ ਗੱਲ ਕੀ ਹੈ? ਮੈਂ ਗੱਲ ਕੀ ਆਉਣੀ ਸੀ ਜਿਹਨੂੰ ਸਰਕਾਰ ਨੇ ਭਗੌੜਾ ਕਰਾਰ ਦਿੱਤਾ ਸਿੱਖਾਂ ਨੂੰ, ਮੈਂ ਤਾਂ ਸਾਹਮਣੇ ਹੈ। ਅਤੇ ਕਹਿੰਦਾ ਕਿ ਜੇ ਇਹਨਾਂ ਫੜਨ ਪਏ ਮੈਂ ਜੋ ਤੱਕ ਮੇਰਾ ਸਹਿਰਾ ਮੈਂ ਦੇਣੇ ਨਹੀਂ, ਅਤੇ ਜਦੋਂ ਮੈਂ ਮਰ ਗਿਆ ਪਿੱਛੋਂ ਕੇ ਲੈ ਜਾਊ ਤਾਂ ਮੇਰੀ ਜ਼ਿੰਮੇਵਾਰੀ ਨਹੀਂ, ਅਤੇ ਜੇ ਫੜਨ ਤਾਂ ਤਕੜੇ ਹੋ ਕੇ ਆਇਓ। ਦਿੱਲੀ ਦੇ ਵਿੱਚ ਨਾਲ ਨਹੀਂ ਫਿਰਦਾ ਰਹੇ, ਇੰਨਾ ਰਿਸਕ ਲੈ ਕੇ ਵੀ ਅੱਜ ਦੀਵਾਨੀ ਦੀਵਾਨੀ ਦੇ ਬੰਦੇ ਉੱਠ ਕੇ ਅਤੇ ਉੱਥੇ ਪ੍ਰਾਪੇ ਗੰਡਾ ਕਰਦੇ ਅਤੇ ਕਰਦੇ ਆ ਅਕਾਲੀ ਦਲ ਦੀ ਸਟੇਜ 'ਤੇ, ਅਤੇ ਉਲਟਾ ਅਕਾਲੀ ਦਲ ਕਹਿੰਦਾ ਕਿ ਅਸੀਂ ਪੰਥ ਕੇਕਤਾ ਦੇ ਹਿੱਤ 'ਚ ਹੈ। ਅਤੇ ਤੁਸੀਂ ਦੱਸੋ ਖਾਲਸਾ ਜੀ ਜਿੰਨੇ ਗੁਰੂ ਕੇ ਸਿੱਖ ਬੈਠੇ ਹੈ ਕਿ ਇਹ ਪੰਥ ਕੇਕਤਾ ਕਿ ਪੰਥ ਦੇ ਵਿੱਚ ਫੁੱਟ ਪਾਊ ਪ੍ਰੋਗਰਾਮ ਹੈ? ਕਦੇ ਬੋਲਦੇ ਨਹੀਂ ਪੜ੍ਹੇ ਲਿਖੇ ਬੈਠੇ, ਦੱਸੋ ਅਤੇ ਜੇ ਫੁੱਟ ਪਾਊ ਪ੍ਰੋਗਰਾਮ ਹੈ ਅਤੇ ਬਾਹਰ ਗਾਲਾਂ ਕੱਢਦੇ ਆ ਅਤੇ ਇੱਥੇ ਤੁਸੀਂ 2000 ਦੇ ਜੱਥੇ ਲੈ ਕੇ ਤੁਰੇ, ਉਹਨੇ ਮੁੜ ਕੇ ਮੈਨੂੰ ਆਣ ਕੇ ਪੁੱਛਦੇ ਸੰਤ ਜੀ ਕੀ ਕਰੀਏ, ਸੰਤ ਤੁਹਾਨੂੰ ਕੀ ਦੱਸਿਆ ਕਰੇ, ਤੁਹਾਨੂੰ ਆਪੋ ਆਕਰ ਕੋਈ ਨਹੀਂ ਕਿਸੇ ਨੂੰ, ਤੁਹਾਡੀ ਜ਼ਿੰਮੇਵਾਰੀ ਸੰਗਤ ਦੀ ਕੋਈ ਨਹੀਂ, ਬੋਲਦੇ ਨਹੀਂ ਕਿ ਗੱਲ ਚੁੱਪ ਕਿਉਂ ਜਾਂਦੇ ਹੈ? ਚਲੋ ਤੁਹਾਡੀ ਜ਼ਿੰਮੇਵਾਰੀ ਹੈ ਕਿ ਨਹੀਂ, ਹੈਗੀ ਤਾਂ ਕੀ ਨਿਭਾਈ ਹੈ? 14 ਅਪ੍ਰੈਲ ਦਾ ਮਾਰਿਆ ਤੁਹਾਡੀ, ਕਿੰਨਾ ਚਿਰ ਹੋ ਗਿਆ? ਦੱਸੋ ਜਿੰਨੀ ਸੰਗਤ ਬੈਠੇ ਹੈ ਕਿਸੇ ਨੇ ਪ੍ਰੋਟੈਸਟ ਕੀਤਾ ਇੱਥੇ? ਕਿਸੇ ਨੇ ਜਾ ਕੇ ਮੰਦਰ ਜਾ ਕੇ ਉਹਨੂੰ ਪੁੱਛਿਆ ਵੀ ਇਹ ਸੰਤਾਂ ਦਾ ਕਾਤਲ ਹੈ, ਤੂੰ ਇਹਨੇ ਇੱਥੇ ਕਿਉਂ ਬਿਠਾਇਆ? ਦੱਸੋ ਜੀ ਨੂੰ ਪੁੱਛਿਆ, ਉੱਠ ਕੇ ਕਹੋ ਕੋਈ। ਮੇਰੇ ਕੋਲ ਆਣ ਕੇ ਕਹਿੰਦੇ ਸੰਤ ਜੀ ਫਿਕਰ ਨਾ ਕਰ, ਕੁਤਰਾ ਕੁਤਰਾ ਹੋ ਜਾਵਾਂਗੇ, ਅਸੀਂ ਮਰ ਜਾਵਾਂਗੇ, ਸ਼ਹੀਦੀਆਂ ਪਾ ਜਾਵਾਂਗੇ, ਅਤੇ ਤੁਹਾਨੂੰ ਤਕੜੇ ਰਹਿਣਾ ਚਾਹੀਦਾ, ਪੰਥ ਕੇਕਤਾ ਰਹਿਣੀ ਚਾਹੀਦੀ ਹੈ। ਮੇਰੇ 'ਤੇ ਜ਼ੋਰ ਦੇਈ ਜਾਂਦੇ, ਡੰਡਾ ਚਾੜੀ ਜਾਂਦੇ ਹੈ, ਮੈਨੂੰ ਕੋਈ ਬੰਦਾ ਉੱਠ ਕੇ ਕਹੋ ਬਾਈਆਂ ਮਹੀਨਿਆਂ 'ਚ ਮੇਰੀ ਖਬਰ ਅਕਾਲੀ ਦਲ ਦੇ ਵਿਰੁੱਧ ਕਿਸੇ ਨੇ ਪੜ੍ਹੀ? ਅਤੇ ਗਾਲਾਂ ਉਹ ਕੱਢੀ ਜਾਂਦੇ ਆ, ਬੋਲਣਾ ਮੰਜੀ ਸਾਹਿਬ ਤੋਂ ਉਹਨਾਂ ਨੇ ਬੰਦ ਮੇਰਾ ਕੀਤਾ ਹੈ, ਲੌਂਗੋਵਾਲ ਦਾ ਆਪਣਾ ਬਿਆਨ ਹੈ, ਚਾਹ ਉੱਠ ਕੇ ਰਜਿੰਦਰ ਕੌਰ ਵਰਗੀਆਂ ਵੀ ਲਿਖਣ ਲੱਗ ਜਾਂ ਰਸਾਲਿਆਂ ਵਿੱਚ। ਫਿਰ ਅੱਗੇ ਜਾ ਕੇ ਜਾ ਹੋਰ ਲਿਖਿਆ ਆਖੇ ਜੀ ਭਿੰਡਰਾਂ ਵਾਲੇ ਉਹਨਾਂ ਨੇ ਇਹ ਪ੍ਰਣ ਕੀਤਾ ਹੈ ਕਿ ਮੈਂ ਲੌਂਗੋਵਾਲ ਨਾਲ ਬੋਲਣਾ ਨਹੀਂ, ਪਰ ਅਖੇ ਸਿੱਖ ਇਤਿਹਾਸ ਦੇ ਉਲਟ ਹੈ, ਕਿਉਂਕਿ ਪੁਰਾਣੀਆਂ ਪਰੰਪਰਾਵਾਂ ਜਿਹੜੀਆਂ ਹਨ ਉਹਨਾਂ ਵਿੱਚ ਅਖੇ ਲਿਖਿਆ ਹੈ ਕਿ ਜਿਹੜਾ ਸਿੱਖ ਪਹਿਲਾਂ ਫਤਿਹ ਬੁਲਾਉਂਦਾ ਉਹਦੇ ਪਾਪ ਵੀ ਨਿਕਲ ਜਾਂਦੇ, ਜਿਹੜਾ ਪਿੱਛੋਂ ਬੁਲਾਉਂਦਾ ਉਹਦੇ ਵੀ ਅਖੇ ਪਾਪ ਟਕਰਾ ਕੇ ਖਤਮ ਹੋ ਜਾਂਦੇ ਹੈ। ਅਤੇ ਭਿੰਡਰਾਂ ਵਾਲੇ ਨੇ ਅਖੇ ਪ੍ਰਣ ਕਰ ਲਿਆ ਸਿੱਖ ਪਰੰਪਰਾਵਾਂ ਦੇ ਅਖੇ ਉਲਟ ਹੈ, ਭਿੰਡਰਾਂ ਵਾਲੇ ਦਾ ਪ੍ਰਣ ਤਾਂ ਸਿੱਖ ਪਰੰਪਰਾਵਾਂ ਦੇ ਉਲਟ ਹੈ, ਅਤੇ ਇਹਦੇ ਪਿਓ ਦਾ ਸਿੱਖ ਪਰੰਪਰਾਵਾਂ ਦੇ ਅਨੁਕੂਲ ਸੀ, ਅਨੁਸਾਰ ਸੀ। ਇਹਨੂੰ ਪੁੱਛੋ ਵੀ ਤੇਰੇ ਪਿਤਾ ਨੇ ਮਰਨ ਵਰਤ ਰੱਖਿਆ ਸੀ, ਸਿੱਖਾਂ ਨੇ ਕਿੱਥੇ ਲਿਖਿਆ ਮਰਨ ਵਰਤ ਰੱਖਣਾ? ਫਿਰ ਉਹ ਪੂਰਾ ਕੀਤਾ फिर जिन्हें भी बाप से लिख रही है उन्होंने पढ़न करके पूरा किया। हम मौके वाले ने भी कि मंजी साहब दीवान हाल विखे संत हरकत सिंह लौंगोवाल का मेरा बादल का इस तरह सुखजिंदर सिंह का बरनाले का बलवंत सिंह का यह टैलीविजन तो नहीं भरिया तलवंडियों का जेल में जो पढ़न दी गल हुई उदों पिछों आया फिर तलवंडी ने भी इतने आड़ के जो पहुंचा ने पढ़न किया सारे ने पढ़न किया कि असं दिल्ली नहीं जाना असं स्पष्टीकरण बहुत वेर दे चुके हैं ये हम गवर्नमेंट की मर्जी है ऐलान करे तो जा इतने आके सू जवाब दे असं दिल्ली नहीं पहुंचना यह खालसा जी टैलीविजन से भरया होया है जे किसी शक है तो देख लिया मेरे को टेपा भी भरिया मैनू दसो मैं तो लौंगोवाल तो चलो डिक्टेटर करके तो नहीं गया बाहर बाकी जिन्होंने पर्न किया कि दिल्ली जाके मिले जी उन्होंने कि दूजे घर उठ के फ्रिज का पानी पीने सलाह देने आ गई यह एक बंदा भी है जोड़ा मैं तो नहीं गया उसे दिल्ली सारे कशहरे चुके सारी मगर तुरे फिर दलील मैनू दिदिया मैं तो संगत को यही बेनती करूंगा मैं ना तो तुहाडा संत हां ते ना मैं तुहाडा लीडर हां गुरु की साहिब संगत का चौकीदार हां नौकर हां तुहाडा काम जिहड़ा कराउणा धर्म के नाते करा लवो पर कुछ जिम्मेवारी तुहाडी हुण विशेष है आ पटके वाले नूं खास करके अज कहांगा सिंघो पहले तो दो गल्लां दा जवाब लो जे मेरे बारे कोई शक है तो मैथों उठ के जवाब लो जे तुहाडे विचों किसी भी सिख नूं जां माई भाई नूं मेरे तो किसी प्रकार की कोई शक है तो उठ के मैंने पूछो कि ढिंडरां वाले तैनू कांग्रसी कहिंदे है सरकार का एजेंट कहिंदे है इहदा जवाब दे पंथ का गदार कहिंदे है वह मैथों पूछो तो मैं उत्तर देऊंगा तो नहीं जिहड़ियां मैं गल्लां कहिंदा उहदा जां तुसीं उत्तर दे तो जां उहदे लीडरां तो उत्तर लैके दिओ ते जे तुसीं भी उत्तर नहीं दिंदे तो लीडर भी उत्तर नहीं दिंदे तो फिर तुसीं सोच लो भी किहदे देणदार होवोंगे सब तो पिछलियां गल्लां जिहड़ियां उह तां मैं तुहाडे कोल बहुत नहीं करदा पहले दो गलों का मैंने जवाब लैके दो इन्होंने लीडर तो जे जवाब नहीं देंगे तो फिर तुम सोचो भी जाना जस कि नहीं जाना मैंने कई कहें अच्छ मिले सी संघ प्रेमी इतने बैठे भी है आखिर जी तू कह दे फिर नहीं असं कहते मैं क्यों कहने खुरखुंदी मैनू मैं कह मेरी जिम्मेवारी है जो थोड़े संकट आता है उदो मेरी जिम्मेवारी है मैं थोड़ा संकट किमें टालना थोड़ी सहायता मैं किमें कर सकता तुम्हें बचा किए हैं तो जो मैनू गाला कड़ते हैं मैं तुम्हें अपने बारे क्यों कामयाब कुछ करो तुम सोचो की करना करना करो नहीं करना तो जवाब दे दियो पहले तो यह दसो इन्हों पुछो अकाली दल लौंगोवाल सादा सोधी मारिया क्यों है यह जवाब लैके दो दूजा जो परस इतने ड्रामा खेडिया वो किस आधार से खेडिया जा श्रोमणी अकाली दल की स्टेज से श्रोमणी अकाली दल का हाथ नहीं थे जे हाथ है तो इकबाल होवो थोड़ा सा मिले से कल मैं उन्होंने मैं पूछा प्रधान जी उड़े सामने नाच होयाड़ी स्टेज से यह गल का उत्तर दे भी क्यों किया गया कि जे किया तो वो तब्दीश करो तो मेरे को पड़ताल करके पुछो जे वो मैं तुम दोषी ठहरा दौ तो मैं इस थान से नहीं रहूँगा जी तुम सजा दो मैं सजा भुगतू नहीं तो छड़ के बाहर निकल जाऊँ कहने तेरा गुनाह कोई नहीं मैं गुनाह कोई नहीं तेरे पंच सिंह साहब उन्होंने अपील की है ये तुहाडी शर्म ही लत्त गई सारे की हुक्मनामा जारी होवे कौम हुक्मनामा मैंने नरकधारियों वरतना नहीं तो अकाली दल के लीडर जाके नरकधारियों बापू कह के वोटा मंगने उन्होंने कोई फतवा नहीं पंच सिंह साहब उन्होंने अपील होवे वैसे मैं अपील के विरुद्ध है ताकतों तो करे अपीलों या ताकतों तो हमेशा हुक्म होया करते हैं पर इतने दिल कुशाल से गोडा च मूंगी की दाल उतरी है तो अपीलों होनी शुरू हो गई ताकतों तो पर अपील शुरू हुई तो अपील की उलंघना पिंडरांवाले ने की है कि डिक्टेटर ने की है यह जवाब दो कारण है ताकत तो अपील हो तुम उलंघना करो तो कोई सजा नहीं हुक्मनामा इतों जारी होलंघना करो तो कोई सजा नहीं तो तलवंडी मीटिंग सद लवे तो उन्होंने भी इतने तरब लवो तो पिंडरांवाला मीटिंग सद लवे तो यहाँ ही बाइकआउट कर दौ तो होर कोई सिख सच की गल करने की जरूरत करे उन्होंने भी इतने बुला लवो तो तुम माफीनामे का पता लिखा के दरगाह चो ये खालसा जी दसो कौन पुछ के दसूगा तुहाडे चो कौन उत्तर दे उन्हें गलों का तो जे मैं गलों का उत्तर नहीं देंदे तो मेरा गुस्सा ना करो मैं तो उतो छोटा बहुत पर मैं इतों रहा नहीं जाना फिर खुश रहे सारे मर्द नहीं तुहाडे फिर कोई खुश रहे फिर जिन्हें बैठे हैं पर मेरा गला कर दियो मर्द कोई नहीं फिर तुहाडे इत्थों ते जा उठ के मेरा चैलेंज प्रमाण करो कोई माई का लाल बाने महीने च मेरी एक खबर अकाली दल के विरुद्ध कढ़ो ते मैं बहरा चंगा पुछ के दस दी मैनू बहरा क्यों दसो सिंह बाने महीनों में मेरी एक भी खबर अकाली दल के विरुद्ध कोई सिद्ध करो मैं सजा भुगतना ये की कारण है एक पास छित्र खड़की जाने दूजा कुट खाई जाता है तो कुट खाने वाले में फिर तुम कही जाने जी ठंडा रहो क्यों भी जवाब नहीं देते सारे सौ गए की गल एक दूजे मुंह चक जाने हैं जे मेरिया गल् गलत है तो आराम करो जाके जे गल ठीक है तो फिर उन्होंने तो जवाब लेके दो जो मैं किसी माई भाई उल्ट नहीं बोल रहा किसी सिख लीडर उल्ट नहीं बोल रहा किसी वर्कर के बारे कुछ नहीं कह रहा यह नियति छोटे छड़ने उन्होंने शुरू कर दिते स्टेजा तो मेरे को आके तुम रोने संत जी कौम बचा ली उस तंकर हटी है अज किसने आया है वह भी हट जू वो भी हटा लेंगे गंगानगर वाले ने आया सुने अज चार सौ सिंह केस चलता चार सौ सिंह तीन सौ पचहत्तर का कला लड़ता पच्ची केस सारा अकाली दल कमेटी नहीं लड़ती तो फिर भी कही जाने कांग्रेसी है मैं कल पूछा सी प्रधान नूं मैं प्रधान जी तू भी अकाली चौड़ा साहब ने पूछा सी बादल भी अकाली दोवे बलवंत भी अकाली बरनाला भी अकाली चीमा भी अकाली तो यूथ विंग भी अकाली कि तुसी विधान पाड़ के भी बाहर आ गए तो पिंडरांवाला भी कांग्रेसी फैडरेशन भी कांग्रेसी तलवंडी भी कांग्रेसी सुखजिंदर सिंह भी कांग्रेसी ये सारे जेलों के कारण की है अकाली बाहर है तो कांग्रेस ने राज कांग्रेसी अंदर पहले तुसी सोचे भी गल किधर जाती है फिर मैं दो गल होर पूछिया से उन्होंने वो सी कि पहले तो दसो प्रधान जी 37 साल किसी एक शहीद का बदला श्रोमणी अकाली दल के किसी वर्कर ने लिया तो कहो उठ के थोड़े जो कह दो सारे अकाली दल के वर्कर सारे क्यों कोई बंदा कहो उठ के 37 साल च एक शहीद का ननकाने साहब वाले का किसी ने बदला लिया है तो कि शहीदों की जथेबंदी थोड़ी 14 प्रधान हो गए अकाली दल के हम तक तो 14 चो 5 वास्ते एक शहीद नहीं होया तरन करके किसी ने पूरा नहीं किया दसों ने मरिया 14 प्रधानों कोई शहीद होया तो दो गलों का कोई उत्तर किसी को है तो दो गाला मित कटी जाने हैं ये पिंडरांवाला कांग्रेस में रल गया वो कांग्रेस ने मैं रल गया रिश्तेदारी थोड़ी पैगी कांग्रेस ने हूं तो कड़म कड़माई आया पर राम जी हो गया हूं की कहोगे लोगों हूं जो तो कारो हर गया तो जवाई हर गया तो जो बादल हर गया तो सौरा हर गया की जवाब दोगे तुम मुड़के कहने पिंडरांवाला गुस्से च गला करता है संती अपना 22 महीने हो गए कुट खाते तो पंथ क्रिकेटा वास्ते तुरै फिरदा तो फिर भी उठ के दुखी दुखी के बंदे उसे गाला क्ढन तो तुम कन्ना च रूं देख के बैठे रहो फिर सोच लो भी की करना तो पत्तियां वाले तुहाडी जिम्मेवारी अज ज्यादा है नहीं गल सुनो हाँ जी एक मिनट ठहर दो ये मैं नहीं किसी को कहना पट्टी लाओ तुहाडी जिम्मेवारी है मेरी नहीं मेरी जिम्मेवारी उदों जे तुहाडे तो शब्द दो आ गंगानगर वाले ने आ के किया इन्हों की जिम्मेवारी मैं संभालू दसो मत गल सुनो हाँ जी हाँ जी तो माता यही तो मैं पूछना वो तुम पूछो ना वो तुम पूछो सिंह गल सुनो माता एक मिनट ठहर एक मिनट बैठ ये सिंह की कर लगे है माता एक मिनट ठहर गल सुन ये सिंह तुम हो की गया गल सुन जी मैं गल कर रहा ध्यान सुन लो माता एक मिनट ठहरी वो बीबी गल कर दी तुम हसन लग पे गल की है उन्हें आवाज तो दी भी जेड़े जथेदार है जथेदार सारे तो है नहीं जेड़े एक दो या तीन जथेदार आए है वो उठ के कह या ना कह रौला पा लगे वेस वाला मेला है गुरु के सिख है, कितना बैठे गुरु के लंगर च बैठे हैं, रौला कड़ी गलों पाउण लग रहे जी, माई गल कहनी उतर दो। बैठा ने तू तू कि जगह चले, एक मिनट बीबी, ये मैं होर भी बेनती कर लवा, गोडिया गार्डन की गल मेरे नाल कोई नहीं, सवाल एक मिनट ठहर जाओ, सवाल है पंथक मसले का, भी पंथ वास्ते की कर रहा कौन, यह उत्तर दो। माता तुम बैठे एक मिनट बैठो, तुम आ भाई सिंह पुछते हैं भी साढ़े जथेदार हो क्यों नहीं, मैंने तो यह नहीं पता थोड़े जथे रह गए, हम यह पुछो ना, मैं तो बैठना नहीं, ठीक है मैं सियापा पाया तो पुछ लो जथेदार ने पुछो, हां जी माता हो ना रोना रोई जाने, तुम उन्होंने पूछो माता गर्सन मेरी एक यही तर अठारह गर्सन सिंह बच्चों बोलो बच्चों वाली गल करी जाने, माता यह जेड़ा रोना तू रही वही ना रोई जाने, माता ने तो कहना भी उन्होंने पूछो मैंने क्यों पूछते हैं, जो मैं साथ नहीं देना मैंने पूछो, अरे पूछो हाँ जी पता जकारा नहीं बनाऊ भेजो
अकाली दल अभी सारे जो सब उसको पूछे जी,
अच्छा
तुम पंद्रह पंच का द्वार कहे गुरु गया स्पष्टीकरण दे खड़े होकर पूछे मैं,
कंध से आके गोली वजी है सीआरपी इतने बैठी नाल उन्हें चलाई गोली, तो जथे का एक सिंह है सेवादार वही आप पग के लंघ के आप पग के पेट छेक उत्ते एक पास गोली लीजिए हुई है और पग लंघ के इतने अगर कंध च वजी है कि आगे घेरिया लगी जाने परसों चौथे दिया, अखबारों से यही आया है कि यह जी लंगर की इट से गोली वजी है ये जानना है, तो अजय शुरू है मुखिया ने काम, तो सी आई टी वाले सोच लेना चाहिए, तो पुलिस को भी जे लंगर की इमारत की वजी हुई इट से गोली है इन्ना डर है कौम को, तो जब इस इमारत बैठी हुई संगत से गोली चली तो वह फिर आप अंदाजा ला लो जी की भाव पेगा, तो मैं बेनती भी करूँगा संगत सारी कि जब पता लग जाए, इतने अज इंदर का एक बयान भी आया अगर सख्ती निपटेंगे मैं चलो तो चंगा हो गया, जे कि इतने पता लग गया ना तो पुलिस अंदर बड़ी है उसके पंजाब छली राम से गुली राम से पूरी पूरी नज़र रखनी चाहिए है, उसके ढिल ना करो बाजारों से, पहले किसी कुछ कहना नहीं जाति तौर पर अपने हिंदू ने उस तरह वैर कोई नहीं, पर जे हिंदू साम्राज्य की गौरमेंट ने यह निशाना बना लिया कि सिखों का धार्मिक संबंध ढाना है तो सिखा खत्म करना है, फिर कोई लड़ नहीं एकता उकता फिर उस दिन खंडा खड़का दे पूरा, गंगानगर तो सिंह आया मेरे को उतों निकल के आया मासा ने मैंने दसिया कि गंगानगर केवल सिख की तलाशी ले जी बाकी होर किसी की नहीं, इन्होंने गलों वाल पूरा पूरा ध्यान दो, बाकी आ जोड़ा प्रोग्राम अपना चलिया यू सुन के कितने ख्याल कर लो पंथ तो वखरे होकर तुरना है, तुरना पंथ ना है केसरी निशान साहब के थले रहना गुरु ग्रंथा गुरु मनना है, पर एक गल पक्की नोट करनी है पंथ के नाम की डबरूगी खड़का के निशान साहब का नाम लैके श्री गुरु ग्रंथ साहब का वास्ता पा के हुक्मनामे की उलंघना करके शहीदों का खून पी के नरक धारियों बापू कह के उन्हां तो वोटा लैके कुर्सी कायम रखने का कोई मनुख इच्छक है जा जिन्हें रखनी है उन्हां तो बच के रहना, जे तो मैं नरक धारियों ने करे गए तो दोबारा थोड़े तो मेरे कोई ना आयो, तो जे कोई होर प्रेमी गया तो वे बारे तुम तफ्तीश करो कि किए उन्हों तो बचना, मेरा फैसला तो यह है, तो बाकी वाला जथेवाल है वो सिंह ने दस ही दिता है वो तुम आपका बैठ के कर लियो, जे तो मेरे च गुनाह है तो थले जाके चरण चरण करो ना, इतने उठ के मेरे मुंह से सवाल पूछो, एक प्रेमी इतने बैठा है उन्हें कहा कि असी तारन सिंह संधु लुधियाने जिले वाले प्रधान अकाली दल ने पूछे ਕਿ ਤੁਸੀਂ ਭਿੰਡਰਾਂ ਵਾਲੇ ਨੂੰ ਪੰਥ ਦਾ ਗਦਾਰ ਕਿਵੇਂ ਕਿਹਾ, ਤੇ ਉਹ ਅੱਗੋਂ ਇਹਨਾਂ ਨੂੰ ਕਹਿੰਦਾ ਕਿ ਮੈਂ ਤਾਂ ਭਿੰਡਰਾਂ ਵਾਲਿਆਂ ਨਾਲ ਪੂਰਾ ਅੱਗੇ ਵਿਖਾਓ ਕਿੱਥੇ ਹੈ, ਤੇ ਮੈਂ ਇੱਕ ਸਿੰਘ ਨੂੰ ਤਾਂ ਕਿਹਾ ਵੀ ਮੈਂ ਤੈਨੂੰ ਸਬੂਤ ਵੀ ਦੇ ਦਊਂ, ਬਾਕੀ ਜ਼ਿਆਦਾ ਸਬੂਤ ਲੈਣੇ ਤਾਂ ਤੁਸੀਂ ਸ਼ਹਿਰਾਂ 'ਚੋਂ ਲੈ ਲਿਓ, ਲਾਇਬ੍ਰੇਰੀਆਂ 'ਚੋਂ ਕੱਢ ਲਿਓ। 6 ਸਤੰਬਰ ਦੀ ਅਜੀਤ, 6 ਸਤੰਬਰ ਜਿਹੜਾ ਪਿਛਲੇ ਮਹੀਨੇ ਲੰਘ ਗਿਆ ਨਾ, 6 ਸਤੰਬਰ ਦੀ ਅਜੀਤ ਵਿੱਚ ਤਾਲਵ ਸਿੰਘ ਸੰਧੂ, ਹਰੀ ਸਿੰਘ ਜੀਰਾ, ਸੁੱਚਾ ਸਿੰਘ ਛੋਟੇਪੁਰ, ਜਸਵੰਤ ਸਿੰਘ ਐਡਵੋਕੇਟ ਬਠਿੰਡਾ, ਇਹਨਾਂ 4 ਬੰਦਿਆਂ ਦੀ ਖਬਰ ਹੈ। ਜਥੇਦਾਰ ਜਗਦੇਵ ਸਿੰਘ ਤਲਵੰਡੀ ਅਤੇ ਭਿੰਡਰਾਂਵਾਲਾ ਕਾਂਗਰਸ ਦੇ ਏਜੰਟ ਅਤੇ ਪੰਥ ਦੇ ਗਦਾਰ ਹਨ। ਇਹ 6 ਸਤੰਬਰ ਦੀ ਅਜੀਤ 'ਚ ਪੜ੍ਹ ਲਿਓ ਜੇ ਕਿਸੇ ਨੂੰ ਸ਼ੱਕ ਹੈ। ਅਤੇ ਉਹਦੇ ਵਿੱਚ ਇੱਕ ਸਿੰਘ ਨੇ ਮੇਰੇ ਕਟਿੰਗ ਮੰਗੀ ਹੈ, ਉਹ ਮੈਂ ਉਹਨੂੰ ਕਹਿ ਦਿੱਤਾ ਤੈਨੂੰ ਮੈਂ ਲਾਇਬ੍ਰੇਰੀ 'ਚ ਕਢਾ ਕੇ ਦੇ ਦਿੰਦਾ। ਨਾ ਸੰਧੂ ਦਾ ਨਾਮ ਹੈ ਅਖਬਾਰ 'ਚ ਦਿਓ, ਖੁਸ਼ੀਪੁਰ, ਖੁਸ਼ੀਪੁਰ ਦਾ ਨਾਂ ਕਿਉਂ ਲੈਂਦਾ? ਇਹਨਾਂ ਤੁਹਾਨੂੰ ਭੇਤ ਨਹੀਂ ਨਾ, ਮੁੰਡੇ ਨਵੇਂ ਆ ਅਤੇ ਮੈਨੂੰ ਮਿਲੇ ਨਹੀਂ ਕਿਤੇ, ਖੁਸ਼ੀਪੁਰ ਦਾ ਨਾਂ ਪਤਾ ਕਿਉਂ ਲੈਂਦਾ? ਖੁਸ਼ੀਪੁਰ ਹੈ ਤਲਵੰਡੀ ਧੜੇ ਦਾ, ਅਤੇ ਖੁਸ਼ੀਪੁਰ ਅਤੇ ਵਾਕਆਊਟ ਕਰਕੇ ਨਿਕਲ ਗਿਆ ਕਮਰੇ 'ਚੋਂ ਜਦੋਂ ਨੇ ਗੱਲ ਕੀਤੀ ਹੈ, ਉਹ ਵਾਕਆਊਟ ਨੂੰ ਛੁਪਾਉਣ ਵਾਸਤੇ ਅਤੇ ਉਲਟਾ ਨਾਂ ਖੁਸ਼ੀਪੁਰ ਦਾ ਲਾ ਦਿੱਤਾ। ਹੁਣ ਆ ਜਿੱਦਾਂ ਸੋਢੀ ਦਾ ਕਤਲ ਹੋਇਆ ਅਤੇ ਸੋਢੀ ਦੇ ਕਤਲ ਪਿੱਛੋਂ ਵਿਚਾਰਾਂ ਹੋਈਆਂ, ਚਰਚਾ ਚੱਲ ਪਈ, ਮੈਂ ਵੰਗਾਰ ਕੇ ਹੁਣ ਵੀ ਕਹਿੰਦਾ, ਉਦੋਂ ਵੀ ਕਿਹਾ ਸੀ ਜਦ ਤਫਤੀਸ਼ ਕੀਤੀ ਪਿੱਛੋਂ ਕਿ ਸਾਡਾ ਕਾਤਲ ਗੁਰਚਰਨ ਸਿੰਘ ਸਕੱਤਰ ਹੈ, ਸ਼੍ਰੋਮਣੀ ਅਕਾਲੀ ਦਲ ਲੌਂਗੋਵਾਲ ਧੜੇ ਦਾ, ਉਹ ਕਾਤਲ ਹੈ ਸਾਡਾ। ਅਤੇ ਮਲਕ ਸਿੰਘ ਭਾਟ ਜਿਹੜਾ ਨਾਂ ਵਿੱਚ ਆ ਗਿਆ, ਉਹ ਮੂੰਹ 'ਤੇ ਇਕਬਾਲ ਹੋ ਗਿਆ। 5 ਮੈਂਬਰੀ ਕਮੇਟੀ ਆਈ, 5 ਮੈਂਬਰੀ ਕਮੇਟੀ ਕੋਲ ਸਾਰੀ ਚੀਜ਼ ਮੈਂ ਵਿਸਤਾਰ ਨਾਲ ਦੱਸੀ ਕਿ ਮੇਰੇ ਕੋਲ ਅਕਾਲ ਤਖ਼ਤ ਸਾਹਿਬ 'ਤੇ ਕਹਿ ਕੇ ਆਏ, ਅੱਖੇ ਵੀ ਗੁਰਚਰਨ ਝੂਠਾ ਹੈ, ਮੈਂ ਫਿਰ ਫੈਸਲਾ ਕਰੋ। ਉੱਥੋਂ ਇਹ ਕਹਿ ਕੇ ਤੇ ਲੌਂਗੋਵਾਲ ਕੋਲ ਜਾ ਕੇ ਫੈਸਲਾ ਦਿੱਤਾ ਕਿ ਗੁਰਚਰਨ ਸਿੰਘ ਬਰੀ, ਅਤੇ ਮਲਕ ਸਿੰਘ ਭਾਟੀਏ ਦਾ ਨਾਂ ਬ੍ਰੈਕਟ ਵਿੱਚ ਲਿਖਿਆ ਹੈ, ਅਖੇ ਤਲਵੰਡੀ ਗਰੁੱਪ। ਔਰ ਛਪਾਲ ਸਿੰਘ ਮੇਰੇ ਪੀਏ ਨੇ ਪੁੱਛ ਲਿਆ ਵੀ ਆਹ ਤਲਵੰਡੀ ਗਰੁੱਪ ਦਾ ਬ੍ਰੈਕਟ ਵਿੱਚ ਲਿਖ ਦਿੱਤਾ ਅਤੇ ਗੁਰਚਰਨ ਦਾ, ਅਖੇ ਜੀ ਤਲਵੰਡੀ ਗਰੁੱਪ ਬਾਰੇ ਭਾਟੀਏ ਬਾਰੇ ਤੁਸੀਂ ਕਿਹਾ ਸੀ, ਉਹ ਕਹਿੰਦੇ ਤਾਸੀ ਕਹੀ ਗੁਰਚਰਨ ਬਾਰੇ ਗੁਰਚਰਨ ਸਕੱਤਰ ਬਾਰੇ ਸੰਤਾਪ ਕਹਿੰਦੇ ਹੈ, ਅਤੇ ਪੰਜਾਂ ਨੇ ਨੀਵੀਂ ਪਾ ਲਈ। ਉਸ ਦਿਨ ਖੁਸ਼ੀਪੁਰ ਇਕੱਲਾ ਬੰਦਾ ਸੀ, ਇੱਕ ਕੁਲਦੀਪ ਸਿੰਘ ਵਡਾਲਾ ਵੀ ਸੀ ਉਹਦੇ ਉਸ ਮੀਟਿੰਗ ਵਿੱਚ, 5 ਸਤੰਬਰ ਦੀ ਮੀਟਿੰਗ ਵਿੱਚ। ਇਹਨਾਂ ਨੇ ਕੁਲਦੀਪ ਸਿੰਘ ਵਡਾਲੇ ਨੇ ਰੋਕਿਆ ਔਰ ਰੁਕੇ ਨਹੀਂ, ਅਤੇ ਖੁਸ਼ੀਪੁਰ ਨੇ ਵਾਕਆਊਟ ਕੀਤਾ, ਅਤੇ ਜਿਹਨੇ ਵਾਕਆਊਟ ਕੀਤਾ ਉਹਨੂੰ ਕਿਹਾ ਖੁਸ਼ੀਪੁਰ ਇਹ ਗੱਲ ਕਹਿੰਦਾ, ਅਤੇ ਸਰਾਸਰ ਝੂਠ ਬੋਲਦੇ, ਲੱਕ ਬੜਾ ਝੂਠ ਬੋਲਣ 'ਤੇ ਇਹਨਾਂ ਨੇ। ਖੁਸ਼ੀਪੁਰ ਦੀ ਖਬਰ ਖਾਓ ਕਿੱਥੇ ਅਖਬਾਰ 'ਚ, ਇਹਨਾਂ ਦੀ ਖਬਰ ਮੈਂ ਦੇਊਂਗਾ ਤੁਹਾਨੂੰ, ਫਿਰ ਤੇ ਪ੍ਰਕਾਰ ਦੇਊਂਗਾ ਤੁਹਾਨੂੰ ਲੌਂਗੋਵਾਲ ਦੀ, ਉਹ ਮੇਰੀ ਦੇਵੇ ਕੋਈ, ਅੱਗੇ ਤਾਂ ਮੈਂ ਰਸਤਾ ਅਖਤਿਆਰ ਨਹੀਂ ਕੀਤਾ, ਹੁਣ ਕਰੂੰਗਾ। ਤੇ ਪਰ ਕਾਰਡ ਲੌਂਗੋਵਾਲ ਜੀ ਆ ਮੇਰੇ ਕੋਲ, ਨਾ ਮੇਰਾ ਉਹਦੇ ਚੱਕਰ ਨਹੀਂ ਮੇਰੇ ਨਾਂ ਦੇ। 22 ਤਰੀਕ ਸੀ, ਯੂਥ ਵਿੰਗ ਦੇ ਕਾਨਫਰੰਸ ਸੀ ਇੱਥੇ ਇਕੱਠ ਸੀ, ਉਸ ਇਕੱਠ ਵਿੱਚ ਇਕਬਾਲ ਸਿੰਘ ਫਾਗਲੇ ਪਿੰਡ ਦਾ ਲੁਧਿਆਣੇ ਜ਼ਿਲ੍ਹੇ ਵਿੱਚੋਂ, ਤਾਲਵ ਸਿੰਘ ਸੰਧੂ ਦੀ ਸੱਜੀ ਬਾਹ ਉਹ ਐਡਵੋਕੇਟ ਹੈ, ਵਕੀਲ ਮੁੰਡਾ ਉਹ 7 ਪਿੰਡਾਂ ਦੀ ਸੰਗਤ ਲੈ ਕੇ ਆਏ ਆ ਯੂਥ ਵਿੰਗ ਵਿੱਚ ਇੱਥੇ, ਅਤੇ ਉਹਨਾਂ ਕੋਲ ਇੱਕ ਚਿੱਟ ਸੀ 5 ਪੁਆਇੰਟਾਂ ਨਿਸ਼ਿਆਂ ਦੀ, ਮੈਂ ਵੀ ਸੀ ਪੜ੍ਹੀ। ਉਹਨਾਂ ਜਾ ਕੇ ਲੌਂਗੋਵਾਲ ਨੂੰ ਸਟੇਜ 'ਤੇ ਚਿੱਟ ਦਿੱਤੀ, ਅਤੇ ਉਹ ਚਿੱਟ ਦੇ ਵਿੱਚ ਕੁਝ ਪੁਆਇੰਟ ਲਿਖੇ ਹੋਏ ਸੀ, ਉਹਨਾਂ ਮੰਗਿਆ ਜਵਾਬ, ਅਤੇ ਲੌਂਗੋਵਾਲ ਦੀ ਟੇਪ ਰਿਕਾਰਡ ਵਿੱਚ ਆਪਦਾ ਭਰਿਆ ਹੋਇਆ ਕਿ ਸਰਕਾਰ ਦੇ ਏਜੰਟਾਂ ਦਾ ਪਤਾ ਲੱਗ ਗਿਆ, ਇਹ ਸਰਕਾਰ ਦੇ ਭੇਜੇ ਹੋਏ ਬੰਦੇ ਹੈ, ਉਹਨੂੰ ਇਹ ਪਤਾ ਨਹੀਂ ਸੀ ਯੂਥ ਵਿੰਗ ਦੇ ਹੈ। ਉਹ ਮੁੰਡੇ ਫੜ ਲਏ, ਫੜ ਕੇ ਉਹਨਾਂ ਨੂੰ ਬੱਬਰ ਕੁੱਟਣ ਲੱਗੇ, ਅਤੇ ਤਾਲਵ ਸਿੰਘ ਸੰਧੂ ਨੇ ਸਮੁੰਦਰੀ ਦਹਾਲ ਦੇ ਦਰਵਾਜ਼ੇ ਅੱਗੇ ਜਾ ਕੇ ਛੜੇ ਵਾਲੇ ਬੰਦੇ ਮੇਰੇ ਹੈ। ਫਿਰ ਉਹਨਾਂ ਮੁੰਡਿਆਂ ਨੇ ਕਿਹਾ ਕਿ ਭਿੰਡਰਾਂ ਵਾਲੇ ਵੀ ਉੱਥੇ ਕਿਉਂ ਨਹੀਂ ਬਣਾਉਂਦੇ, ਕੀ ਕਾਰਨ ਹੈ? ਅਤੇ ਲੌਂਗੋਵਾਲ ਨੇ ਜਵਾਬ ਦਿੱਤਾ ਕਿ ਇਹ ਸਟੇਜ ਸ਼੍ਰੋਮਣੀ ਅਕਾਲੀ ਦਲ ਦੀ ਹੈ, ਇੱਥੇ ਸਰਕਾਰ ਦੇ ਬੰਦਿਆਂ ਨੂੰ ਨਹੀਂ ਬੋਲਣ ਦਿੱਤਾ ਜਾਵੇਗਾ। ਹੁਣ ਇਹ 'ਚ 2 ਸਵਾਲ ਹੈ, 2 ਨੁਕਤੇ ਹੈ। ਜੇ ਤਾਂ ਯੂਥ ਵਿੰਗ ਦੇ ਮੁੰਡੇ ਸਰਕਾਰ ਦੇ ਏਜੰਟ ਹੈ, ਅਤੇ ਲੌਂਗੋਵਾਲ ਜਵਾਬ ਦੇਵੇ ਕਿ ਯੂਥ ਵਿੰਗ ਨੂੰ ਜਨਮ ਕਿਹਨੇ ਦਿੱਤਾ? ਅਤੇ ਜੇ ਉਹ ਕਹਿੰਦੇ ਆ ਵੀ ਜਿਹਨੂੰ ਬੁਲਾਉਣ ਵਾਸਤੇ ਕਹਿ ਰਹੇ ਉਹ ਏਜੰਟ ਹੈ, ਉਹ ਮੈਂ ਹੈ, ਫਿਰ ਮੇਰਾ ਨਾਲ ਉਹ ਘੁੰਡ ਕਿਉਂ ਕਰਦਾ? ਫਿਰ ਸਬੂਤ ਦੇਵੇ। ਇਹ 3 ਪ੍ਰਕਾਰ ਹੈ ਮੇਰੇ ਕੋਲ, ਚੌੜਾ ਸਾਹਿਬ ਨੂੰ ਵੀ ਸੁਣਾਈ ਹੈ, ਅਤੇ ਬਲਵੰਤ ਸਿੰਘ ਲੱਡੂ ਨੂੰ ਵੀ ਸੁਣਾਈ ਹੈ, ਵਿੱਤ ਮੰਤਰੀ ਜਿਹੜਾ ਆਪਣਾ, ਉਹਨਾਂ ਨੂੰ ਲੱਡੂ ਕਹਿ ਰਹੇ, ਗੁੱਸਾ ਮੇਰਾ ਘੱਟ ਕਰਦਾ। ਇਹਨਾਂ 2 ਬੰਦਿਆਂ ਨੂੰ ਸੁਣਾਈ, ਟੇਪ ਮੇਰੇ ਕੋਲ ਹੈ, ਅਤੇ ਜਾਂ ਕੋਈ ਮਾਜਦਾ ਲਾਲ ਤੁਹਾਡੇ 'ਚੋਂ ਮੇਰੀ ਟੇਪ ਦੇਵੇ ਜਿਹੜਾ ਮੈਨੂੰ ਦੇ ਵਿਰੁੱਧ ਕੋਈ ਪ੍ਰਚਾਰ ਕੀਤਾ। ਝੂਠ ਬੋਲਣ 'ਤੇ ਲੱਕ ਵਧਾ ਦੇਣੇ ਰਾਤ, ਪੰਜ ਮੈਂਬਰੀ ਕਮੇਟੀ ਬਣੀ ਅਕਾਲ ਤਖ਼ਤ ਸਾਹਿਬ ਤੇ ਮੇਰੇ ਕੋਲ ਮੰਨ ਕੇ ਆਈ ਹੈ ਕਿ ਤੇਰਾ ਕੋਈ ਗੁਨਾਹ ਨਹੀਂ, ਉੱਥੇ ਜਾ ਕੇ ਕਹਿੰਦੇ ਗੁਰਸਰਨ ਦਾ ਕੋਈ ਗੁਨਾਹ ਨਹੀਂ। ਜਥੇਦਾਰਾਂ ਦੀ ਪੰਜ ਮੈਂਬਰੀ ਕਮੇਟੀ ਬਣੀ, ਤਿੰਨ ਜਥੇਦਾਰ ਦੋਵੇਂ ਸਿੰਘ ਸਾਹਿਬਾਨ ਤੇ ਪੰਜਾਂ ਨੇ ਦਰਬਾਰ ਸਾਹਿਬ ਵਾਲੀ ਡਿਊਟੀ 'ਚ ਮੈਨੂੰ ਕਿਹਾ ਸੱਦ ਕੇ ਤਿੰਨ ਘੰਟੇ ਮੀਟਿੰਗ ਇੱਕ ਦਿਨ ਹੋਈ ਹੈ ਤੇ ਢਾਈ ਘੰਟੇ ਇੱਕ ਦਿਨ, ਸਾਢੇ ਪੰਜ ਘੰਟੇ ਮੀਟਿੰਗ ਮੇਰੀ ਉਹਨਾਂ ਨਾਲ ਹੋਈ ਹੈ ਤੇ ਸਾਢੇ ਪੰਜਾਂ ਘੰਟਿਆਂ ਦੀ ਮੀਟਿੰਗ ਪਿੱਛੋਂ ਗੱਲਾਂ ਸੁਣ ਕੇ ਕਹਿੰਦੇ ਵੀ ਤੇਰਾ ਗੁਨਾਹ ਕੋਈ ਨਹੀਂ। ਮੈਂ ਜੀ ਜੇ ਮੇਰਾ ਗੁਨਾਹ ਕੋਈ ਨਹੀਂ ਤਾਂ ਮੰਜੀ ਸਾਹਿਬ 'ਤੇ ਕਹੋ ਚੱਲੋ, ਕਹਿੰਦੇ ਨਹੀਂ ਮੰਜੀ ਸਾਹਿਬ 'ਚ ਤੁਹਾਨੂੰ ਕਿਹਾ ਜਾਣਾ। ਜੇ ਤਾਕਤਾਂ ਦੇ ਜਥੇਦਾਰ ਕਹਿੰਦੇ ਵੀ ਉੱਥੇ ਆ, ਕਹਿੰਦੇ ਤੂੰ ਸੱਚਾ ਹੈ, ਪਰ ਮੰਜੀ ਸਾਹਿਬ 'ਤੇ ਨਹੀਂ ਤੇਰੇ ਵਾਸਤੇ ਕਿਹਾ ਜਾਣਾ ਵੀ ਤੂੰ ਸੱਚਾ ਹੈ, ਤੇ ਫਿਰ ਮੁਕੱਦਮਾ ਤੁਹਾਡੇ ਕੋਲ ਹੋਣਾ। ਫਿਰ ਤੁਸੀਂ ਦੱਸੋ, ਤੁਸੀਂ ਗੁਰੂ ਕੀ ਸੰਗਤ ਤੋਂ, ਤੁਹਾਨੂੰ ਮੈਂ ਵਿਚੋਲੇ ਮੰਨਦਾ, ਫਾਲਸੀ ਮੰਨਦਾ, ਤੁਸੀਂ ਆਪਣਾ ਫੈਸਲਾ ਦੇ ਦਿਓ ਅੱਜ। ਜੇ ਤਾਂ ਮੈਂ ਕਾਂਗਰਸੀ ਹੈ ਤਾਂ ਮੈਨੂੰ ਦੱਸੋ ਇੱਥੇ ਬਿਠਾਇਆ ਕਿਉਂ ਹੈ? ਤੁਸੀਂ ਉੱਠ ਕੇ ਕਹਿ ਰਹੇ ਤੂੰ ਕਾਂਗਰਸ ਨਾਲ ਰਲਿਆ ਅਤੇ ਮੈਂ ਹੁਣੇ ਇੱਧਰ ਨਿਕਲ ਜਾਂਦਾ, ਬਾਹਰ ਪਹੁੰਚ ਜਾਂਦਾ, ਸ਼ਹੀਦ ਹੋ ਜਾ। 45,000 ਨੂੰ ਇੱਕ ਮਹੀਨੇ 'ਚ ਅੰਮ੍ਰਿਤ ਛਕਾਇਆ, ਚੇਤਰ ਦੇ 45,000 ਸਿੰਘਾਂ ਨੂੰ, ਮਾਈਆਂ ਭਾਈਆਂ ਨੂੰ 12,000 ਨੂੰ ਇੱਕੇ ਦਿਨ ਛਕਾਇਆ ਵਿਸਾਖੀ ਵਾਲੇ ਦਿਨ। ਅਤੇ ਅੰਮ੍ਰਿਤ ਛਕਾਉਣਾ, ਦਾੜੀਆਂ ਰਖਾਉਣੀਆਂ, ਨਸ਼ੇ ਛਡਾਉਣੇ, ਇਹ ਕੰਮ ਕਾਂਗਰਸ ਨੇ, ਪਰ ਤੁਹਾਡਾ ਅਕਾਲੀਆਂ ਦਾ ਕੀ ਕੰਮ? ਮੈਨੂੰ ਜਵਾਬ ਦਿਓ। ਉਹ ਦੱਸੋ ਭਾਈ, ਮੈਂ ਅਕਾਲੀਆਂ ਕਾਂਗਰਸੀ ਹਾਂ, ਆ ਬੋਲਦੇ ਨੀ, ਚੁੱਪ ਕੇ ਬੈਠੇ ਜਿਹੜੇ ਅਕਾਲੀਆਂ ਤੇ ਜਿਹੜੇ ਕਾਂਗਰਸੀ ਕਹਿੰਦੇ ਤੈਨੂੰ ਪੁੱਛਦੇ ਨੀ। ਨਹੀਂ, ਮੇਰੇ ਇਹ ਕਹਿਣ ਦਾ ਮਤਲਬ ਨੀ ਗਾ, ਮੇਰਾ ਸਵਾਲ ਇੱਕ ਹੈ ਕਿ ਜੇ ਮੈਂ ਕੁਝ ਨੀ ਕਿਸੇ ਨੂੰ ਕਹਿਣਾ, ਮੇਰੇ ਬਾਰੇ ਕਿਉਂ ਅਕਾਲੀ ਵਾਲੇ ਇੱਥੇ ਪ੍ਰਾਪਗੰਡਾ ਹੋ ਰਿਹਾ? ਮੇਰਾ ਤਾਂ ਸਵਾਲ ਕੇਵਲ ਇੰਨਾ। ਹਾਂਜੀ, ਬੰਦਾ ਨੀ ਭੇਜ ਕੇ ਪੁੱਛਿਆ, ਮੈਂ ਖੁਦ ਪੁੱਛਿਆ। ਹਾਂ, ਉਹ ਰੋਂਦੀ ਰਹੀ ਰੋਂਦੀ ਰਹੀ, ਮਰਿਆ ਕੋਈ ਵੀ ਨੀ। ਮੈਂ ਦੁਬਾਰਾ ਦੱਸ ਦੇਣਾ ਬਹਿ ਜਾ, ਇਹ ਗੁਰਮੁਖ ਕਹਿੰਦਾ ਵੀ ਤੁਸੀਂ ਪੁੱਛਿਆ ਕਿ ਨਹੀਂ, ਮੈਂ 11 ਸਵਾਲ ਲਿਖ ਕੇ ਦਿੱਤੇ ਆ ਪੰਜ ਮੈਂਬਰੀ ਕਮੇਟੀ ਪਹਿਲੀ ਨੂੰ ਤੇ 21 ਸਵਾਲ ਦੂਜੀ ਮੈਂਬਰੀ ਕਮੇਟੀ ਨੂੰ, ਮੂੰਹ 'ਤੇ ਬੈਠ ਕੇ ਗੱਲਾਂ ਹੋਈਆਂ ਢਾਈ ਤਿੰਨ ਤਿੰਨ ਘੰਟੇ, ਦੋ ਵੇਰਾ ਮੀਟਿੰਗ ਹੋਈ ਆ, ਤਿੰਨ ਵੇਰਾ ਹੋਈ ਆ ਪਹਿਲੀ ਪੰਜ ਮੈਂਬਰੀ ਨਾਲ ਅਤੇ ਦੋ ਵੇਰਾ ਮੀਟਿੰਗ ਹੋਈ ਆ ਜਥੇਦਾਰਾਂ ਵਾਲੀ ਮੈਂਬਰੀ ਪੰਜ ਮੈਂਬਰੀ ਕਮੇਟੀ ਨਾਲ। ਉਹਨਾਂ ਨੂੰ ਲਿਖ ਕੇ ਦਿੱਤਾ ਕਿ ਮੇਰੇ ਇਹਨਾਂ ਸਵਾਲਾਂ ਦੇ ਉੱਤਰ ਦਿਓ, ਉਹਨਾਂ ਉੱਤਰ ਦਿੱਤੇ ਉਹਨਾਂ ਸਵਾਲਾਂ ਦੇ, ਇੱਕ ਸਵਾਲ ਦਾ ਜਵਾਬ ਨਹੀਂ ਪੂਰਾ ਦਿੱਤਾ। ਮੈਂ ਪੁੱਛਿਆ ਉਹਨਾਂ ਦੁਬਾਰਾ, ਮੈਂ ਕਿਹਾ ਆਹ ਤੁਸੀਂ ਉੱਤਰ ਆ ਲਿਆ ਲਿਖ ਕੇ, ਅਤੇ ਖਬਰ ਆ ਇਹਦੇ ਨਾਲ ਮਿਲਾਓ ਇਹਨੂੰ, ਅਤੇ ਮੈਨੂੰ ਜਵਾਬ ਕਿਵੇਂ ਆ ਗਿਆ ਤੁਹਾਨੂੰ ਖਹਿੜਾ ਛੱਡ ਦੇ? ਅੱਜ ਮੈਂ ਰਜਿੰਦਰ ਕੌਰ ਮਿਨਿਸਟਰ ਸਾਲੇ 'ਚ ਆਹ ਤਹਿਰ ਸਾਲਾ ਇੱਥੇ, ਇਹਦੇ 'ਚ ਉਹਨੇ ਲਿਖਿਆ ਹੈ ਆਖਿਆ ਕਈ ਪਿੰਡਰਾਂ ਵਾਲਾ ਪੰਥ ਵਾਸਤੇ ਇੱਕ ਬੰਦੇ ਨੂੰ ਬਖਸ਼ ਨਹੀਂ ਸਕਦਾ, ਅਤੇ ਕਈ ਪੰਥ ਕੌਮ ਵਾਸਤੇ ਅਤੇ ਧਰਮ ਵਾਸਤੇ ਇੱਕ ਬੰਦੇ ਨੂੰ ਕੱਢ ਨਹੀਂ ਸਕਦਾ। ਉੱਥੋਂ ਉਹਨਾਂ ਨੇ ਇਕੱਲਾ ਕਹਿੰਦਾ ਟੇਪਾਂ ਲਾਇਓ, ਦੁਬਾਰਾ ਲਾ ਕੇ ਭਰ ਦਿੰਦਾ, 70 ਸਵਾਲ ਆ ਮੇਰੇ, 70 ਹੈ ਤਾਂ ਉਹਨਾਂ ਵਿੱਚੋਂ ਬਹੁਤ ਗੌਰਮੈਂਟ ਦੇ ਪਰਸਾਏ ਹੈ, ਕੁਝ ਸਵਾਲ ਮੇਰੇ ਅਕਾਲੀ ਦਲ ਦੇ ਪਰਸਾਏ ਹੈ, ਉਹਨਾਂ ਵਿੱਚੋਂ ਇੱਕ ਸਵਾਲ ਵੀ ਝੂਠਾ ਕਰ ਦਿਓ, ਆਪਣਾ ਸਿਰ ਕਿਰਪਾਨਾ ਵੱਢ ਕੇ ਤੁਹਾਡੀ ਪੇਟਾ ਕਰ ਦਿਓ। ਪਹਿਲਾ ਸਵਾਲ ਤਾਂ ਇਹ ਹੈ, ਅੱਜ ਤੱਕ ਮੈਂ ਸ਼੍ਰੋਮਣੀ ਅਕਾਲੀ ਦਲ ਦੇ ਵਿਰੁੱਧ ਕਿਸੇ ਅਖਬਾਰ 'ਚ ਕੋਈ ਖਬਰ ਦਿੱਤੀ ਤਾਂ ਮੈਨੂੰ ਕੁਟਣ ਦਿਓ, ਮੈਂ ਸਜ਼ਾ ਭੁਗਤੂ। ਦੂਜਾ, ਅਕਾਲੀ ਦਲ ਦੀ ਕਿਸੇ ਇੱਕ ਵੀ ਮੀਟਿੰਗ ਦਾ ਮੈਂ ਅਖਬਾਰੀ ਕੋਈ ਵਿਰੋਧ ਕੀਤਾ ਤਾਂ ਮੈਨੂੰ ਦੱਸੋ ਜਿਹਦੇ 'ਚ ਮੈਂ ਸੰਗਤ ਨੂੰ ਰੋਕਿਆ ਹੋਵੇ। ਅੱਜ ਤੱਕ ਜਥੇ 'ਚ ਜਾਣ ਤੋਂ ਸੰਗਤ ਨੂੰ ਕਿਸੇ ਨੇ ਰੋਕਿਆ ਹੋਵੇ? ਅੱਜ ਵੀ ਹੁਣ ਤੁਸੀਂ ਕਹਿੰਦੇ ਵੀ ਅਸੀਂ ਨਹੀਂ ਜਾਣਾ, ਮੈਂ ਨਹੀਂ ਤੁਹਾਨੂੰ ਕਿਹਾ ਵੀ ਜਾਣਾ ਕਿ ਨਹੀਂ। ਮੈਂ ਇਹ ਗੱਲ ਕਹੀ ਹੈ ਕਿ ਸੱਚ ਅਤੇ ਝੂਠ ਦਾ ਪਹਿਲਾਂ ਮੁਕਾਬਲਾ ਕਰੋ, ਫਿਰ ਤੁਸੀਂ ਜਿਹੜਾ ਸੋਚਣਾ ਸੋਚੋ। ਸ਼੍ਰੋਮਣੀ ਅਕਾਲੀ ਦਲ ਦੇ ਡਿਕਟੇਟਰ ਨੇ, ਪ੍ਰਧਾਨ ਨੇ ਇਹ ਗੱਲ ਕਹੀ ਹੈ ਅਖਬਾਰੀ ਕਿ ਪਿੰਡਰਾਂ ਵਾਲੀ ਮੀਟਿੰਗ ਨਾਲ ਸ਼੍ਰੋਮਣੀ ਅਕਾਲੀ ਦਲ ਦਾ ਕੋਈ ਸੰਬੰਧ ਨਹੀਂ। ਮੈਂ ਕਦੇ ਕਿਹਾ ਅਕਾਲੀ ਦਲ ਨਾਲ ਮੇਰਾ ਕੋਈ ਸੰਬੰਧ ਨਹੀਂ? ਜੇ ਮੇਰੇ ਨਾਲ ਸੰਬੰਧ ਨਹੀਂ ਤਾਂ ਮੈਨੂੰ ਦੱਸਣ ਵੀ ਕਿਉਂ ਤੋੜਿਆ? ਦੂਜਾ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦਾ ਬਿਆਨ ਹੈ ਕਿ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਪੀਲ ਕਰਦਾ ਕਿ ਪਿੰਡਰਾਂ ਵਾਲੇ ਨੂੰ ਦੀਵਾਨ ਹਾਲ ਮੰਜੀ ਸਾਹਿਬ ਵਿਖੇ ਨਾ ਬੋਲਣ ਦਿੱਤਾ ਜਾਵੇ। ਲੌਂਗੋਵਾਲ ਦਾ ਬਿਆਨ ਹੈ, ਤੁਸੀਂ ਕਿਸੇ ਸਿੱਖ ਨੇ ਪੁੱਛਿਆ ਆਣ ਕੇ ਵੀ ਕਿਉਂ? 8 ਮਹੀਨੇ ਉਹਦੇ ਮੈਨੂੰ ਮੰਜੀ ਸਾਹਿਬ 'ਤੇ ਬੋਲੇ ਨੂੰ, ਕਿਸੇ ਨੇ ਪੁੱਛਿਆ ਵੀ ਤੂੰ ਕਿਉਂ ਨਹੀਂ ਬੋਲਦਾ? ਇਹਦਾ ਜਵਾਬ ਦਿਓ ਕੋਈ। ਫਿਰ ਲੌਂਗੋਵਾਲ ਦਾ ਆਪਣਾ ਬਿਆਨ ਹੈ ਕਿ ਨਿਰਲੇਪ ਕੌਰ ਨੂੰ 6 ਸਾਲ ਵਾਸਤੇ ਮੈਂ ਸ਼੍ਰੋਮਣੀ ਅਕਾਲੀ ਦਲ ਤੋਂ ਕੱਢਦਾ, ਦੀਵਾਨ ਨਾਲ ਮੰਜੀ ਸਾਹਿਬ 'ਚ ਸੰਗਤ ਵਿੱਚ ਪ੍ਰਣ ਕੀਤਾ, ਅਤੇ ਦੂਜੇ ਦਿਨ ਬਿਆਨ ਆ ਗਿਆ ਮੇਰੇ ਮਤਭੇਦ ਹਨ। ਕਦੇ ਮੈਂ ਕਿਹਾ ਮੇਰੇ ਮਤਭੇਦ ਆ, ਭਾਵੇਂ ਹੋਰ ਚਾਹੇ ਨਾ ਹੋਰ, ਗੱਲ ਵੱਖਰੀ ਹੈ, ਮੇਰੀ ਜ਼ਬਾਨ 'ਚੋਂ ਗੱਲ ਸੁਣਿਆ। ਡਿਕਟੇਟਰ ਨੇ ਕਿਹਾ ਕਿ ਮੇਰੇ ਮਤਭੇਦ ਹੈ, ਇਹ ਡਿਕਟੇਟਰ ਨੇ ਕਿਹਾ ਕਿ ਪਿੰਡਰਾਂ ਵਾਲੇ ਨੇ ਮੋਟਰਸਾਈਕਲ ਅਤੇ ਪਿਸਤੌਲ ਖਰੀਦਣ ਵਾਸਤੇ ਮੈਨੂੰ ਸਲਾਹ ਪੁੱਛੀ, ਮੇਰੇ ਨਾਲ ਕੀਤੀ, ਅਤੇ ਨਾਲ ਇਹ ਖਬਰ ਵੀ ਦਿੱਤੀ ਹੈ ਕਿ ਇੱਕ ਫਿਰਕੇ ਦੇ ਲੋਕਾਂ ਨੂੰ ਮਾਰਨ ਵਾਸਤੇ ਮੈਨੂੰ ਕਿਹਾ, ਅਤੇ ਦੂਜੇ ਦਿਨ ਖਬਰ ਆ ਗਈ ਕਿ ਮੋਟਰਸਾਈਕਲ ਅਤੇ ਪਿਸਤੌਲ ਖਰੀਦਣ ਵਾਸਤੇ ਮੇਰੇ ਨਾਲ ਸਲਾਹ ਨਹੀਂ ਕੀਤੀ, ਜਦੋਂ ਕਿ ਮੈਂ ਮੰਨਦਾ ਵੀ ਕੀਤੀ ਹੈ। ਮੈਂ ਨਿੱਤ ਕਹਿੰਦਾ ਖਰੀਦੋ, ਜਿਹੜੀ ਗੱਲ ਮੈਂ ਕਹਿੰਦਾ ਉਹਦੇ ਤੋਂ ਡਿਕਟੇਟਰ ਮੁੱਕ ਰਿਹਾ, ਅਤੇ ਜਿਹੜੀ ਗੱਲ ਮੈਂ ਅੱਜ ਤੱਕ ਸੁਪਨੇ 'ਚ ਵੀ ਨਹੀਂ ਕਹੀ ਵੀ ਇੱਕ ਫਿਰਕੇ ਦੇ ਲੋਕਾਂ ਨੂੰ ਆਪਾਂ ਮਾਰਨਾ, ਉਹਦੀ ਤਰਦੀਦ ਨਹੀਂ ਕੀਤੀ ਡਿਕਟੇਟਰ ਨੇ ਕਿ ਇਹ ਡਿਕਟੇਟਰ ਦੀ ਮੇਰੇ 'ਤੇ ਗਵਾਹੀ ਨਹੀਂ ਭਗਸਣ ਵਾਲੀ ਜਿਹੜੀ ਗਾਂਧੀ ਨੇ ਦਿੱਤੀ ਸੀ। ਜੇ ਮੈਂ ਉਹਨੂੰ ਕਿਹਾ ਨਹੀਂ ਤਾਂ ਉਹਨੇ ਖਬਰ ਦਿੱਤੀ ਕਿਉਂ, ਅਤੇ ਜੇ ਦਿੱਤੀ ਤਾਂ ਤਰਦੀਦ ਕਿਉਂ ਨਹੀਂ ਕੀਤੀ, ਅਤੇ ਜੇ ਤਰਦੀਦ ਨਹੀਂ ਕੀਤੀ ਤਾਂ ਫਿਰ ਮੇਰੇ 'ਤੇ ਗਵਾਹੀ ਦੇਵੇ ਚੱਲ ਕੇ ਅਦਾਲਤ 'ਚ ਵੀ ਪਿੰਡਰਾਲੇ ਮੈਨੂੰ ਸਲਾਹ ਦਿੱਤੀ ਹੈ। ਕਦੇ ਮੈਂ ਕੋਈ ਖਬਰ ਦਿੱਤੀ ਇਹੋ ਜੀ? ਤੀਜੇ ਦਿਨ ਫਿਰ ਖਬਰ ਆ ਗਈ ਕਿ ਜਿਹੜੀ ਮੈਂ ਪਹਿਲੇ ਦਿਨ ਖਬਰ ਦਿੱਤੀ ਸੀ ਉਹ ਠੀਕ ਹੈ, ਜਿਹੜੀ ਤਰਦੀਦ ਕੀਤੀ ਸੀ ਅਖਬਾਰ ਨੇ ਆਫ ਕਰ ਦਿੱਤੀ। ਇਹ ਤਿੰਨ ਖਬਰਾਂ ਲਗਾਤਾਰ ਡਿਕਟੇਟਰ ਦੀਆਂ। ਕਿਤੇ ਸਟੈਂਡ 'ਤੇ ਖੜੋ, ਮੇਰਾ ਚੈਲੇਂਜ ਹੈ ਤੁਹਾਨੂੰ, ਬਾਈਆਂ ਮਹੀਨੇ 'ਚ ਮੇਰੀ ਇੱਕ ਖਬਰ ਦੀ ਤਰਦੀਦ ਵਿਖਾ ਦਿਓ, ਲਿਆਓ। ਇੱਕ ਦੀ ਕੀਤੀ ਹੈ ਕਿਹੜੀ ਦੀ? ਜਿਹੜੀ ਖਬਰ ਮੈਂ ਆਪ ਨਹੀਂ ਦਿੱਤੀ, ਅਖਬਾਰਾਂ ਨੇ ਆਪਣੇ ਕੋਲੋਂ ਬਣਾ ਕੇ ਮੇਰੇ ਨਾਂ 'ਤੇ ਲਾ ਦਿੱਤੀ ਹੈ, ਉਹ ਇੱਕ ਖਬਰ ਦੀ ਮੈਂ ਤਰਦੀਦ ਕੀਤੀ ਹੈ ਕਿ ਖਾਲਸਾ ਜੀ ਇਹ ਖਬਰ ਮੇਰੀ ਨਹੀਂ, ਬਸ ਇਹਨਾਂ ਕਿਹਾ। ਨਹੀਂ ਤਾਂ ਬਾਈਆਂ ਮਹੀਨੇ 'ਚ ਜਿਹੜੀ ਗੱਲ ਮੂੰਹ 'ਚੋਂ ਨਿਕਲ ਗਈ ਹੈ ਉਹ ਵਾਪਸ ਨਹੀਂ ਕਦੇ ਲਈ। ਆਹ ਹੁਣ ਇੱਕ ਖਬਰ ਦਿੱਤੀ ਹੈ ਮੈਂ, ਸ਼ਾਇਦ ਤੁਸੀਂ ਕਦੇ ਪੜ੍ਹੀ ਵੀ ਹੋਵੇ, ਕਾਫੀ ਦਿਨ ਹੋ ਗਏ ਹੈ, ਵੀ ਭਗਨ ਲਾਲ ਨੂੰ ਗੱਡੀ 'ਚ ਰੋਣਾ ਮੁੱਖ ਮੰਤਰੀ ਹਰਿਆਣੇ ਵਾਲੇ ਨੂੰ, ਇਹ ਵੀ ਜਿੱਦਾਂ ਸੰਘੋਜ ਅਧਿਕਾਰਾਂ ਨੂੰ ਛੱਡੋ, ਅਜੇ ਨਹੀਂ ਅਜੇ ਖੁਸ ਰਹੇ ਆਪਾਂ, ਜਿੱਦਾਂ ਉਹਨੂੰ ਗੱਡੀ ਚੜਾ ਦਿੱਤਾ ਉਹਦੇ ਅਧਿਕਾਰਾਂ ਛੱਡਿਓ, ਭੈਣਾਂ ਆਪਣੀਆਂ ਉਹਨੇ ਨੰਗੀਆਂ ਕਰਕੇ ਅੱਜ ਤਲਤਲੀ ਹਰਿਆਣੇ 'ਚ ਅਧਿਕਾਰਾਂ ਕਹਿ ਛੱਡਦੇ ਹੈ। ਮੈਂ ਇਹ ਖਬਰ ਦਿੱਤੀ ਹੈ ਤਾਂ ਮੁਨਕਰ ਨਹੀਂ ਹੁੰਦਾ, ਅਤੇ ਕਈਆਂ ਨੇ ਮੈਨੂੰ ਇਹ ਵੀ ਕਿਹਾ ਜੇ ਇਹਨੂੰ ਗੱਡੀ ਚੜਾ ਦਿੱਤਾ ਤੇਰੇ ਤਾਂ ਛੱਡ ਦਊ, ਤੁਸੀਂ ਗੱਡੀ ਚੜਾ ਦਿਓ ਤਾਂ ਛੱਡ ਦਊਗਾ ਮੈਂ ਚੱਲ ਲੂੰ। ਮੈਂ ਤਰਦੀਦ ਨਹੀਂ ਕਦੇ ਆਪਣੇ ਬਿਆਨ ਦੀ, 5000 ਹਿੰਦੂਆਂ ਬਾਰੇ ਮੈਂ ਕਿਹਾ ਸੀ ਉਦੋਂ, ਮੈਨੂੰ ਕਈਆਂ ਲੀਡਰਾਂ ਨੇ ਕਿਹਾ ਤੂੰ ਇਹਦੀ ਤਰਦੀਦ ਕਰਦੇ, ਬਿਲਕੁਲ ਨਹੀਂ ਕਰਨੀ, ਕਹਿੰਦੇ ਕਿਉਂ, ਮੈਂ ਉੱਤਰ ਦਿੱਤਾ, ਮੈਂ ਪਹਿਲਾਂ ਵਾਰ ਨਹੀਂ ਕਦੇ ਕੀਤਾ, ਕਦੇ ਵੀ ਨਹੀਂ ਕੀਤਾ, ਮੈਂ ਕਰਦਾ ਨਾ ਕਰਨਾ, ਅਤੇ ਪਿੱਛੋਂ ਆਧਾਰ ਮੈਂ ਭਾਜੀ ਸਰ ਰੱਖੀ ਨਹੀਂ ਕਰੇ, ਉਹ ਮੋੜਦਾ ਜ਼ਰੂਰ ਹੈ, ਕਈ ਵਾਰੀ ਸਮਾਂ ਲੱਗ ਜਾਂਦਾ, ਕਈ ਵਾਰੀ ਭਾਜੀ ਦਾ ਜੀ ਮੋੜ ਦੇ ਜੀ ਹੈ, ਜਿਵੇਂ ਸ਼ਿੰਦੇ ਵਾਲੀ ਮੋੜੀ ਹੈ, ਸ਼ਿੰਦੇ ਨੇ ਸੋਢੀ ਨੂੰ ਮਾਰਿਆ ਸੀ, ਕਈਆਂ ਘੰਟਿਆਂ ਦੇ ਵਿੱਚ ਵਿੱਚ ਵੱਢ ਕੇ ਸਿਰ ਤੇ ਉਹਦੀਆਂ ਲੱਤਾਂ 'ਤੇ ਰੱਖਿਆ, ਮਨ ਨਾਲ ਉਹ 'ਤੇ ਉਹ ਅਸੀਂ ਰੱਖਿਆ, ਮਤਾ ਕੋਈ ਖਿਆਲ ਕਰੇ ਕਿਸੇ ਹੋਰ ਨੇ ਕੀਤਾ, ਉਹ ਲਿਆ ਬਦਲਾ ਸੀ ਭਰਾ ਉਹਦੇ ਦਾ। ਇੱਕ ਖਬਰ ਮੇਰੀ ਤਰਦੀਦ ਹੋਈ ਵਿਖਾਓ, ਅਤੇ ਫਿਰ ਵੀ ਕਹੋ ਜੀ ਇਹਦਾ ਸਬੂਤ, ਹੁਣ ਸਬੂਤ ਇਹਦੇ ਵੱਧ ਕੀ ਦੇਵਾਂ, ਅਤੇ ਡਿਕਟੇਟਰ ਦੇ ਬਿਆਨ ਆ, ਬਾਕੀ ਜਿਹੜੇ ਛੱਡਦੇ ਜਿਹੜੇ ਛੋਟਿਆਂ ਮੋਟਿਆਂ ਦੇ ਹੈ, ਅਤੇ ਮੇਰੇ ਵੱਲੋਂ ਡਿਕਟੇਟਰ ਦੇ ਵੱਲੋਂ ਦੇਖ ਵਿਖਾ ਦਿਓ, ਮੈਂ ਸਜ਼ਾ ਭੁਗਤੂ। ਫਿਰ ਇਹ ਕੰਨਾਂ 'ਚ ਰੂ ਕਿਉਂ ਦਿੱਤੀ ਆਪਾਂ ਸਾਰਿਆਂ ਨੇ? ਪਹਿਲਾਂ ਹਥਿਆਰਾਂ 'ਤੇ ਪਾਬੰਦੀ ਲਾ ਦਿੱਤੀ, ਮੁੜ ਕੇ ਕਹਿੰਦੇ ਅਸੀਂ ਲਾਈ ਨਹੀਂ, ਮੈਂ ਚੱਲ ਚੰਗਾ ਠੀਕ ਆ ਨਹੀਂ ਲਾਈ, ਤੇ ਇੰਨੇ ਸਬੂਤ ਤੁਹਾਨੂੰ ਦਿੱਤੇ ਆ, ਇਹ ਤੋਂ ਬਾਅਦ ਹੋਰ ਕੀ ਕਰਾਂ? ਨਰਲੇਪ ਕੌਰ ਦੇ ਤੁਸੀਂ ਬਿਆਨ ਕਿੰਨੀਆਂ ਵਾਰਾਂ ਪੜ੍ਹ ਚੁੱਕੇ ਹੋ, ਤਾਂ ਹਟ ਗਈ ਆ ਤੁਹਾਡੇ 'ਚ ਪਤਾ ਨਹੀਂ ਕੀ ਗੱਲ ਹੈ, ਅੱਜ ਜਦੋਂ ਮੈਂ ਚੰਦਾ ਗੱਡੀ ਚੜਿਆ ਉਹਦੇ ਪਿੱਛੇ ਨੂੰ ਬਿਆਨ ਕੋਈ ਆਇਆ, ਤੁਸੀਂ ਇਹ ਦੱਸੋ ਜਿਹੜੇ ਬਿਆਨ ਆਏ ਹੈ ਅਮਰਾ ਮੰਗਲ ਦੇ ਨੇਤਾ ਆਈ ਜਾਂਦੇ ਹੈ, ਆ ਕਿਹੜੀ ਪਿੰਡਰਾਂ ਵਾਲੇ ਨੂੰ ਅੱਗੇ ਇੱਥੋਂ ਪਾਸੇ ਕਰਨਾ ਚਾਹੀਦਾ, ਪਵਿੱਤਰਤਾ ਭੰਗ ਹੁੰਦੀ ਹੈ, ਕਹਿੰਦੇ ਨਰਲੇਪ ਕੌਰ ਨੂੰ ਪੁੱਛੋ ਇਸ ਤਰ੍ਹਾਂ ਪਿਓ ਇੱਥੇ ਹੁੰਦਾ ਸੀ ਰਾੜੇ ਵਾਲਾ, ਉਹਦੇ ਪਵਿੱਤਰਤਾ ਭੰਗ ਨਾ ਹੋਈ, ਜਦੋਂ ਜਥੇਦਾਰ ਮੋਹਨ ਸਿੰਘ ਤੋੜੇ ਇਸੇ ਕਮਰੇ 'ਚ ਰਿਹਾ ਜਿਹੜੇ 'ਚ ਮੈਂ ਰਹਿੰਦਾ, ਪਵਿੱਤਰਤਾ ਭੰਗ ਨਾ ਹੋਈ, ਸੰਤ ਫਤਿਹ ਸਿੰਘ ਨੇ ਮੰਜਾ ਰਿਹਾ ਇਸ ਕਮਰੇ 'ਚ ਮੈਂ ਤਾਂ ਥੱਲੇ ਹੁੰਦਾ, ਉਦੋਂ ਪਵਿੱਤਰਤਾ ਭੰਗ ਨਾ ਹੋਈ, ਜਦੋਂ ਜਸਵੀਰ ਸਿੰਘ ਦਰਬਾਰ ਸਾਹਿਬ ਦਾ ਗ੍ਰੰਥੀ ਇਹਨਾਂ ਕਮਰੇ ਸਮੇਤ ਪਰਿਵਾਰ ਦੇ ਰਹਿੰਦਾ ਰਿਹਾ, ਪਵਿੱਤਰਤਾ ਭੰਗ ਨਾ ਹੋਈ, ਅਤੇ ਪਿੰਡਰਾਂ ਵਾਲਾ ਇੱਥੇ ਆ ਗਿਆ, 20 ਸਾਲ ਦੇ ਪੁਰਾਣੇ ਸੇਵਾਦਾਰ ਜਿਹੜੇ ਇੱਥੋਂ ਦੇ, ਉਹਨਾਂ ਨੇ ਮੈਨੂੰ ਦੱਸਿਆ ਕਿ 20 ਸਾਲਾਂ ਵਿੱਚ ਵਿਸਾਖੀ ਅਤੇ ਦੀਪਮਾਲਾ ਤੋਂ ਬਿਨਾਂ ਕਦੇ 400 ਬੰਦੇ ਨੇ ਇੱਥੇ ਇਕੱਠੇ ਅੰਮ੍ਰਿਤ ਨਹੀਂ ਛਕਿਆ, ਹੁਣ ਹਰ ਐਤਵਾਰ ਅਤੇ ਬੁੱਧਵਾਰ 400 ਹੋ ਜਾਂਦਾ, ਅਤੇ ਪਵਿੱਤਰਤਾ ਭੰਗ ਹੋ ਗਈ ਇੱਥੇ? ਕਦੇ ਪੁੱਛਿਆ ਇਹਨਾਂ ਜਨਾਨੀਆਂ ਨੂੰ? ਦੱਸੋ ਜੇ ਪੁੱਛਿਆ ਕਿਸੇ ਨੇ, ਜਵਾਬ ਦਿਓ। ਗੁਰਬਚਨ ਨਰਕਧਾਰੀਆ ਉਮਰਾਂ ਨੇ ਮੇਰੇ ਬਿਆਨਾਂ ਨਾਲ ਬਰੀ ਹੋਇਆ, ਜਿਹਦਾ ਮੈਂ ਸਬੂਤ ਦਿੰਦਾ ਤੁਹਾਨੂੰ, ਜਾਓ ਸਮੁੰਦਰੀ ਹਾਲ 'ਚ ਵੱਜ ਗਏ, ਦੋ ਮੁੰਡੇ ਪੜ੍ਹੇ ਲਿਖੇ, ਤੇਜਾ ਸਿੰਘ ਸਮੁੰਦਰੀ ਹਾਲ ਦੇ ਦਫ਼ਤਰ ਵਿੱਚ ਕਰਨਾਲ ਵਾਲੇ ਗੁਪਤੇ ਜੱਜ ਦੀ ਅਦਾਲਤ ਦਾ ਫੈਸਲਾ ਉਹ ਰਜਿਸਟਰ ਕੱਢ ਕੇ ਪੜ੍ਹੋ, ਜੇ ਉਹਦੇ 'ਚ ਉਮਰਾਂ ਨਗਰ ਦੀ ਗਵਾਹੀ ਨਾ ਹੋਵੇ, ਉਹਨੇ ਮੈਨੂੰ ਝੂਠਾ ਕਿਹਾ ਅਤੇ ਗੁਰਬਚਨ ਨੂੰ ਸੱਚਾ ਕਿਹਾ ਕਿ ਤਾਂ ਗੁਰਬਚਨ ਬਰੀ ਹੋਇਆ, ਜੇ ਇਹਨਾਂ ਬਿਆਨਾਂ ਦੇ ਆਧਾਰ 'ਤੇ ਗੁਰਬਚਨ ਬਰੀ ਨਾ ਹੋਇਆ ਹੋਵੇ, ਮੈਂ ਆਪਣਾ ਸਿਰ ਦਊਂਗਾ ਸੰਗਤ 'ਚ ਪਰਨ ਕਰਦਾ। ਨਰਕ ਧਾਰੀਆਂ ਦੇ ਘਰੇ ਬਾਪੂ ਕਹਿ ਕੇ ਵੋਟਾਂ ਮੰਗਦੇ ਰਹੇ ਐਨਆਰਸੀ 'ਚ। ਚੰਨਣ ਕੇ ਪਿੰਡ ਵਿੱਚ ਇੱਕ ਨਰਕ ਧਾਰੀਆਂ ਦੇ ਪਰਿਵਾਰ ਨੂੰ ਸਿਰੋਂ ਪਾ ਦੇ ਕੇ ਆਏ ਹੈ ਉਹ ਬੰਦੇ 'ਤੇ ਅੱਜ ਤੱਕ ਅਕਾਲੀ ਦਲ ਨੇ ਐਕਸ਼ਨ ਲਿਆ। ਹੁਣ ਕਹਿੰਦਾ ਆਖਿਰ ਮੈਨੂੰ ਮਰਨ ਵਾਸਤੇ ਆਗਿਆ ਦੇ ਦਿਓ ਸੜਨ ਵਾਸਤੇ। ਇੱਕ ਤਰ੍ਹਾਂ ਮੈਨੂੰ ਕਿਹਾ ਵੀ ਹੈ ਆਖਿਰ ਜੀ ਮੈਨੂੰ ਸੜਨ ਦੀ ਆਗਿਆ ਮਿਲੇ ਤਾਂ ਮੈਂ ਸੜ ਕੇ ਮਰ ਜੂੰ। ਮੈਂ ਕਿਹਾ ਕੁਝ ਤਾਂ ਜ਼ਰੂਰ ਹੋਣਾ ਹੈ, ਜਾਂ ਸੜ ਕੇ ਮਰ ਜੂ ਜਾਂ ਮਰ ਕੇ ਸੜ ਜੂ, ਹੈ ਤਾਂ ਸੜਨਾ ਹੀ ਸਿੱਖਾਂ ਨੇ। ਇਹਨੂੰ ਪੁੱਛੋ ਵੀ ਸ਼ਰਮ ਆਉਣੀ ਚਾਹੀਦੀ ਹੈ, ਤੂੰ ਬੁੱਢਾ ਹੋ ਗਿਆ, ਤੁਹਾਡਾ ਸਿਵਿਆਂ ਵਾਲਾ ਥਾਂ ਤਾਂ ਸਾਨੂੰ ਢਾ ਕੇ ਤਾਂ ਕਮਰੇ ਪਾਉਣੇ ਪਏ ਕਲਤਕ ਸਾਹਿਬ 'ਤੇ, ਜਿਹੜੇ ਪੁੰਡ ਬਣੇ ਹੈ ਉਹ ਹੁਣ ਢਾਏ ਅੜ ਕੇ ਸੀ ਉੱਥੋਂ ਸੜਿਆ ਕਿਉਂ ਉਹਨੇ 'ਚ ਪਰਨ ਕਰਕੇ ਲੰਮੇ ਚੋਲੇ ਪਾ ਕੇ ਕਾਲੇ ਬਾਲਟੀਆਂ ਭਰ ਕੇ ਦਈ ਦੀਆਂ ਰਕਸ਼ਾ ਦੀਆਂ ਇਸ਼ਨਾਨ ਕਰਕੇ ਸੜਨਾ, ਦੱਸੋ ਕੌਣ ਮਰਿਆ ਇਹਨਾਂ 'ਚ ਪਰਨ ਕਰਕੇ। ਗੱਲਾਂ ਕਹਿਣੀਆਂ ਸੌਖੀਆਂ, ਜਵਾਬ ਦੇ ਕੋਈ ਦੇ ਸਕਦਾ ਤੇ ਮੈਨੂੰ ਨਿੱਤ ਪਿੰਡ ਦੇ ਕਾਂਗਰਸੀ ਹੈ ਇਹ, ਹੁਣ ਤੁਸੀਂ ਦੱਸੋ ਵੀ ਕੌਣ ਹੈ, ਰਿਸ਼ਤਾ ਕਿਹਨੇ ਪਾਇਆ ਕਾਂਗਰਸੀਆਂ ਨੇ, ਮੈਂ ਪਾਇਆ, ਫਿਰ ਪਾਇਆ ਕਿਹੜੇ ਪਰਿਵਾਰ ਨਾਲ ਹੈ, ਇਹ ਕੈਰੋ ਪਰਿਵਾਰ ਉਹ ਹੈ ਜਿਹੜੇ ਪਰਿਵਾਰ ਨੇ ਜਥੇਦਾਰ ਮੋਹਨ ਸਿੰਘ ਤੁਰ ਨੂੰ ਬਰਫ਼ 'ਤੇ ਪਾਇਆ ਸੀ, ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਹੁੰਦਾ ਸੀ ਉਦੋਂ ਉਹ, ਜਥੇਦਾਰ ਮੋਹਨ ਸਿੰਘ ਤੁਰ ਦੇ ਘਰ ਦੀ ਕੁਰਕੀ ਕੀਤੀ ਟੱਪਰੀ ਵਾਸਤੇ ਨੇ, ਤੇਰਾ ਪਰਿਵਾਰ ਨੇ ਦਿਨ ਕੱਟੇ, ਇੰਦਰਜੀਤ ਸਿੰਘ ਕਾਕੇ ਨੂੰ ਵੱਢ ਕੇ ਖੂਹ ਸਟਵਾਇਆ ਕਰਨਾਲ 'ਚ, ਹਰਿਆਣੇ 'ਚ ਚੈਂਚਰ ਸਿੰਘ ਦੀਆਂ ਹੱਡੀਆਂ ਨੇ ਦਿੱਤੀਆਂ ਅੰਮ੍ਰਿਤਸਰ ਵਾਲੇ ਦੀਆਂ, ਬਠਿੰਡੇ ਜੇਲ੍ਹ 'ਚ ਮਰੇ ਸੀ, ਸ਼ਹੀਦੀਆਂ ਉੱਥੇ ਉਹਨਾਂ ਨੇ ਪਾਈਆਂ, ਅਤੇ 57,000 ਪੱਗਾਂ ਵਾਲੇ ਅੰਦਰ ਗਏ ਹੈ, ਇਹ ਸਾਰੀ ਬਖਸ਼ਿਸ਼ ਤੁਹਾਡੇ ਦੇ ਕੈਰੋ ਪਰਿਵਾਰ ਦੀ ਸੀ। ਅੱਜ ਉਹਦੇ ਨਾਲ ਤੁਹਾਡੇ ਸੀਨੀਅਰ ਦਾ ਨਾਤਾ ਨਹੀਂ ਜੁੜਿਆ, ਕਿ 37 ਦੇ 37 MLA ਦਰਬਾਰੇ ਮੁੱਖ ਮੰਤਰੀ ਜਿਹੜਾ ਰਹਿ ਚੁੱਕਿਆ ਜਕਰੀਏ ਦੇ ਰੂਪ ਵਿੱਚ, ਉਹਦੇ ਘਰੋਂ ਰੋਟੀ ਨਹੀਂ ਖਾਧੀ 37 ਦੇ 37 MLA ਨੇ, ਬਦਕਿਸਮਤੀ ਹੈ ਕਿ ਅਖਬਾਰਾਂ 'ਚ ਖਬਰਾਂ ਮੇਰੀਆਂ ਆਉਂਦੀਆਂ ਨਹੀਂ, ਇਹਦਾ ਕੋਈ ਗੱਲਾਂ ਦਾ ਜਵਾਬ ਹੱਥ ਦੇ ਦਿਓ, ਅਤੇ ਜੇ ਮੇਰੇ ਬਾਰੇ ਇਹਨਾਂ ਕੋਲ ਹੈ ਤਾਂ ਜਾਓ ਉਹਨਾਂ ਤੋਂ ਪ੍ਰਸ਼ਨ ਲਾਇਆ, ਉੱਤਰ ਮੈਂ ਦੇ ਦੂੰਗਾ, ਭਾਵੇਂ 10 ਲੱਖ ਦੇ ਘੱਟ ਪੁੱਛ ਲਿਓ। ਇਹ ਲੀਡਰ ਹੀ ਹੈ, ਸਰਦਾਰੀ ਹੈ ਚੌਧਰ ਪੁਣੇ, ਕਿ ਕੋਈ ਉੱਠ ਕੇ ਮੁੰਡਾ ਜਾਂ ਕੋਈ ਸੰਗਤ ਵਿੱਚੋਂ ਨੌਜਵਾਨ ਜਾਂ ਬਜ਼ੁਰਗ ਮਾਈ ਭਾਈ ਉਹ ਪ੍ਰਸ਼ਨ ਪੁੱਛੇ ਅਤੇ ਲੀਡਰ ਗਾਲੀ ਪੈ ਜਾਵੇ, ਤੂੰ ਪੁੱਛਦਾ ਕਿਉਂ ਕਾਹਦੀ ਲੀਡਰੀ ਹੋ, ਮੇਰਾ ਚੈਲੇਂਜ ਹੈ ਤੁਹਾਨੂੰ ਕੋਈ ਜੋ ਮਰਜ਼ੀ ਪੁੱਛੋ, ਤੁਹਾਡੇ ਇੱਕ ਵੀ ਪ੍ਰਸ਼ਨ ਦਾ ਮੈਂ ਜਵਾਬ ਨਾ ਦੇ ਸਕਿਆ ਤਾਂ ਵੀ ਸਰਵਰ ਲਾ ਦੂੰ ਆਪਣਾ, ਜਾਂ ਪੁੱਛੋ ਜਿਹਨੇ ਪੁੱਛਣਾ। ਇੱਕ ਬੰਦਾ ਮਰਨ ਵਾਸਤੇ ਤੁਰਿਆ ਫਿਰਦਾ, ਬੱਸਾਂ ਸਾਡੀਆਂ ਸਾੜ ਦਿੱਤੀਆਂ, ਬੰਦੇ ਮੇਰੇ ਨਾਲ ਦੇ ਮਾਰ ਦਿੱਤੇ, ਘਰ ਸਿੰਘਾਂ ਨੇ ਜਾੜ ਦਿੱਤੇ, ਅੱਗ ਲਾ ਕੇ ਘਰ ਸਾੜ ਦਿੱਤੇ ਹੈ, 3-3 ਸਾਲ ਹੋਏ ਸਿੰਘ ਘਰਾਂ 'ਚ ਨਹੀਂ ਵੜ ਸਕੇ, ਉਲਟਾ ਕਈ ਜਿਹੜੇ ਕਾਂਗਰਸ ਨਾਲ ਰਹਿ ਕੇ ਅੱਜ ਤੱਕ, ਮਾਤਾ ਬਹਿ ਜਾਓ ਇੱਕ ਮਿੰਟ ਬਹਿ ਜਾਓ, ਅੱਜ ਤੱਕ ਕੋਈ ਬੰਦਾ ਦੱਸੋ ਤੁਹਾਨੂੰ ਕਿਸੇ ਨੂੰ ਮੈਂ ਜਿੱਥੇ ਜਾਣ ਤੋਂ ਰੋਕਿਆ ਹੋਵੇ, ਹੁਣ ਅਖਬਾਰਾਂ 'ਚ ਲਿਖ ਲਿਖ ਕੇ ਜਵਾਬ ਮੰਗਦੇ ਹੈ। ਮੈਂ ਜਹੇਦਾਰ ਨੂੰ ਪੁੱਛਿਆ ਸ੍ਰੀ ਅਕਾਲ ਤਖਤ ਸਾਹਿਬ ਨੂੰ, ਮੈਂ ਜਹੇਦਾਰ ਜੀ ਮੇਰਾ ਜਵਾਬ ਦਿਓ, ਕਹਿੰਦੇ ਕੀ, ਮੈਂ ਤੁਹਾਡੇ ਕੋਲ ਚਿੱਠੀਆਂ ਆਈਆਂ ਪਰ ਕਰਮਿਆਂ 'ਚ ਵੰਡੀਆਂ ਗਈਆਂ, ਇਸ਼ਤਿਹਾਰ ਦੇ ਰੂਪ ਵਿੱਚ ਇਸ ਪਾਰਕ ਵਿੱਚ ਵੰਡੀਆਂ ਗਈਆਂ, ਜਲੂਸ 'ਚ ਵੰਡਿਆ ਗਿਆ ਇਸ਼ਤਿਹਾਰ, ਜਿਹਦੇ ਵਿੱਚ ਮੇਰੇ ਤੋਂ ਜਵਾਬ ਮੰਗੇ ਸੀ 9-10 ਸਵਾਲਾਂ ਦੇ, ਅਤੇ ਮੈਂ ਜਹੇਦਾਰ ਨੂੰ ਕਹੇ ਤੂੰ ਮੇਰੇ ਇੱਕ ਸਵਾਲ ਦਾ ਉੱਤਰ ਦੇ ਦੇ, ਕਹਿੰਦਾ ਕੀ, ਮੈਂ ਤੂੰ ਜਥੇਦਾਰ ਹੋ ਤਖਤ ਦੇ, ਕਹਿੰਦਾ ਹਾਂ ਜੀ, ਮੈਂ ਤੂੰ ਪਾਤਰ ਕੁੜੀ ਮੁੰਡੇ ਦਾ ਆਨੰਦ ਕਾਰਜ ਕਰਵਾ ਕੇ ਨਹੀਂ ਆਇਆ, ਕਹਿੰਦਾ ਕਰਵਾਇਆ, ਅਤੇ ਮੈਂ ਤੂੰ ਮਰਜਾਵਾਂ ਪੁਰਸ਼ੋਤਮ ਕਿੱਥੋਂ ਦਾ, ਬਾਦਲ ਦੀ ਲੜਕੀ ਦਾ ਅਤੇ ਕੈਰੋ ਦੇ ਮੁੰਡੇ ਦਾ ਅੰਮ੍ਰਿਤ ਛਕਿਆ, ਜਥੇਦਾਰ ਨੂੰ ਕੀ ਅਧਿਕਾਰ ਹੈ ਬੇਅਮਰਤ ਦੇ ਮੁੰਡੇ ਕੁੜੀ ਦਾ ਆਨੰਦ ਕਾਰਜ ਕਰਵਾਉਣ ਦਾ, ਕੀ ਇਸ ਕਰਕੇ ਕਿ ਦੋਵੇਂ ਪਰਿਵਾਰ ਧਨੀ ਸੀ। ਮੈਂ ਉਹਨੂੰ ਇਹ ਵੀ ਪੁੱਛਿਆ ਸੀ 110 ਪਾਠ ਮੁੰਡਾ ਕੁੜੀ ਕਰਦੇ ਹੋਣ ਜਪਜੀ ਸਾਹਿਬ ਦੇ, ਗਰੀਬਾਂ ਦੇ ਘਰੇ ਜੰਮੇ ਹੋਣ, ਅੰਮ੍ਰਿਤ ਛਕਿਆ ਹੋਵੇ, ਤੂੰ ਮੈਂ ਬਜ਼ੁਰਗ ਹੋ ਗਿਆ 10 ਆਪਣੀ ਉਮਰ 'ਚ ਕਰੇ ਗਰੀਬ ਮੁੰਡੇ ਕੁੜੀ ਦਾ ਆਨੰਦ ਕਾਰਜ ਕਰਵਾਇਆ, ਕਹਿੰਦਾ ਨਹੀਂ, ਤਾਂ ਮੈਂ ਕਿਹਾ ਧਨੀਆਂ ਦੇ ਘਰੇ ਕਿਉਂ ਗਿਆ ਬੇ ਅੰਮ੍ਰਿਤ ਨੇ ਤੂੰ ਆਨੰਦ ਕਾਰਜ ਕਰਵਾਉਣ, ਉਹ ਭਾਵੇਂ ਲੱਖ ਵੇਰਾ ਜਾਂਦਾ ਤੂੰ ਕੋਈ ਬੰਦਿਸ਼ ਨਹੀਂ, ਤਖ਼ਤ ਦਾ ਜਥੇਦਾਰ ਪਾਤਰ ਕੁੜੀ ਮੁੰਡੇ ਦਾ ਆਨੰਦ ਕਾਰਜ ਕਰਵਾਉਂਦਾ, ਦੂਜਿਆਂ ਨੇ ਕੀ ਹਾਲਤ ਹੋ, ਜੇ ਨਾ ਕਰਵਾਵੇ ਤਾਂ ਮੈਂ ਸਦਾ ਭੁਗਤਣਾ। ਪੰਜਾਂ ਹੀ ਸਿੰਘ ਸਾਹਿਬਾਨਾਂ ਨੇ ਲਿਆਓ ਇੱਥੇ ਇਕੱਠ ਕਰੋ, ਮੇਰੇ ਵਿੱਚ ਬਿਠਾਓ ਤਾਂ ਮੈਂ ਵੀ ਨਾਲ ਬਹਿੰਦਾ, ਇਹਦੇ ਪੰਜਾਂ ਨੇ ਮੂੰਹੋਂ ਬੁਲਾ ਲਿਆ ਕਿ ਅਸੀਂ ਝੂਠ ਬੋਲਿਆ, ਫਿਰ ਮੇਰੇ ਬਾਰੇ 7ਵਾਂ ਪੁਆਇੰਟ ਸੀ ਉਹ ਪਰਚੇ ਵਿੱਚ, ਅਤੇ ਉਹਦੇ 'ਤੇ ਮੈਂ ਸਹਿਮਤੀ ਪ੍ਰਗਟ ਨਹੀਂ ਕੀਤੀ, ਮੈਂ ਜਵਾਬ ਮੰਗਿਆ ਸੀ, ਇਹਨਾਂ ਨੇ ਲਿਖਿਆ ਸੀਗਾ ਆਪਣੇ ਮਤ ਭੇਦ ਭੁਲਾ ਕੇ ਪੰਥ ਕੇਕਤਾ ਵਾਸਤੇ ਕੰਮ ਕਰੋ, ਅਤੇ ਮੈਂ ਉੱਥੇ ਸਵਾਲ ਕੀਤਾ ਸੀ ਇਹਨਾਂ 'ਤੇ, ਮੈਂ ਪਹਿਲਾਂ ਤਾਂ ਤੁਸੀਂ ਪੰਜਾਂ ਜਥੇਦਾਰੇ ਦੱਸੋ ਸਾਡੇ ਮਤ ਭੇਦ ਹਨ ਕਿ ਨਹੀਂ, ਜੇ ਹਨ ਤਾਂ ਫਿਰ ਇਹ ਵੀ ਵਿਚਾਰ ਪੜਤਾਲ ਕਰੋ ਵੀ ਕਿਹਦੇ ਵੱਲੋਂ ਪੈਦਾ ਹੋਏ ਹੈ, ਅਤੇ ਜਿਹਦੇ ਵੱਲੋਂ ਪੈਦਾ ਹੋਏ ਉਹਨੂੰ ਸਜ਼ਾ ਦਿਓ, ਮੇਰੇ ਵੱਲੋਂ ਪੈਦਾ ਮੈਨੂੰ ਸਜ਼ਾ ਦਿਓ, ਲੌਂਗੋਵਾਲ ਵੱਲੋਂ ਹੋਏ ਉਹਨੂੰ ਦਿਓ, ਤਲਵੰਡੀ ਵੱਲੋਂ ਹੋਇਆ ਉਹਨੂੰ ਦਿਓ, ਜਿਹਦੇ ਵੱਲੋਂ ਮਤਭੇੜ ਪੈ ਰਿਹਾ ਉਹਨੂੰ ਸਜ਼ਾ ਦਿਓ। ਦੱਸੋ, ਕਹਿੰਦੇ ਤੂੰ ਸੱਚਾ, ਮੈਂ ਸੱਚਾ ਤਾਂ ਮੰਜੀ ਸਾਹਿਬ 'ਤੇ ਕਹੋ। ਕਹਿੰਦੇ ਮੰਜੀ ਸਾਹਿਬ 'ਤੇ ਕਿਹਾ ਨਹੀਂ ਜਾਂਦਾ, ਫੈਸਲਾ ਕਿਹਦੇ ਕੋਲ ਕਰਾਵਾਂ? ਮੈਂ ਉਹਦੇ 'ਤੇ ਅਸਹਿਮਤੀ ਪ੍ਰਗਟ ਕਰਕੇ ਆਇਆ ਵੀ ਮੈਂ ਸਹਿਮਤ ਨਹੀਂ। ਅਤੇ ਦੂਜੇ ਦਿਨ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਪੈੜ 'ਤੇ ਲਿਖ ਕੇ ਅਖਬਾਰਾਂ ਨੂੰ ਦੇ ਦਿੱਤਾ, ਅਗੇ ਭਿੰਡਰਾਂ ਵਾਲਾ ਇਸ ਗੱਲ ਨਾਲ ਸਹਿਮਤ ਹੈ। ਕਹਿੰਦੇ ਤੂੰ ਸੱਚਾ, ਮੈਂ ਸੱਚਾ ਤਾਂ ਮੰਜੀ ਸਾਹਿਬ 'ਤੇ ਕਹੋ। ਕਹਿੰਦੇ ਮੰਜੀ ਸਾਹਿਬ 'ਤੇ ਕਿਹਾ ਨਹੀਂ ਜਾਂਦਾ, ਫੈਸਲਾ ਕਿਹਦੇ ਕੋਲ ਕਰਾਵਾਂ? ਮੈਂ ਉਹਦੇ 'ਤੇ ਅਸਹਿਮਤੀ ਪ੍ਰਗਟ ਕਰਕੇ ਆਇਆ ਵੀ ਮੈਂ ਸਹਿਮਤ ਨਹੀਂ। ਅਤੇ ਦੂਜੇ ਦਿਨ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਪੈੜ 'ਤੇ ਲਿਖ ਕੇ ਅਖਬਾਰਾਂ ਨੂੰ ਦੇ ਦਿੱਤਾ, ਅਗੇ ਭਿੰਡਰਾਂ ਵਾਲਾ ਇਸ ਗੱਲ ਨਾਲ ਸਹਿਮਤ ਹੈ। ਦੂਜੇ ਦਿਨ ਫਿਰ ਮੇਰੀ ਮੀਟਿੰਗ ਹੋਈ ਉਹਨਾਂ ਨਾਲ। ਮੈਂ ਪੰਜਾਂ ਨੂੰ ਪੁੱਛਿਆ, ਮੈਂ ਸਿੰਘ ਸਾਹਿਬ ਜੀ ਆਏ ਮਤੇ 'ਤੇ ਮੈਂ ਤੁਹਾਨੂੰ ਕਦੋਂ ਹਾਂ ਕਹਿ ਕੇ ਗਿਆ? ਕਹਿੰਦੇ ਤੂੰ ਤਾਂ ਨਹੀਂ ਕਹੀ, ਤਾਂ ਮੇਰੇ ਨਾਂ 'ਤੇ ਛਾਪੀ ਕਿਉਂ? ਮੈਂ ਕਿਹਾ ਝੂਠ ਨਹੀਂ? ਕਹਿੰਦੇ ਜੀ ਹੈ ਤਾਂ ਝੂਠ। ਅਤੇ ਮੈਂ ਫਿਰ ਹੁਣ ਦੇਣਦਾਰ ਕੌਣ ਹੈ? ਚੁੱਪ ਹੋ ਗਏ ਸਾਰੇ। ਜੇ ਗੱਲ ਨਾ ਹੀ ਹੋਵੇ ਤਾਂ ਸਜ਼ਾ ਭੁਗਤੂੰਗਾ ਜੋ ਤੁਸੀਂ ਮੈਨੂੰ ਦੇ ਦਿਓਗੇ। ਅਤੇ ਪਾਕਿਸਤਾਨ ਦੇ ਜਥੇਦਾਰ ਅਤੇ ਇੱਥੋਂ ਦੇ ਥਾਂ ਦੇ ਸਿੰਘ ਸਾਹਿਬ, ਮੈਂ ਕਹਿੰਦਾ ਮੈਂ ਸਹਿਮਤ ਨਹੀਂ, ਅਤੇ ਮੇਰੇ ਨਾਂ 'ਤੇ ਪੰਜੇ ਦਸਤ ਕਰਦੇ ਨੇ ਕਿ ਪਿੰਡ ਵਾਲੇ ਸਹਿਮਤ ਹੈ। ਦੱਸੋ ਨਿਆਂ ਕਿੱਥੋਂ ਲਾਓਗੇ? ਬੋਲਦੇ ਨੇ ਹਰ ਕਿਸੇ ਕੋਲ ਜਵਾਬ 'ਤੇ ਦਿਓ, ਕੋਈ ਮਾਈ ਦਾ ਲਾ ਲਓ। ਫਿਰ ਕਿਸੇ ਅਖਬਾਰ 'ਚ ਮੇਰੇ ਨਾਂ 'ਤੇ ਕਿਸੇ ਸਿੱਖ ਨੇ ਪੜ੍ਹਿਆ ਕਿ ਪਿੰਡਾਂ ਵਾਲੇ ਸ਼ਹੀਦੀ ਫੰਡ ਖੁੱਲਿਆ? ਦੱਸੋ ਜੇ ਪੜ੍ਹਿਆ ਟੁੱਟ ਕੇ ਕੋਈ। ਅਕਾਲੀ ਦਲ ਦੇ ਨਾਂ 'ਤੇ ਸ਼ਹੀਦੀ ਫੰਡ ਖੁੱਲਿਆ ਹੈ, ਸ਼੍ਰੋਮਣੀ ਕਮੇਟੀ ਦੇ ਨਾਂ 'ਤੇ ਸ਼ਹੀਦੀ ਫੰਡ ਖੁੱਲਿਆ ਹੈ, ਕੁਝ ਹੋਰ ਪ੍ਰੇਮੀਆਂ ਦੇ ਨਾਵਾਂ 'ਤੇ ਵੀ ਖੁੱਲਿਆ ਹੋਵੇਗਾ। ਮੇਰੇ ਨਾਂ 'ਤੇ ਕਿਸੇ ਨੂੰ ਖੁੱਲਿਆ ਵੇਖਿਆ ਤਾਂ ਦੱਸੋ? ਅਤੇ 400 ਕੇਸਾਂ ਵਿੱਚੋਂ, 400 ਸਿੰਘਾਂ ਦੇ ਕੇਸਾਂ ਵਿੱਚੋਂ, ਮੁਕੱਦਮਿਆਂ ਵਿੱਚੋਂ 375 ਕੱਲਾ ਲੜਦਾ, ਪੈਸਾ ਤੁਹਾਡੇ ਕੋਲ ਦਵਾਨੀ ਕਰੇ ਮੰਗੀ ਨਹੀਂ? ਸਾਰੇ 4 ਕਿਲੇ ਪੈੜੀ ਦੇ ਵਿੱਚ ਅਤੇ 6 ਮਹੀਨਿਆਂ 2 ਮਹੀਨਿਆਂ 'ਚ ਗੰਢੇ ਲੱਗ ਜਾਂਦੇ ਉੱਥੇ ਇੰਨੇ ਥਾਂ ਦੇ, ਇੰਨੀ ਸੰਗਤ ਆਉਂਦੀ ਜਾਂਦੀ ਹੈ। ਬਾਕੀ ਖਰਚ ਮੈਂ ਨਹੀਂ ਕਰਾਂ, ਮੈਂ ਘਰੋਂ ਲਿਆਉਂਦਾ, ਲੈਣਾ ਤੁਹਾਡੇ ਕੋਲੋਂ ਹੀ ਹੈ, ਪਰ ਮੰਗ ਕੇ ਕਦੇ ਨਹੀਂ ਲਿਆ। ਜਿਹੜਾ ਆਈ ਜਾਂਦਾ ਉਹ ਖਰਚੀ ਜਾਂਦਾ। ਮੇਰੀ ਜ਼ਿੰਦਗੀ 'ਚ ਮੇਰੇ ਪਰਿਵਾਰ ਵਿੱਚ ਇੱਕ ਨਵੇਂ 5 ਪੈਸੇ ਲੱਗੇ ਸੰਗਤ ਦੇ ਪੈਸਿਆਂ ਕੋਲ, ਸਿੱਧ ਕਰਦੇ ਮੂੰਹ ਕਾਲਾ ਕਰਾ ਕੇ ਛਿੱਟਣਾ ਹਰ ਭਾਜ ਮਾਹੀ ਮੰਗਾਉਣ ਤੋਂ। ਅਤੇ ਇੱਥੇ ਕੀ ਹੈ? ਤੁਹਾਨੂੰ ਮੀਤ ਪ੍ਰਧਾਨਾਂ ਦੀਆਂ, ਸ਼੍ਰੋਮਣੀ ਕਮੇਟੀ ਮੀਤ ਪ੍ਰਧਾਨਾਂ ਦੀਆਂ ਫੋਟੋ ਵਿਖਾਵਾਂ? ਤਨਖਾਹ ਦਰਬਾਰ ਸਾਹਿਬ 'ਚੋਂ ਮੁਕਤਸਰ ਤੋਂ ਮਿਲਦੀ ਹੈ ਅਤੇ ਪੱਠੇ ਜਾ ਕੇ ਚਟਾਲਾ ਵਰਦੇ ਸਿੱਖੀਏ ਦਾ, ਤਨਖਾਹ ਦਰਬਾਰ ਸਾਹਿਬ 'ਚੋਂ ਮਿਲਦੀ ਹੈ ਅਤੇ ਪਲਾਸਟਰ ਕਰਦੇ ਜਾ ਕੇ ਕੋਠੀ ਦਾ। ਮੈਂ ਨਹੀਂ ਕਹਿੰਦਾ ਤੁਹਾਨੂੰ ਫੋਟੋ ਕਹਿਣ ਦੀਆਂ। ਜਿਸ ਪਿੰਡ 'ਚ ਮੈਂ ਜੰਮਿਆ ਪੜਿਆ ਉੱਥੋਂ ਦੇ ਸਿੰਘਾਂ 'ਚ ਕੁਝ ਆਏ ਵੀ ਹੈ ਜਿਹੜੇ ਜੰਮਪਲ ਤੋਂ ਜਾਣਦੇ ਹੈ, ਉਹਨਾਂ ਨੂੰ ਪੁੱਛ ਲਓ ਜਾ ਕੇ ਘਰ ਵੇਖਾ ਉਹ ਪਿੰਡ। ਅਮਰੀਕਾ ਦੇ ਆਏ ਸੀਗੇ ਪ੍ਰੈਸ ਵਾਲੇ ਅਤੇ ਘਰ ਵੇਖ ਕੇ ਚੜ੍ਹ ਕੇ ਰੋਂਦੇ ਸੀ। ਮੈਂ ਗੱਲ ਕੀ ਹੈ, ਕਹਿੰਦੇ ਪ੍ਰਭਤਾ ਤੇਰੀ ਇੰਨੀ ਸੰਗਤ ਤੇਰੇ ਨਾਲ, ਇੰਨੀ ਪੈਸਾ ਇੰਨਾ ਹੁੰਦਾ, ਘਰ ਦੀ ਹਾਲਤ ਖਸਤਾ ਇੰਨੀ ਕਿਉਂ ਹੈ? 4 ਦੀਵਾਰੀ ਕਿਤੇ ਨਹੀਂ, ਕਿੱਕਰ ਦੀ ਲੁੰਗ 5 ਰੋਟੀ ਖਾਂਦੇ ਉੱਥੇ। ਅਤੇ ਉਹਨਾਂ ਨੇ ਪੁੱਛਿਆ ਕੀ ਕਾਰਨ ਹੈ? ਮੈਂ ਕਿਹਾ ਇਹੀ ਕਾਰਨ ਹੈ, ਤਾਂ ਹੀ ਇੰਨੀ ਸੰਗਤ ਨਾਲ। ਕਹਿੰਦੇ ਕਿਉਂ? ਮੈਂ ਜ਼ੁਲਮ ਰਾਜ ਦੀਆਂ ਜਦੋਂ ਜੜ੍ਹਾਂ ਪੁੱਟੀਆਂ, ਕੁੱਲੀ ਵਾਲੇ ਨੇ ਪੁੱਟੀਆਂ, ਕੋਠੀ ਵਾਲੇ ਨੇ, ਕਦੇ ਜ਼ੁਲਮ ਰਾਜ ਦੀ ਜੜ੍ਹ ਨਹੀਂ ਪੁੱਟੀ ਅੱਜ ਤੱਕ। ਜੇ ਪੁੱਟੀ ਹੈ ਤਾਂ ਦੱਸੋ ਉੱਠ ਕੇ। ਕੋਠੀ ਵਾਲੇ ਨੂੰ ਕੋਠੀ ਦਾ ਫਿਕਰ ਹੋਣਾ, ਫਰਿੱਜ ਦਾ ਫਿਕਰ ਹੋਣਾ, ਗੁਆਚ ਨਾ ਜਾਵੇ। ਅਤੇ ਕੁੱਲੀ ਵਾਲੇ ਦਾ ਕੀ ਹੈ? ਚੁੱਕਿਆ ਕਿਸ਼ਰਾ ਦੂਜੇ ਘਰੇ ਹੋਜੂਗਾ। ਚਾਹੇ ਕੁੱਲੀ 'ਚ ਰਹਿੰਦਾ ਪੜਿਆ, ਚਾਹੇ ਕੱਖਾਂ 'ਚ ਪੜਿਆ, ਚਾਹੇ ਕੋਠੀਆਂ 'ਚ ਪੜਿਆ, ਮੈਨੂੰ ਮੇਰੀ ਜ਼ਿੰਦਗੀ 'ਚ ਗੌਰਮੈਂਟ ਦੇ ਅੱਗੇ ਨਿਉਂਦਾ ਮੈਨੂੰ ਵਿਖਾ ਦਿਓ ਕਿਤੇ, ਅਤੇ ਉਹਦੇ ਜਿੰਨੀ ਸਜ਼ਾ ਦੇਣੀ ਗੁਰੂ ਕੀ ਸੰਗਤ ਨੇ ਦੇ ਲਿਓ। ਸਿਰ ਤਾਂ ਕੱਟਿਆ ਜਾਊਗਾ ਪਰ ਆਪਣੀ ਗੌਰਮੈਂਟ ਅੱਗੇ ਨਿਉਂਗਾ ਨਹੀਂ। ਸੰਗਤ ਅੱਗੇ ਤਾਂ ਹਮੇਸ਼ਾ ਹੀ ਨਿਆਂ, ਸੰਗਤ ਅੱਗੇ ਆਕੜਦਾ ਨਹੀਂ ਅਤੇ ਗੌਰਮੈਂਟ ਅੱਗੇ ਨਿਉਂਦਾ ਨਹੀਂ। ਜਿਹਦੇ ਨਿਉਂ ਕੇ ਕੋਈ ਚੀਜ਼ ਮੰਨਿਆ, ਗੱਲ ਕਰਿਓ, ਆਨੰਦਪੁਰ ਦਾ ਮਤਾ ਲੈਣਾ, ਪੂਰਾ ਲੈਣਾ, ਅਤੇ ਇੱਕ ਘੜੀ ਪਰਖ ਦੀ ਆਉਣੀ ਆਪਣੇ ਸਾਰਿਆਂ 'ਤੇ, ਤੁਹਾਡੇ 'ਤੇ ਵੀ ਆਉਣੀ, ਮੇਰੇ 'ਤੇ ਵੀ ਆਉਣੀ ਹੈ। ਜਿਹਦੇ ਫੈਸਲਾ ਹੋਣ ਲੱਗਾ, ਜਿਹੜੇ ਆਨੰਦਪੁਰ ਦੇ ਮਤੇ 'ਚ ਗੱਲਾਂ ਲਿਖੀਆਂ, ਜੇ ਤਾਂ ਪੂਰੀਆਂ ਮਨਜ਼ੂਰ ਹੋ ਗਈਆਂ ਅਤੇ ਮੈਨੂੰ ਯਕੀਨ ਹੋ ਗਿਆ ਅਤੇ ਤੁਹਾਨੂੰ ਕਹਿ ਦੂੰਗਾ ਸਿੰਘੋ ਠੀਕ ਹੈ। ਅਤੇ ਜੇ ਉਹਦੇ 'ਚ ਮਿਲਾਵਟ ਦੇ ਸਹਿਤ ਕੁਝ ਕਰਨ ਲੱਗੇ, ਉਹਦੇ ਇੱਕ ਜ਼ਿੰਮੇਵਾਰੀ ਮੇਰੀ ਉਹ ਕੀ ਹੈ? ਤੁਹਾਨੂੰ ਸੱਚ ਦੱਸਣਾ। ਰੱਤੀ ਮਾਤਰ ਭੈ ਕਿਸੇ ਲੀਡਰ ਦਾ ਮੰਨਦਾ ਨਹੀਂ ਅਤੇ ਨਾ ਆਪਣੇ ਵੱਲੋਂ ਦਿੰਦਾ, ਸੱਚ ਕਹਿਣ ਤਾਂ ਜਗੂੰਗਾ ਨਹੀਂ। ਅਤੇ ਜੇ ਮਿਲਾਵਟ ਹੋਈ ਚੀਜ਼ਾਂ ਛੱਡੀਆਂ ਹੋਈਆਂ ਤਾਂ ਤੁਹਾਡੇ ਸਾਹਮਣੇ ਕਾਪੀ ਕਰਕੇ ਦੱਸ ਦੂੰ, ਸਿੰਘੋ ਇਹ ਚੀਜ਼ਾਂ ਛੱਡਤੀਆਂ, ਹੁਣ ਤੁਸੀਂ ਦੱਸੋ ਗੁਰੂ ਕੀ ਕੌਮ ਨੇ ਕੀ ਕਰਨਾ? ਅਤੇ ਤੁਹਾਡੀ ਜ਼ਿੰਮੇਵਾਰੀ ਹੋਣੀ ਹੈ। ਜੇ ਤਾਂ ਲਕੀਰ ਦੇ ਫਕੀਰ ਬਣ ਕੇ ਮਗਰ ਚਕਾਲੇ ਛੱਡ ਕੇ ਫਿਰ ਛਿੱਤਰ ਖਾਣੇ ਹੋਏ, ਫਿਰ ਤਾਂ ਜਗਾਲੇ ਛੱਡ ਲਿਓ। ਅਤੇ ਜੇ ਸੱਚ 'ਤੇ ਤੁਰਨਾ ਤਾਂ ਫਿਰ ਕਹਿ ਲਿਓ ਤਾਂ ਪੂਰਾ ਲੈਣਾ, ਅੱਤ ਗੱਲ ਬਣ ਜੂ। ਪਹਿਲਾਂ ਤੁਸੀਂ ਦੱਸੋ, ਜਥੇਦਾਰ ਵੀ ਬੈਠੇ ਕੁਝ, ਜਦੋਂ ਦਾ ਇਹ ਮੋਰਚਾ ਲੱਗਾ ਕਦੇ ਗੰਗਾਨਗਰ ਦਾ ਅਖਬਾਰਾਂ 'ਚ ਨਾ ਪੜਿਆ ਕਦੇ ਕਿਸੇ ਲੀਡਰ ਦਾ ਬਿਆਨ ਪੜੇ ਗੰਗਾਨਗਰ ਦੀ ਛੇ ਤਸੀਲ ਅਸੀਂ ਲੈ ਕੇ ਦੇਵਾਂਗੇ ਦੱਸੋ ਜੇ ਪੜਿਆ ਤੇ ਕਦੇ ਛੇਵੇਂ ਪਹਿਰੇ ਦੀ ਗੱਲ ਤੁਹਾਡੇ ਕੋਲ ਕੀਤੀ ਕਿਸੇ ਨੇ ਛੇਵੇਂ ਪਹਿਰੇ 'ਚ ਅਨੰਦਪੁਰ ਦੇ ਮਤ ਦੀ ਕਾਪੀ 'ਚ ਲਿਖਿਆ ਹੈ ਕਿ 12 ਬੋਰ ਤੋਂ ਲੈ ਕੇ ਕਾਰਬਾਈਨ ਤੱਕ ਕਿਸੇ ਚੀਜ਼ ਦਾ ਕੋਈ ਲਾਇਸੈਂਸ ਬਣਾਉਣ ਦੀ ਲੋੜ ਨਹੀਂ ਤੁਹਾਨੂੰ ਦੱਸਿਆ ਕਦੇ ਕਿਸੇ ਲੀਡਰ ਨੇ ਤਾਂ ਦੱਸੋ ਉੱਠ ਕੇ ਲਿਆਓ ਅਤੇ ਫਿਰ ਝੂਠ ਨਹੀਂ ਬੋਲਦੇ ਸੀ ਮੈਂ ਤਾਂ ਨਿੱਤ ਕਹਿੰਦਾ ਤੋਪ ਬੰਬ ਗਰਨੇਡ ਸਟੇਨ ਬਰੇਨ ਜੋ ਰੱਖ ਸਕਦੇ ਰੱਖੋ ਪਰ ਕਿਸੇ ਲੀਡਰ ਨੇ ਤੁਹਾਡੇ ਨੇ ਕਿਹਾ ਵੀ ਰੱਖਿਆ ਕਰੋ ਫਿਰ ਅਨੰਦਪੁਰ ਦੇ ਮਤੇ 'ਚ ਲਿਖਿਆ ਕਿਉਂ ਨਹੀਂ ਕਹਿੰਦੇ ਤੁਹਾਨੂੰ ਕਿਉਂ ਬੋਲਦੇ ਨਹੀਂ ਨਹੀਂ ਮੈਂ ਨਹੀਂ ਕਹਿਣਾ ਵੀ ਕਿੱਥੋਂ ਵਾਲਿਆ ਮੈਂ ਪੁੱਛਦਾ ਵੀ ਸੱਚ ਕਿਉਂ ਨਹੀਂ ਕਹਿੰਦੇ ਆਪਦਾ ਅਨੰਦਪੁਰ ਦਾ ਮਤਾ ਬਣਾਇਆ ਉਹ ਦਸਤਰ ਪਾਲਾ ਕਿਹਦੇ ਕਿਹਦੇ ਚੌੜੇ ਦੇ ਹੈ ਬਰਨਾਲੇ ਦੇ ਹੈ ਜਸਵਿੰਦਰ ਸਿੰਘ ਬਰਾੜ ਦੇ ਹੈ ਅਮਰ ਸਿੰਘ ਮਾਲਵੀ ਐਡਵੋਕੇਟ ਦੇ ਹੈ ਇੱਕ ਭਾਗ ਸਿੰਘ ਐਮ ਐਲ ਏ ਹੈ ਇਹ ਰਾੜੇ ਵਾਲਾ ਹੈ ਗੁਰਮੀਤ ਸਿੰਘ ਹੈ ਬਲਵੰਤ ਸਿੰਘ ਹੈ ਇਹਨਾਂ ਸਾਰਿਆਂ ਦੇ ਦਸਤਖਤ ਆ ਉਹਦੇ 'ਚ ਇਹਨਾਂ ਮਤਾ ਪਾਸ ਕੀਤਾ ਇੱਕ ਆਪਣਾ ਆਈ ਐਸ ਓ ਦਾ ਨਾਂ ਕਪੂਰ ਸਿੰਘ ਅਤੇ ਇਹਨਾਂ ਮਤਾ ਬਣਾਇਆ ਕਿ ਅਨੰਦਪੁਰ ਦੇ ਮਤ ਦੀ ਕਾਪੀ ਰੱਖਿਆ ਕਰੋ ਇੱਕ ਕਾਰਬਾਈਨ ਰੱਖਿਆ ਕਰੋ 30 ਪੈ ਜਾਂਦੀਆਂ ਉਹਦੇ 'ਚ ਅਤੇ ਜੇ ਪੁਲਿਸ ਵਾਲਾ ਕੋਈ ਘਰ ਆਖੋ ਲਾਇਸੈਂਸ ਕਹੋ ਲਓ ਜੀ ਆ ਅਨੰਦਪੁਰ ਦਾ ਮਤਾ ਹੈ ਅਤੇ ਜਾ ਕੇ ਮੈਂ ਤਾਂ ਜਾਣਦਾ ਨਹੀਂ ਕਿਹੜਾ ਅਨੰਦਪੁਰ ਦਾ ਮਤਾ ਹੈ ਵੱਖੀ ਵੀ ਜੀ 3 ਕੱਢ ਕੇ ਇੱਥੇ ਪੈ ਰਿਹਾ ਅਨੰਦਪੁਰ ਦਾ ਮਤਾ ਫਿਰ ਬਣਾ ਲਾਂਗੇ ਕਈ ਨੌਜਵਾਨ ਪੁੱਛਦੇ ਵੀ ਹੈ ਸੰਤ ਜੀ ਹਥਿਆਰ ਕਿੱਥੋਂ ਲਈਏ ਫੈਕਟਰੀ ਕਿੱਥੇ ਲੱਗੀ ਹੈ ਅੱਜ ਜਿੱਥੇ 4-4 5-5 ਹਜ਼ਾਰ ਰੁਪਏ ਖੜ੍ਹੇ ਸਭ ਫੈਕਟਰੀਆਂ ਹੀ ਇਹ ਖੋਲਿਆ ਕਰੋ ਨਾ ਤੂੰ ਕੁੱਟ ਖਾ ਕੇ ਇੱਥੇ ਮੇਰੇ ਕੋਲ ਆ ਜਾਣੇ ਕਿੰਨੇ ਦਿਨ ਕਹਿ ਕੁੱਟ ਕੇ ਆਇਆ ਕਰੋ ਜਾਣਾ ਹੁੰਦਾ ਕੁੱਟ ਖਾ ਕੇ ਆ ਕੇ ਹੌਲੀ ਕਿਦਾਂ ਕਰਨਗੇ ਸੰਤ ਜੀ ਸਾਨੂੰ ਕੁੱਟੇ ਦੇ ਪੁੱਛੀਆ ਸੀ ਕਿੰਨੇ ਜਾਣੇ ਜੀ ਉਹ ਤਾਂ 2 ਹਿੱਸੇ ਸੀ 5-6 ਸੀ ਸ਼ਰਮ ਨਹੀਂ ਆਉਂਦੀ ਅਤੇ ਤਾਂ ਆਪਣਾ ਕਹੇ 1.25 ਲੱਖ 'ਤੇ ਇੱਕ ਲੜਾਊਂ ਚਿੜੀਆਂ ਸੇ ਮੈਂ ਬਾਗ ਚੜਾਊਂ ਤੇਰਾ ਗੁਰਿੰਦਰ ਸਿੰਘ ਨਾਮ ਕਹਾਊਂ ਬਾਪੂ ਕਹੇ 1.25 ਲੱਖ ਨਾਲ ਇੱਕ ਨੂੰ ਲੜਾਊਂਗਾ ਅਤੇ ਤੁਸੀਂ ਉੱਥੇ 5-5-6-6 ਜਾਣੇ 2-3 ਹਜ਼ਾਰ ਰੁਪਏ ਵਾਲੇ ਤਾਂ ਕੁੱਟ ਖਾ ਕੇ ਆ ਜਾਂਦੇ ਫਿਰ ਸ਼ਰਮ ਲੱਤੀ ਨਾ ਆਪਣੀ ਇੱਥੇ ਥੋੜ੍ਹੇ ਦਿਨ ਹੋਏ ਹੈ 1500 ਸਿੱਖ ਅਤੇ 25 ਹਜ਼ਾਰ ਰੁਪਏ ਦੇ ਅਤੇ 2 ਘੰਟੇ ਬੀਬੀਆਂ ਦੇ ਸਿੰਘ ਰਾਸ਼ਟਰ ਦੇ ਧੁੱਪੇ ਛੱਡ ਤੇ ਅਤੇ ਬੀਬੀਆਂ ਦੇ ਬਾਤ ਮਾਰੇ 1000 ਰੁਪਏ ਵਾਲਿਆਂ ਨੇ ਇੱਥੇ ਮੇਰੇ ਕੋਲ ਆਉਣਾ ਸਲਵਾਰਾਂ ਪਾ ਲਓ ਜਾ ਕੇ ਮਾਤਾ ਤੁਹਾਡੇ ਕੰਮ ਸੂਤ ਆਇਆ ਸੀ 25 ਬੰਦੇ 1000 ਰੁਪਏ ਦੇ ਇਸ ਤੋਂ ਇਲਾਵਾ ਮੇਰੇ ਕੋਲ ਸੀ ਉਹ ਖੋਹ ਲੈਂਦੇ ਨਾਲੇ ਹਥਿਆਰ ਬਣਦੇ ਅਤੇ ਨਾਲੇ ਮੈਨੂੰ ਪਤਾ ਲੱਗਿਆ ਸਿੰਘ ਨੂੰ ਨਹੀਂ ਕਰੀਦਾ ਅਤੇ ਕੁੱਟ ਖਾ ਕੇ ਮੇਰੇ ਕੋਲ ਕੀ ਲੈਣ ਆਉਂਦੇ ਹੁੰਦੇ ਹੈ ਹਾਂ ਠੀਕ ਹੈ ਇਕੱਲਾ ਸਿੰਘ ਕਿਤੇ ਘੇਰਿਆ ਗਿਆ 2 ਘੇਰੇਗਾ ਤਾਂ ਬੇਵਸੀ ਵਾਲੀ ਗੱਲ ਹੈ 6 ਵੀ ਫੜੇ ਜਾਂਦੇ ਹੈ ਅੱਜ ਤਰੀਕ ਨਹੀਂ 24 ਭਾਈ ਅਤੇ 25 ਅੱਜ 24 ਤਰੀਕ ਆ ਕੱਲ੍ਹ ਨੂੰ ਪਠਾਨਕੋਟ ਤੋਂ ਲੈ ਕੇ ਅਤੇ ਰਾਜਸਥਾਨ ਤੱਕ ਸਾਰਾ ਬਾਰਡਰ ਇਹਨਾਂ ਨੇ ਸੀਲ ਕਰਨਾ ਹਿੰਦੁਸਤਾਨ ਵਾਲਿਆਂ ਨੇ ਅਤੇ BSF ਨੇ ਦੇ ਦਿੱਤਾ ਜਵਾਬ ਬਾਰਡਰ ਤੋਂ ਉੱਥੇ ਲਾ ਰਹੇ ਆ ਫੌਜ ਨੂੰ ਅਤੇ BSF ਦੀ ਡਿਊਟੀ ਲਾ ਦਿੱਤੀ ਹੈ ਕਿ ਪਠਾਨਕੋਟ ਤੋਂ ਲੈ ਕੇ ਰਾਜਸਥਾਨ ਤੱਕ ਜਿੰਨੇ ਪਿੰਡ ਆ ਸਾਰੇ ਪਿੰਡਾਂ ਦੀ ਤਲਾਸ਼ੀ ਲਓ ਕਿਉਂਕਿ ਸਿੱਖ ਬਹੁਤ ਇੱਥੇ ਅਤੇ ਮੈਂ ਬੇਨਤੀ ਕਰੂੰਗਾ ਜਿੰਨੇ ਇੱਥੇ ਆਏ ਸੁਨੇਹ ਦੇ ਦਿਓ ਪਿੰਡਾਂ 'ਚ ਮੇਰੇ ਜਿੱਥੇ ਜਿੱਥੇ ਬੈਠੇ ਹੈ ਪਠਾਨਕੋਟ ਤੋਂ ਲੈ ਕੇ ਰਾਜਸਥਾਨ ਤੱਕ ਜਿੰਨੇ ਸਿੱਖਾਂ ਦੇ ਪਿੰਡ ਹੈ ਇਹ ਸਾਰਿਆਂ ਨੂੰ ਮੇਰੀ ਅਪੀਲ ਹੈ ਅਤੇ ਬੇਨਤੀ ਹੈ ਕਿ 4-4, 5-5 ਪਿੰਡ ਲਾਗਲੇ ਵਾਲੇ ਵੀ ਇਕੱਠੇ ਹੋ ਜਾਓ ਕਿ ਜਿਹੜੇ ਪਿੰਡ 'ਚ ਆਉਣ ਅਤੇ ਉੱਥੇ ਖੋਲਿਆ ਕਰੋ ਸਾਰਿਆਂ ਤੋਂ ਕਿੰਨੀ ਵੀ ਸੰਗਤ ਨੂੰ ਮਾਰ ਦੇਣਗੇ ਜੇ ਸੰਗਤ ਪਿੰਡਾਂ ਦੀ ਸਾਰੀ ਉਤਕੜੋ BSF ਦੀ ਜ਼ਰੂਰਤ ਨਹੀਂ ਤੁਹਾਨੂੰ ਮਾਰ ਸਕੇ ਕਿ ਜੇ ਤਰੀਕਾ ਮੈਂ ਅਪਣਾਇਆ ਅਤੇ ਫਿਰ ਜਿਹਨਾਂ ਕੋਲ ਜਿਹੜੀ ਚੀਜ਼ ਵੀ ਹੋਈ ਸੋਨਾ ਚਾਂਦੀ ਪੈਸੇ ਦਾਣੇ ਉਹ ਇਹਨਾਂ ਨੇ ਖੋਹ ਲੈਣੇ ਸਾਰੇ ਦੇ ਛਿੱਤਰ ਭੁੱਖੇ ਰਹਿ ਕੇ ਖਾਣੇ ਦੇ ਲਿਖ ਲਿਓ ਪਰਸੋਂ ਮੇਰੇ ਕੋਲ ਆਇਆ ਸੀ ਮੁਕਤਸਰ ਤੋਂ ਪ੍ਰੇਮੀ ਇੱਕ 2 ਸਿੱਖਾਂ ਦੇ CRP ਵਾਲੇ ਦਾਣੇ ਲੈ ਕੇ ਚੁੱਕ ਕੇ ਘਰੋਂ ਹਿੰਦੂ ਨੂੰ ਕਹਿੰਦੇ ਕੁਝ ਨਹੀਂ ਸਿੱਖ ਨੂੰ ਛੱਡਦੇ ਨਹੀਂ ਅਤੇ ਪੰਜਾਬ ਵਿੱਚ ਵੀ ਕੁੱਠਾ ਨਹੀਂ ਬਾਹਰ ਸਿੱਖਾਂ ਦੀ ਕੀ ਹਾਲਤ ਹੋਊ ਅਤੇ ਮੇਰੀ ਤਾਂ ਅਪੀਲ ਵੀ ਆ ਸੁਨੇਹਾ ਵੀ ਹੈ ਇਹਨੂੰ ਜਿਹੜਾ ਰੂਪ ਦੇਣਾ ਦੇ ਲਿਓ 26 ਨੂੰ ਮੈਨੂੰ ਪਤਾ ਲੱਗਾ 25 ਦੀ ਰਾਤ ਨੂੰ ਅਤੇ 26 ਦਾ ਦਿਨ ਅਤੇ 2 ਦਿਨ ਇਹਨਾਂ ਨੇ ਤਲਾਸ਼ੀ ਲੈਣੀ ਇਹਨਾਂ ਪਿੰਡਾਂ ਜਿਹੜੇ ਮੇਰੇ ਕੋਲ ਰਿਪੋਰਟ ਹੈ ਉਹਦੇ ਮੁਤਾਬਕ ਮੈਂ ਕਹਿ ਰਿਹਾ ਅਤੇ ਜੇ ਇਹੋ ਜਿਹਾ ਕੰਮ ਕਰਦੇ ਫਿਰ ਨੌਜਵਾਨੋ ਇਹੋ ਜਿਹੀ ਕਾਇਰਕਾਰੀ ਜ਼ਿੰਦਗੀ ਨਾਲ ਫਿਰ ਮੌਤ ਚੰਗੀ ਹੈ ਮਰ ਜਾਣਾ ਚੰਗਾ ਇਦੋਂ ਸੁੱਕੇ ਨਹੀਂ ਜਾਣੇ ਚਾਹੀਦੇ ਅਤੇ ਪਿੰਡਾਂ 'ਚੋਂ ਆ ਇਹਨਾਂ ਅੱਜ ਅਖਬਾਰ ਪੜ੍ਹੇ ਹੈ ਇੱਕ ਖਬਰ ਇਹਦੇ 'ਚ ਆਈ ਹੈ ਮੈਨੂੰ ਅੱਜ ਸਿੰਘ ਕਈ ਕਹਿੰਦੇ ਇਹ ਵਧਾਈ ਦੇ ਰਹੇ ਮੈਂ ਖਾਜ ਦੀ ਦਿਹਾੜੀ ਵੇਖ ਕੇ ਸਵੇਰੇ ਦੇਊਂਗਾ ਇਹ ਤਾਂ ਸਵੇਰ ਤੱਕ ਤਰਦੀਦ ਨਾ ਹੋਈ ਹੈ ਬਿਆਨ ਦੀ ਫਿਰ ਤਾਂ ਅੱਜ ਵਾਲਾ ਬਿਆਨ ਕੁਛ ਲੱਗਾ ਜੋ ਹੈਗਾ ਅਤੇ ਜੇ ਤਰਦੀਦ ਹੋ ਗਈ ਤਾਂ ਫਿਰ ਅਜੇ ਮੈਂ ਕੁਝ ਕਹਿੰਦਾ ਨਹੀਂ ਅੱਜ ਆਏ ਨੇ ਨਾ ਮਿਲਵਰਤਨ ਕਰਨੀ ਹੈ ਜੇ ਇਸ ਪੈਣ 'ਤੇ ਰਹਿਣ ਤਾਂ ਹੈ ਤਾਂ ਚੰਗਾ ਕਿਉਂਕਿ ਭਾਵੇਂ ਕੋਈ ਦੁਸ਼ਮਣ ਵੀ ਹੈ, ਜੇ ਗੱਲ ਕੋਈ ਚੰਗੀ ਕਰਦਾ ਤੈਨੂੰ ਚੰਗਾ ਹੀ ਕਹਿ ਲੈਣਾ ਚੰਗਾ ਹੁੰਦਾ। ਹਾਂ ਦੱਸ ਭਾਈ ਗੁਰਮੁਖ ਦੱਸ ਦੇ। ਹਾਂਜੀ 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 ਜੀ ਹਾਂਜੀ ਜੀ ਹਾਂਜੀ ਕੋਈ ਨੀ ਕੁਝ ਨੀ ਹੁੰਦਾ। ਹਾਂਜੀ ਸਾਰੇ ਸਿੱਖਾਂ ਦੀ ਸਲਾਹ ਬਣ ਗਈ ਫਿਰ ਕਰਦੇ ਵੀ ਨੀ ਫਿਰ ਹਟ ਜਾਣਗੇ ਜੋ ਸਿੱਖ ਜਾਗ ਕੇ ਨਾ ਖਖਲੀਆਂ ਸਿੱਖਾਂ ਦੀਆਂ। ਉਹ 30 ਕਿਲੋਮੀਟਰ ਤੇ ਕਿੰਨਾ ਲੰਮਾ ਇਹ ਬਾਕੀ ਦਾ ਸਿੱਖ ਬੈਠਾ ਇਹ ਭਾਰਤ ਚ ਮੰਨ ਲਓ ਡੋਗਰੇ ਨੇ ਥੋੜੇ ਘਣੇ ਰਾਜਸਥਾਨ ਤੱਕ ਲੱਖਾਂ ਪਿੰਡ ਬਣ ਜਾਂਦਾ।
ਕੌਣ ਕਹਿੰਦੇ ਸੀ ਜਿੱਦਾਂ ਹੈਗੇ ਸਾਡੇ ਉੱਥੇ ਕੌਣ ਕਹਿੰਦੇ ਪਰ ਹੁਣ ਇਹਦਾ ਜਿੱਦ ਕਰਾਇਆ ਉਹਦੇ ਖਿਲਾਫ਼ ਬਿਆਨ ਉਹਦੇ ਖਿਲਾਫ਼ ਬਿਆਨ ਖਾਸ ਕਰਕੇ ਤੁਹਾਡੇ ਖਿਲਾਫ਼ ਬਿਆਨ ਯਾਦ ਆਪਣੇ ਦੁਆਰਾ
ਨਹੀਂ ਮੇਰੇ ਵੱਲੋਂ ਉਹਨਾਂ ਦੇ ਖਿਲਾਫ਼ ਵਿਖਾ ਇਹ ਨਾ ਫਿਰ ਸੰਗਤ ਚਵੇ ਕਦੇ ਉਹਦੇ ਤੇ ਕਦੇ ਉਹਦੇ ਮੇਰੇ ਵੱਲ ਕੋਈ ਹੱਥ ਉਹਨਾਂ ਦੇ ਹੋਣਗੇ ਉਹਨਾਂ ਨੂੰ ਪੁੱਛੋ ਕਰ ਲਓ ਮੇਰੇ ਵੱਲੋਂ ਪੁੱਛਣਾ ਪੁੱਛ ਨਹੀਂ ਉਹ ਕਿਹਨੇ ਲਿਖਿਆ ਜਰਨੈਲ ਸਿੰਘ ਨੇ ਲੌਂਗੋਵਾਲ ਨੇ ਕਿ ਅਖਬਾਰ ਨੇ ਲਿਖਿਆ ਉਹਨੇ ਬੰਦੇ ਨੇ ਲਿਖਿਆ ਨਾ ਉਹ ਕਹਿੰਦਾ ਨਾ ਕੌਣ ਕਹਿੰਦੇ ਸੀ ਜਦੋਂ ਮੈਂ ਤੁਹਾਨੂੰ ਕਿਹਾ ਜਾ ਉਹ ਕਹਿੰਦਾ ਹੈ ਹੁਣ ਤੁਸੀਂ ਮੈਨੂੰ ਮਿਲ ਕੇ ਚੱਲੇ ਹੈ ਮੈਂ ਪ੍ਰਚਾਰ ਤਾਂ ਕੀਤਾ ਅਮਰ ਸਿੰਘ ਦਾ ਰਹਿਤ ਰੱਖਣ ਦਾ ਅਤੇ ਬਾਹਰ ਜਾ ਕੇ ਤੂੰ ਕਹਿ ਭਿੰਗ ਵਾਲਾ ਕਹਿੰਦੇ ਰੇਸ ਵਾਲੇ ਹੀ ਫਿਰਿਆ ਕਰੂ ਤੇਰਾ ਇਲਾਜ ਕੀ ਹੈ ਨਾ ਮੇਰਾ ਮੈਂ ਜਵਾਬ ਬੰਦਾ ਕਿਹੋ ਜਿਹਾ ਉਹ ਤੈਨੂੰ ਜਵਾਬ ਦਿੱਤਾ ਰਸਾਲੇ ਦਾ ਕਿ ਤੁਸੀਂ ਮੈਨੂੰ ਮਿਲੇ ਹੈ ਅਤੇ ਮੈਂ ਕਹਿੰਦਾ ਅਮਰ ਸ਼ਾਹ ਕੇ ਰਹਿਤ ਰੱਖੋ ਸ਼ਾਸਤਰ ਤਾਰੇ ਹੱਕ ਲਓ ਅਤੇ ਤੁਸੀਂ ਬਾਹਰ ਜਾ ਕੇ ਲਿਖ ਦੇ ਪਿੰਡਾਂ ਵਾਲਾ ਕਹਿੰਦੇ ਰੇਸਵਾ ਰੱਖਿਆ ਕਰੋ ਇਹਦਾ ਇਲਾਜ ਕੀ ਹੈ ਉਹ ਮਨੁੱਖ ਉਹਨਾਂ ਨੇ ਲਿਖਿਆ ਵੀ ਮੈਂ ਲਿਖਿਆ ਅਤੇ ਜੇ ਉਹਨੇ 'ਚ ਲਿਖਿਆ ਵੀ ਕੌਣ ਕਹਿੰਦਾ ਜੁਦਾ ਉਹ 'ਚ ਇਹ ਲਿਖਿਆ ਨਾ ਮੇਰੇ ਮੂੰਹ ਸੁਣਿਆ ਵੀ ਜੁਦਾ ਮੇਰੇ ਖਬਰ ਪੜ੍ਹੀ ਹੈ ਅਤੇ ਫਿਰ ਜਿਹਨੇ ਕਿਹਾ ਸੀ ਜੁਦਾ ਉਹਨੂੰ ਫੋਟੋ ਖਾ ਕੇ ਪੁੱਛ ਵੀ ਆ ਕੇ ਲਿਖਿਆ ਤੂੰ ਜਾ ਕੇ ਮਿਲੀ ਤਾਂ ਮੇਰੇ ਵਸਦਾ ਰੋਗ ਨਹੀਂ ਫੋਟੋ ਦਾ ਆ ਵੀ ਸਹੁਰੇ ਆ ਤੈਨੂੰ ਇੱਕ ਫੋਟੋ ਰੱਖਾਂ ਮੈਂ ਸਹੁਰੇ ਆ ਫੋਟੋ ਤਾਂ ਆ ਵੀ ਦਿੱਤੀਆਂ ਹੁਣ ਇਹਨੂੰ ਕੀ ਕਰਾਂਗੇ ਮੈਨੂੰ ਪਿਆਰ ਇਕੱਠੀ ਆ ਵੱਖਰੀ ਹੈ ਆ ਬੈਠੇ ਨਹੀਂ ਆ ਉਹ ਸੱਚੀ ਉਹ ਬੈਠੇ ਹਾਂ ਜਲ ਪਾਣੀ ਛੱਕਾ ਗੁਰੂ ਨਾਨਕ ਨਿਵਾਸ ਦੀ ਹੈ ਮੁੱਕਰਦਾ ਨਾ ਜਿੱਥੇ ਬੈਠੇ ਹਾਂ ਆ ਬੋਲ ਪਾਉਂਦੇ ਉਸ ਦਿਨ ਦੀ ਸ਼ਾਇਦ ਹੋ ਸਕਦਾ ਟ੍ਰਿਪ ਵੀ ਹੋਈ ਹੋਵੇ ਅਤੇ ਡਿਕਟੇਟਰ ਨੇ ਉੱਠ ਕੇ ਬਿਆਨ ਦੇ ਦਿੱਤਾ ਮੇਰੇ ਬੈਠਿਆਂ ਹੀ ਆਖਿਆ ਜੀ ਇੱਕ ਵਿਅਕਤੀ ਦਾ ਪ੍ਰੋਗਰਾਮ ਹੋ ਸਕਦਾ ਸਾਡਾ ਪੰਥਕ ਪ੍ਰੋਗਰਾਮ ਤਾਂ ਸ਼ਾਂਤਮਈ ਹੈ ਹੁਣ ਉਹ ਤੱਕਰ ਤਾਂ ਮੇਰੀ ਤੁਹਾਡੇ ਨਾਲ ਨਹੀਂ ਸੀ ਉਹ ਤੱਕਰ ਤਾਂ ਮੇਰੀ ਗੌਰਮੈਂਟ ਨਾਲ ਸੀ ਜਿਹੜੇ ਗੁਰੂ ਗੋਬਿੰਦ ਸਿੰਘ ਸਾਨੂੰ ਗਾਲਾਂ ਕੱਢਦੇ ਉਹਨਾਂ ਨਾਲ ਸੀ ਤੁਹਾਡੇ ਨਾਲ ਕਿਹੜੀ ਟੱਕਰ ਸੀ ਮੇਰੀ ਉਹਦੇ ਸਮਝਾਓ ਮੈਨੂੰ ਫਿਰ ਦੀਵਾਨ ਹਾਲ ਮੰਜੀ ਸਾਹਿਬ ਵਿਖੇ ਕਹਿੰਦੇ ਇਹਨੂੰ ਬੋਲਣ ਨਹੀਂ ਦਿੱਤਾ ਜਾਵੇਗਾ ਇਹ ਡਿਕਟੇਟਰ ਦਾ ਬਿਆਨ ਹੈ ਅਤੇ ਮੈਂ ਇਹਨਾਂ ਨੂੰ ਭਾਈ ਨੂੰ ਪੁੱਛਿਆ ਮੇਜਰ ਸਾਹਿਬ ਨੂੰ ਮੈਂ ਕਿਹਾ ਭਾਈ ਬਿਆਨ ਦਾ ਕੋਈ ਜਵਾਬ ਹੈ ਕਹਿੰਦੇ ਜੀ ਅਖੇ ਅਸੀਂ ਪੁੱਛਿਆ ਸੀ ਸਾਨੂੰ ਕਹਿੰਦੇ ਅਖੇ ਅਸੀਂ ਤਾਂ ਰੋਕਿਆ ਨਹੀਂ ਜਦੋਂ ਮਰਜ਼ੀ ਬੋਲ ਲਵੇ ਇਹ ਤੁਹਾਨੂੰ ਚੌਂ ਨੂੰ ਅੰਦਰ ਵੜ ਕੇ ਕਹਿ ਦਿੱਤਾ ਅਤੇ ਅਖਬਾਰ 'ਚ ਕਿਉਂ ਛਪਾਇਆ ਤੁਹਾਨੂੰ ਚੌਹਾਂ ਨੂੰ ਕਿਹਾ ਅਖਬਾਰ 'ਚ ਕਰੋੜਾਂ ਬੰਦਿਆਂ ਨੇ ਪੜ੍ਹਿਆ ਇਹ ਕਾਰਨ ਕੀ ਹੈ ਕੌਣ ਜਵਾਬ ਦੇਊਂ ਇੱਕ ਗੱਲ ਦਾ ਮੈਨੂੰ ਚੌਥੇ ਪਤਾ ਲੱਗਾ ਅੱਜ ਤੱਕ ਮੇਰੇ ਨੋਟ ਵਿੱਚ ਨਹੀਂ ਸੀ ਉਹ ਮੈਂ ਦੱਸ ਵੀ ਦਿੰਦਾ ਹਰਚਰਨ ਸਿੰਘ ਦਿੱਲੀ ਵਾਲਾ ਜੇਲ੍ਹ ਵਿੱਚ ਸੀ ਬਾਦਲ ਹੋਣ ਦੇ ਨਾਲ ਉੱਥੇ ਅਤੇ ਭਾਨ ਸਿੰਘ ਗਿਆ ਮੈਨੂੰ ਮਿਲਿਆ ਨਾ ਤੂੰ ਪਿੱਛੇ ਕਦੇ ਮਿਲਿਆ ਅਤੇ ਪੁੱਛਣਾ ਮੈਂ ਉਹਨੂੰ ਵੀ ਸੰਗਤ ਦਿੱਤੀ ਹੈ ਭਾਨ ਸਿੰਘ ਉੱਥੇ ਗਿਆ ਬੂਟਾ ਸਿੰਘ ਨੂੰ ਮਿਲਿਆ ਅਤੇ ਬੂਟਾ ਸਿੰਘ ਨੂੰ ਕਹਿਣ ਲੱਗਾ ਆਖਿਆ 2 ਪੀਪੇ ਘਿਓ ਦੇ ਅਤੇ 20 ਕਿਲੋ ਬਦਾਮਾਂ ਦੀਆਂ ਗਿਰੀਆਂ ਪਿੰਡਰਾਂ ਵਾਲੇ ਨੂੰ ਨਿੱਤ ਦਿੰਦੇ ਹਾਂ ਸ਼੍ਰੋਮਣੀ ਕਮੇਟੀ ਵੱਲੋਂ ਉਹਦਾ ਬੂਟਾ ਸਿੰਘ ਕੋਲੇ ਗੱਲ ਚਲੀ ਗਈ ਉਹਦੇ ਕੋਲੋਂ ਕਿਸੇ ਬੰਦੇ ਦੇ ਰਾਹੀਂ ਦਿੱਲੀ ਜੇਲ੍ਹ 'ਚ ਗੱਲ ਚਲੀ ਗਈ ਇਹਨਾਂ ਹਰਚਰਨ ਸਿੰਘ ਉਹਨਾਂ ਕੋਲੇ ਜਿਹੜੇ ਇਹਨਾਂ ਕੋਲੇ ਗੱਲ ਕਿਤੇ ਭਾਨ ਸਿੰਘ ਮੁਲਾਕਾਤ ਕਰਨ ਉੱਥੇ ਇਹਨਾਂ ਨੇ ਪੁੱਛਿਆ ਸਾਰਿਆਂ ਨੇ ਭਾਨ ਸਿੰਘ ਤੂੰ ਇਹ ਗੱਲ ਬੂਟਾ ਸਿੰਘ ਕੋਲੇ ਕੀਤੀ ਹੈ ਕਹਿੰਦਾ ਹਾਂ ਜੀ ਕੀਤੀ ਹੈ ਹੁਣ ਇਹ ਜਨਰਲ ਸਕੱਤਰ ਭਾਈ ਮੇਜਰ ਸਾਹਿਬ ਬੈਠਾ ਕੋਲ ਪਹਿਲਾਂ ਤੁਸੀਂ ਦੱਸੋ ਜੀ, ਦੋ ਪੀਪੇ ਘਿਓ ਦੇ ਤੇ 20 ਕਿਲੋ ਬਦਾਮਾਂ ਦੀਆਂ ਗਿਰੀਆਂ ਦਾ ਖਾਂਦਾ ਹੋਣਾ ਤੇ ਇਹੋ ਜਿਹਾ ਹੋਣਾ? ਕਿਉਂ ਦੱਸੋ? ਫਿਰ ਕਹਿੰਦੇ ਮੈਨੂੰ ਆ ਕਿ ਤੂੰ ਰਲਿਆ ਤੇ ਸ਼੍ਰੋਮਣੀ ਕਮੇਟੀ ਦਾ ਸਕੱਤਰ ਹੋਵੇ ਤੇ ਜਾ ਕੇ ਕਾਂਗਰਸ ਦੇ ਵਜ਼ੀਰ ਨੂੰ ਕਹਿ ਕੇ ਪਿੰਡਰਾਂਵਾਲੇ ਨੂੰ ਕਿਹਾ ਚੀਜ਼ਾਂ ਦਿੰਦੇ ਆ, ਕੌਣ ਰਲਿਆ? ਤੇ ਜੇ ਗੱਲ ਝੂਠੀ ਹੈ ਤੇ ਫਿਰ ਉਹਨੂੰ ਹਰਚਰਨ ਸਿੰਘ ਨੂੰ ਪੁੱਛੋ, ਦਿੱਲੀ ਵਾਲੇ ਨੂੰ, ਮੈਨੂੰ ਤਾਂ ਉਹਨੇ ਦੱਸਿਆ ਹੈ। ਨਾਲੇ ਤੁਹਾਡਾ ਪ੍ਰਧਾਨ ਹੈ ਦਿੱਲੀ ਦਾ ਸ਼੍ਰੋਮਣੀ ਅਕਾਲੀ ਦਲ ਦਾ ਉਹ, ਤੇ ਜੇ ਮੇਰੇ ਮੂੰਹੋਂ ਕਦੇ ਸੁਣਿਆ ਤੇ ਕੋਈ ਬੰਦਾ ਲਿਆ ਕੇ ਮੇਰੇ ਸਾਹਮਣੇ ਭੁਗਤਾਓ ਤੇ ਮੈਂ ਸਜ਼ਾ ਭੁਗਤਦਾ। ਪੰਜ ਸਿੰਘ ਸਾਹਿਬਾਨਾਂ ਨੇ ਅਪੀਲ ਕੀਤੀ ਹੋਵੇ ਕਿ ਅਪੀਲ ਦੀ ਉਲੰਘਣਾ ਸ਼੍ਰੋਮਣੀ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਸਟੇਜ 'ਤੇ ਹੋਈ ਹੋਵੇ, ਇਹਨਾਂ ਨੂੰ ਕੋਈ ਸਜ਼ਾ ਨਹੀਂ। ਜਿਹੜੇ ਮੇਰੇ ਵਰਗੇ ਕੋਲ ਕਿਤੇ ਅੱਖਰ ਅਬਲ ਤਾਂ ਨਿਕਲਿਆ ਨਹੀਂ ਹੁਣ ਤੱਕ, ਤਾਂ ਜੇ ਅਚਾਨਕ ਕਿਤੇ ਅੱਖਰ ਇਹੋ ਜਿਹਾ ਨਿਕਲ ਗਿਆ ਤਾਂ ਸਾਰੇ ਸਿਆਪਾ ਕਰਨਗੇ ਉੱਥੇ ਬੈਠ ਕੇ ਭਿੰਡਰਾਂਵਾਲਾ ਆ ਬੋਲ ਗਿਆ। ਅਤੇ ਮੈਂ ਸੰਗਤ ਨੂੰ ਪੁੱਛਦਾ, ਤੁਸੀਂ ਇਹਨਾਂ ਨੂੰ ਕਿਉਂ ਨਹੀਂ ਪੁੱਛਦੇ ਭਾਈ? ਕਿਉਂ ਸ਼੍ਰੋਮਣੀ ਕਮੇਟੀ ਨੇ ਸ਼੍ਰੋਮਣੀ ਅਕਾਲੀ ਦਲ ਦੀ ਸਟੇਜ 'ਤੇ ਇਹ ਵਿਰੁੱਧ ਪ੍ਰਾਪਗੰਡਾ ਕੀਤਾ? ਫਿਰ ਅਣ ਹੋਇਆ ਅਤੇ ਮੇਜਰ ਸਿੰਘ ਨੂੰ ਬੁਲਾਉਣਾ, ਦੋ ਮਿੰਟ ਤੁਹਾਨੂੰ ਪਿੱਛੇ ਬੋਲੂਗਾ। ਇਹਨੂੰ ਪੁੱਛੋ ਮੇਜਰ ਸਿੰਘ ਨੂੰ, ਸੁੱਖਾ ਸਿੰਘ ਦੇ ਸੰਬੰਧ ਵਿੱਚ ਸਟੇਜ 'ਤੇ ਟੇਪਾਂ ਬੁਲਾਈਆਂ ਗਈਆਂ, ਸੁੱਖਾ ਸਿੰਘ ਦੇ ਸੰਬੰਧ ਵਿੱਚ ਮੇਰੇ ਵਿਰੁੱਧ ਬੰਦੇ ਬੁਲਾਏ ਗਏ, ਅਤੇ ਮੈਂ ਇਹਨੂੰ ਹੁਣ ਤੱਕ ਕਹਿੰਦਾ ਰਿਹਾ ਕਿ ਸੁੱਖਾ ਸਿੰਘ ਦੇ ਘਰ ਦੀ ਜਾ ਕੇ ਭਾਈ ਨੇ ਵੀ ਪੈਲੀ ਹੋ ਬਹੁਤ, ਤੁਸੀਂ ਉਹ ਘਾਹ ਹੁੰਦਾ ਜਾਂਦਾ ਟਰੈਕਟਰ ਲੈ ਕੇ ਉਹਦੀ ਸੇਵਾ ਕਰੋ। ਮੈਂ ਇਹ ਕਹਿੰਦਾ ਰਿਹਾ ਕਿ ਪ੍ਰੋਗਰਾਮ ਉੱਥੇ ਦਿੱਤਾ ਗਿਆ, ਇਹ ਪਿੰਡਰਾਂ ਦਾ ਸੁੱਖਾ ਸਿੰਘ ਨੂੰ ਮਾਰਨੀ ਸਾਚ ਬਣਾਉਂਦਾ ਫਿਰਦਾ। ਇਦੋਂ ਵੱਧ ਝੂਠਾ ਅਤੇ ਪਖੰਡੀ ਅਤੇ ਫਰੇਬੀ ਪ੍ਰਾਪਗੰਡਾ ਹੋਰ ਕੀ ਹੋ ਸਕਦਾ? ਕੀ ਮੇਰੇ ਹੋਰ ਵਿਰੋਧ ਕਰਨਗੇ? ਅਤੇ ਇੱਕ ਸਵਾਲ ਮੇਰਾ ਤੁਹਾਡੇ 'ਤੇ ਵੀ ਹੈ ਅਤੇ ਇਹਨਾਂ 'ਤੇ ਵੀ ਜਿਹਦੇ 'ਚ ਇਹਨਾਂ ਨੇ ਝੂਠ ਬੋਲਿਆ ਹੈ। ਮੇਰਾ ਇੱਕ ਸਵਾਲ ਹੈ ਖਾਲਸਾ ਜੀ ਤੁਹਾਡੇ 'ਤੇ, ਪਹਿਲਾਂ ਤੁਸੀਂ ਇਹ ਦੱਸੋ ਵੀ ਅਕਾਲੀ ਦਲ ਨੂੰ ਪੁੱਛੋ ਕਿ ਸਾਡਾ ਸੋਢੀ ਮਾਰਿਆ ਕਿਉਂ ਹੈ, ਸੋਢੀ ਕੀ ਪਾਪ ਕਰਦਾ ਸੀ, ਕਿਹੜਾ ਉਹਨੇ ਇੱਥੇ ਕੁਕਰਮ ਕੀਤਾ, ਸੋਢੀ ਨੇ ਕੋਈ ਗੋਲਕ ਭੰਨੀ, ਪ੍ਰਸ਼ਾਦ ਚੋਰੀ ਕੀਤਾ, ਕਿਸੇ ਅਕਾਲੀ ਦਲ ਅਤੇ ਕਮੇਟੀ ਦੇ ਕਿਸੇ ਮੈਂਬਰ ਨੂੰ ਗਾਲ ਕੱਢੀ ਹੈ, ਕਿਹੜਾ ਕਮਰਾ ਜ਼ਬਰਦਸਤੀ ਖੋਇਆ, ਕਿਹੜਾ ਦੋਸ਼ ਲਾ ਕੇ ਸੋਢੀ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਮਰਵਾਇਆ ਉਹਨੂੰ? ਇਹਨਾਂ ਭਾਈਆਂ ਨੂੰ ਪੁੱਛਿਆ ਮੇਰੇ ਕੋਲ, ਕਹਿੰਦੇ ਤੁਹਾਡੇ ਨਾਲ ਧੱਕਾ ਹੋਇਆ ਮਾੜੀ ਹੋਈ ਹੈ, ਉੱਥੇ ਜਾ ਕੇ ਗੁਰਚਰਨ ਨੂੰ ਬਰੀ ਕਰੀ ਜਾਂਦੇ ਹੈ, ਗੁਰਚਰਨ ਸਾਡਾ ਕਾਤਲ ਹੈ, ਮੇਰੇ ਮਾਰਨ ਵਾਸਤੇ ਅਤੇ ਮੇਰੇ ਨਾਲ ਦੇ 3 ਸਿੰਘਾਂ ਨੂੰ ਹੋਰ ਮਾਰਨ ਵਾਸਤੇ 4 ਲੱਖ ਰੁਪਈਆ ਗੁਰਚਰਨ ਨੇ ਦਿੱਤਾ ਸ਼ਿੰਦੇ ਨੂੰ। 25 ਮਿੰਟ ਵਿਸਾਖੀ ਵਾਲੇ ਦਿਨ ਉਹ ਜਨਾਨੀ ਪਿਸਤੌਲ ਫੜ ਕੇ ਇਹਨਾਂ ਸਿੰਘਾਂ ਵਾਲੇ ਥਾਂ 'ਤੇ ਬੈਠੀ ਰਹੀ ਹੈ, ਉਹਦੇ ਸਟੇਜ ਉੱਤੇ ਸੀ। ਹੁਣ ਸਿੰਘਾਂ ਨੇ ਪੁੱਛ ਪੜਤਾਲ ਵਾਲੇ ਪੁੱਛਿਆ ਕਿ ਤੂੰ ਫਿਰ ਜੋ ਪਿਸਤੌਲ ਫੜ ਕੇ ਬੈਠੀ ਚਲਾਇਆ ਕਿਉਂ ਨੇ? ਕਹਿੰਦੇ ਜੀ ਮੇਰੇ 'ਚ ਜ਼ੁਰਤ ਨਹੀਂ ਪਈ ਉੱਠ ਕੇ ਚਲਾਉਣ ਦੀ, ਭੈ ਹੁੰਦਾ ਸੀ। ਇਹਨਾਂ ਦੇ ਨੋਟ ਵਿੱਚ ਮੈਂ ਗੱਲਾਂ ਸਾਰੀਆਂ ਲਿਆਉਂਦੀਆਂ। 1-2 ਨੰਬਰ ਕਮਰਾ ਮੈਨੂੰ ਨਹੀਂ ਸੀ ਪਹਿਲਾਂ ਪਤਾ, ਵੀ ਰਜਿਸਟਰ ਵਿੱਚ ਵੀ ਦਰਜ ਹੈ। ਇਹਨਾਂ ਨੂੰ ਮੈਂ ਕਿਹਾ ਜ਼ਰੂਰ ਸੀ ਕਿ 1-2 ਨੰਬਰ ਕਮਰੇ ਵਿੱਚ ਸਾਸ਼ ਘੜੀ ਗਈ ਹੈ। ਜਦੋਂ ਜਾ ਕੇ ਇਹਨਾਂ ਨੇ ਰਜਿਸਟਰ ਉੱਥੇ ਵੇਖਿਆ ਅਤੇ ਇਹ 5 ਮੈਂਬਰੀ ਕਮੇਟੀ ਦੇ ਮੈਂਬਰਾਂ ਨੇ ਮੈਨੂੰ ਦੱਸਿਆ ਕਿ ਕਮਰਾ ਉਹ ਗੁਰਚਰਨ ਦੇ ਨਾਂ 'ਤੇ ਹੈ। ਮੈਨੂੰ ਤਾਂ ਪਤਾ ਨਹੀਂ ਸੀ ਇਹ ਕਮਰਾ ਵੀ ਉਹਦੇ ਨਾਂ 'ਤੇ, ਬੰਦੇ ਵੀ ਸਾਡਾ ਮਾਰਿਆ ਜਾਵੇ ਅਤੇ ਚੀਜ਼ਾਂ ਵੀ ਬਾਕੀ ਇਕਬਾਲ ਹੋ ਜਾਣ। ਅਤੇ ਫਿਰ ਕਹਿਣ ਦੀ ਭਿੰਡਰਾਂਵਾਲਾ ਪੰਥ ਦੇ ਵਿਰੁੱਧ ਬੋਲਦਾ, ਇਹਦਾ ਇਲਾਜ ਦੱਸੋ ਮੇਰੇ ਕੋਲ ਕੀ ਹੈ? ਆ ਕਿਹੜਾ ਨਹੀਂ ਚੁੱਪ ਕਰਿਆ, ਕਿਹੜਾ ਇਹ ਪਰੇ? ਖਾਲਸਾ ਜੀ ਦੱਸੋ, ਸੰਗਤ ਜੀ ਤੁਹਾਨੂੰ ਪੁੱਛ ਰਿਹਾ ਮੈਂ, ਹੁਣ ਇੱਕੋ ਗੱਲ ਹੈ, ਅਗਰ ਸੰਤ ਜੀ ਮੋਰਚਾ ਜਿੱਤ ਲਈਏ ਫਿਰ ਜਿੱਧਰ ਨੂੰ ਤੁਰਨਾ ਤੁਰ ਪਵਾਂਗੇ, ਅਤੇ ਮੋਰਚਾ ਝੂਠ ਨਾਲ ਕਿਵੇਂ ਜਿੱਤਿਆ ਜਾਊ? ਜਦੋਂ ਮੈਂ ਕਹਿੰਦਾ ਵੀ ਜੇ ਮੇਰਾ ਗੁਨਾਹ ਹੈ, ਮੈਂ ਕਾਂਗਰਸ ਨਾਲ ਰਲਿਆ ਤੁਹਾਡੀ ਨਿਗਾਹ 'ਚ, ਜੇ ਮੈਂ ਪੰਥ ਦਾ ਕੋਈ ਵਿਗਾੜਿਆ ਉੱਠ ਕੇ ਸੰਗਤ ਵਿੱਚ ਕਹੋ ਤਾਂ ਸਜ਼ਾ ਲਾਓ, ਮੈਂ ਭੁਗਤਦਾ। ਜੇ ਮੈਂ ਕਾਂਗਰਸੀ ਤਾਂ ਮੈਨੂੰ ਇੱਥੇ ਬਿਠਾਇਆ ਕਿਵੇਂ? ਇੱਥੋਂ ਕੱਢੋ। ਡਿਕਟੇਟਰ ਦਾ ਪ੍ਰੈਸ ਨੋਟ ਮੈਂ ਇਹਨੂੰ ਭਾਈ ਨੇ ਚਿਰ ਸੁਣਨ ਨੂੰ ਵਿਖਾਇਆ, ਉਹ ਜਿਹਦੇ ਵਿੱਚ ਲਿਖਿਆ ਹੋਇਆ ਕਿ ਸ਼ਹੀਦਾਂ ਦੇ ਪਰਿਵਾਰਾਂ 'ਤੇ ਮਾਇਆ ਪਰਿਵਾਰਾਂ ਦੇ ਨਾਂ 'ਤੇ ਮਾਇਆ ਇਕੱਠੀ ਕਰਕੇ ਸ਼ਹੀਦਾਂ ਦੀ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਨੂੰ ਖੇਰੂ ਕਰਨ ਵਾਸਤੇ ਵਰਤੀ ਜਾ ਰਹੀ ਹੈ। ਆ ਜਿੰਨੇ ਭਾਈ ਤੁਸੀਂ ਬੈਠੇ ਹੈ, ਕੋਈ ਇੱਕ ਬੰਦਾ ਤੁਹਾਡੇ 'ਚ ਉੱਠ ਕੇ ਕਹਿ ਸਕਦਾ ਮੈਂ ਤੁਹਾਡੇ ਕੋਲ ਕਿਸੇ ਤੋਂ ਮੰਗ ਕੇ ਮਾਇਆ ਲਈ ਹੋਵੇ? ਕੋਈ ਬੰਦਾ ਕਹੋ, ਕਿਉਂ ਵੀ ਇੱਕ ਬੰਦਾ ਕੋਈ ਮਾਈ ਭਾਈ ਉੱਠ ਕੇ ਕਹੋ ਮੈਂ ਤੁਹਾਡੇ ਕੋਲੋਂ ਕਿਸੇ ਤੋਂ ਮਾਇਆ ਮੰਗੀ ਹੋਵੇ? 500 ਸਿੰਘਾਂ 'ਤੇ ਕੇਸ ਚੱਲਦੇ, 500 ਸਿੰਘਾਂ 'ਤੇ, ਇਹ ਆ ਸਕੱਤਰ ਕਮੇਟੀ ਦਾ। 25 ਸਿੰਘਾਂ ਨੇ ਕੇਸ ਲੜਦੇ ਕਮੇਟੀ 'ਤੇ ਅਕਾਲੀ ਦਲ ਸਿੱਧ ਕਰਦੇ ਨੇ, 500 ਸਿੰਘਾਂ ਚੋਂ ਮੈਂ ਥਾਂ ਛੱਡ ਜਾਂਦਾ। 475 ਸਿੰਘਾਂ ਦੇ ਮੁਕਦਮੇ ਕੌਣ ਲੜਦਾ? ਕਦੇ ਕਿਸੇ ਅਖਬਾਰ 'ਚ ਤੁਸੀਂ ਸੁਣਿਆ ਹੋਵੇ ਮੇਰੇ ਨਾਂ 'ਤੇ ਸ਼ਹੀਦੀ ਫੰਡ ਦੀ ਖਬਰ ਪੜ੍ਹੀ ਹੈ ਤਾਂ ਦੱਸੋ। ਕਰੜੇ ਸ਼ਬਦ ਕਹਿ ਕੇ ਅਤੇ ਫਿਰ ਖਾਲਸਾ ਜੀ ਤੁਰੇ ਹੈ, ਅਤੇ ਨਾਲ ਮੈਂ ਇਹ ਗੱਲ ਕਹੀ ਸੀ ਕਿ ਜੱਥਿਆਂ ਵਿੱਚ ਜਾਣਾ, ਜੱਥੇਬੰਦ ਨਹੀਂ ਕਰਨੇ, ਮੋਰਚਾ ਜਿੱਤਣਾ, ਈਰਖਾ ਨਹੀਂ ਕਰਨੀ, ਅਤੇ ਲੰਗਰ ਵਿੱਚ ਰਸਦ ਜਿੰਨੀ ਵੱਧ ਤੋਂ ਵੱਧ ਭੇਜ ਸਕਦੇ ਭੇਜੋ, ਇਦੋਂ ਵੱਧ ਏਕਤਾ ਦਾ ਸਬੂਤ ਕੀ ਦੇਵਾਂ। ਮੇਰਾ ਬਿਆਨ ਇਹ ਛਪਿਆ ਉੱਥੇ, ਅਤੇ ਡਿਕਟੇਟਰ ਸਾਹਿਬ ਦਾ ਬਿਆਨ ਉਸੇ ਦਿਨ ਦੇ ਛਪਿਆ ਅਖਬਾਰਾਂ 'ਚ ਕਿ ਇੱਕ ਵਿਅਕਤੀ ਦੇ ਉੱਪਰੋਂ ਸ਼੍ਰੋਮਣੀ ਅਕਾਲੀ ਵਾਹਿਗੁਰੂ, ਇੱਕ ਵਿਅਕਤੀ ਦੇ ਉੱਪਰੋਂ ਪੰਥ ਨੂੰ ਕੁਰਬਾਨ ਨਹੀਂ ਕੀਤਾ ਜਾ ਸਕਦਾ। ਉਹ ਕਿਹੜਾ ਵਿਅਕਤੀ ਹੈ, ਨਾਂ ਕਿਉਂ ਨਹੀਂ ਲਿਖਦੇ, ਘੁੰਡ ਕਿਉਂ ਕਰਦੇ ਹੈ? ਮੇਰੀ ਖਬਰ ਹੈ ਵੀ ਮੋਰਚਾ ਜਿੱਤਣਾ, ਅਤੇ ਡਿਕਟੇਟਰ ਦੀ ਖਬਰ ਹੈ ਕਿ ਇੱਕ ਵਿਅਕਤੀ ਤੋਂ ਪੰਥ ਨੂੰ ਕੁਰਬਾਨ ਕੀਤਾ ਜਾ ਸਕਦਾ। ਇਹ ਟਕਸਾਲ ਤੋਂ ਤਾਂ ਨਹੀਂ ਕੀਤਾ ਜਾ ਸਕਦਾ, ਇੱਕ ਗੁਰਚਰਨ ਤੋਂ ਜ਼ਰੂਰ ਕੀਤਾ ਜਾ ਸਕਦਾ। ਆ ਤਲਵਿੰਦਰ ਸਿੰਘ ਗੁਰਮੁਖ ਇੱਥੇ ਸੀ ਪਹਿਲਾਂ, ਪੰਜਾਬ ਵਿੱਚ ਬੱਬਰ ਕਰਕੇ ਮਸ਼ਹੂਰ ਸੀ, ਅਤੇ ਉਸ ਯੋਧੇ ਨੇ ਗੁਰਮਤ ਦਾ ਪ੍ਰਚਾਰ ਕੀਤਾ, ਬਹੁਤ ਚੰਗਾ ਪ੍ਰਚਾਰਕ ਸੀ ਉਹ, ਅਤੇ ਖਾਲਸਾ ਜੀ ਉਹਦੇ ਹੋ ਗਏ ਵਰੰਟ ਜਾਰੀ। ਉਹ ਚਲਿਆ ਗਿਆ ਬਾਹਰ ਕਨੇਡਾ ਵੱਲ, ਅਤੇ ਉੱਥੇ ਜਰਮਨ ਦੇ ਵਿੱਚ ਫੜਿਆ ਗਿਆ। ਉਸ ਮਰਦ ਨੇ ਬਹੁਤ ਚੜ੍ਹਦੀ ਕਲਾ ਵਾਸਤਾ ਵਾਲਾ ਪੰਥ ਵਾਸਤੇ ਕੰਮ ਕੀਤਾ, ਪ੍ਰਚਾਰ ਵੀ ਕੀਤਾ, ਅਤੇ ਕੁਰਬਾਨੀ ਵਿੱਚ ਵੀ ਕਿਸੇ ਪੱਖ ਤੋਂ ਕਿਸੇ ਨਾਲੋਂ ਪਿੱਛੇ ਨਹੀਂ ਰਿਹਾ। ਅਤੇ ਜਰਮਨ ਵਿੱਚ ਉਹ ਪਹੁੰਚ ਗਿਆ, ਅਤੇ ਉੱਥੇ ਨਾਂ ਤਾਂ ਮੈਂ ਨਹੀਂ ਅਜੇ ਲੈਂਦਾ, ਪਰ ਮੇਰੇ ਕੋਲ ਜਿਹੜੀ ਰਿਪੋਰਟ ਹੈ ਉਹਦੇ ਮੁਤਾਬਕ ਮੈਂ ਇੰਨਾ ਕੀ ਕਹਾਂਗਾ ਕਿ ਉੱਥੇ ਗਰਾਰਾ ਨੇ ਫੜਾ ਦਿੱਤਾ। ਉਹ ਫੜੇ ਜਾਣ ਤੋਂ ਪਿੱਛੋਂ ਸੋ ਖਾਲਸਾ ਜੀ ਉੱਥੇ ਮੁਕੱਦਮਾ ਚੱਲਿਆ, ਅਤੇ ਮੁਕੱਦਮੇ ਵਿੱਚ ਜਿੰਨਾ ਜਿੰਨਾ ਕਿਸੇ 'ਤੇ ਵਿੱਤ ਸੀ ਜ਼ੋਰ ਲਾਉਣ ਦੀ ਸਾਰਿਆਂ ਨੇ ਕੋਸ਼ਿਸ਼ ਕੀਤੀ ਹੈ। ਦਾਸ ਨੂੰ ਵੀ ਜਿੰਨਾ ਕੁ ਮੌਕਾ ਮਿਲਿਆ, ਉੱਥੇ ਇੱਕ ਪੱਤਰਕਾਰ ਛੋਟੀ ਜਿਹੀ ਮੈਂ ਭੇਜੀ ਸੀ, ਕੱਲ੍ਹ ਉਹ ਚਿੱਠੀ ਦਾ ਜਵਾਬ ਆਇਆ ਕਿ ਉਸ ਪੱਤਰਕਾਰ 'ਤੇ ਉੱਥੋਂ ਦੀ ਗੌਰਮੈਂਟ ਨੇ ਕੁਝ ਨਹੀਂ ਬਹੁਤ ਅਸਰ ਕੀਤਾ। ਅਤੇ ਉਹਨਾਂ ਨੇ ਹੁਣ ਪੁੱਛਿਆ ਤਲਵਿੰਦਰ ਸਿੰਘ ਬਾਰੇ ਸੰਤਾਂ ਤੋਂ ਕੁਝ ਇੱਥੇ ਕਹਾ ਰਹੇ ਹੋ। ਭਾਈ ਮੈਂ ਤਾਂ ਇਹੀ ਕਹਾਂਗਾ ਕਿ ਜੇ ਉੱਥੋਂ ਦੀ ਗੌਰਮੈਂਟ ਨੇ, ਕੈਨੇਡਾ ਜਾਂ ਜਰਮਨ ਦੀ ਨੇ ਤਲਵਿੰਦਰ ਸਿੰਘ ਨੂੰ ਇੱਥੇ ਹਿੰਦੁਸਤਾਨ ਵਿੱਚ ਭੇਜਿਆ, ਅਤੇ ਜਿਵੇਂ ਹਿੰਦੁਸਤਾਨ ਦੀ ਗੌਰਮੈਂਟ ਨੇ ਭਾਈ ਅਮਰਜੀਤ ਸਿੰਘ ਦਹੇੜੂ ਵਾਲੇ ਦਾ, ਬਲਜੀਤ ਸਿੰਘ ਦਾ, ਗੁਰਮੀਤ ਸਿੰਘ ਦਾ, ਬਾਕੀ ਹੋਰ ਕੁਲਵੰਤ ਸਿੰਘ ਨਾਗੋਕਿਆਂ ਵਾਲਾ, ਭੋਲਾ ਸਿੰਘ ਅਤੇ ਕਸ਼ਮੀਰਾ ਸਿੰਘ, ਜਸਦੇਵ ਸਿੰਘ ਅਤੇ ਸੁਖਦੇਵ ਸਿੰਘ, ਬਾਕੀ ਹੋਰ ਸਾਰੇ ਜਿਤਨੇ ਸ਼ਹੀਦ ਹੈ ਉਹਨਾਂ ਦਾ ਖੂਨ ਜਿਵੇਂ ਗੌਰਮੈਂਟ ਨੇ ਪੀਤਾ ਸੀ, ਇਸੇ ਤਰ੍ਹਾਂ ਖਾਲਸਾ ਜੀ ਤਲਵਿੰਦਰ ਸਿੰਘ ਦਾ ਵੀ ਖੂਨ ਪੀਣ ਤੋਂ ਸੰਕੋਚ ਨਹੀਂ ਕਰੇਗੀ। ਪਰ ਇੱਕ ਗੱਲ ਜ਼ਰੂਰ ਹੈ, ਇਹ ਗੌਰਮੈਂਟ ਨੂੰ ਵੀ ਕਹਿਣੀ ਚਾਹੁੰਦਾ ਹਾਂ, ਮੈਂ ਹਿੰਦੁਸਤਾਨ ਦੀ ਨੂੰ ਅੱਗੇ ਕਿਹਾ ਵੀ ਇੱਕ ਦੋ ਵਾਰ, ਇਹ ਮਤਾ ਖਿਆਲ ਕਰੇ ਗੌਰਮੈਂਟ ਹਿੰਦੁਸਤਾਨ ਦੀ ਕਿ ਤਲਵਿੰਦਰ ਸਿੰਘ ਨੂੰ ਅਤੇ ਤਰਸੇਮ ਸਿੰਘ ਨੂੰ ਅਤੇ ਵਧਾਵਾ ਸਿੰਘ ਨੂੰ ਉਹਨਾਂ ਸੱਜਣਾਂ ਨੂੰ ਪਕੜ ਕੇ ਇੱਥੇ ਹਿੰਦੁਸਤਾਨ ਵਿੱਚ ਲਿਆ ਕੇ, ਅਤੇ ਸ਼ਾਇਦ ਅਸੀਂ ਕਾਨੂੰਨ ਦੀ ਕੜਕੀ ਚੜਾ ਕੇ ਤੈਨੂੰ ਫਾਂਸੀ 'ਤੇ ਚੜਾ ਕੇ ਖੂਨ ਪੀ ਲਵਾਂਗੇ, ਜਾਂ ਝੂਠੇ ਪੁਲਿਸ ਮੁਕਾਬਲੇ ਬਣਾ ਕੇ ਇਹ ਚੇਤਾ ਕਰ ਲੈਣਾ ਚਾਹੀਦਾ। ਜਿਨ੍ਹਾਂ ਨੇ ਪਹਿਲਾਂ ਸਿੱਖਾਂ ਦਾ ਖੂਨ ਪੀਤਾ ਉਹਨਾਂ ਦੀਆਂ ਚਿਖਾਂ ਵੱਲ ਵੇਖ ਲਓ ਵੀ ਕਿੱਥੇ ਹੈ। ਅਤੇ ਇਹਨਾਂ ਬਾਰੇ ਵੀ ਐਲਾਨ ਇਹ ਹੀ ਹੈ, ਜਿਹੜੇ ਪੁਲਿਸ ਅਫੀਸਰ ਨੇ ਜਾਂ ਜਿਹੜੇ ਫੈਸਲਾ ਕੁੰਨ ਨੇ ਇਹਨਾਂ ਨੂੰ ਫਾਂਸੀ ਲਾਉਣ ਦੀ ਕੋਸ਼ਿਸ਼ ਕੀਤੀ ਅਤੇ ਗੋਲੀਆਂ ਨੇ ਮੌਤ ਦੇ ਘਾਟ ਉਤਾਰਨ ਦੀ ਕੋਸ਼ਿਸ਼ ਕੀਤੀ, ਉਹ ਕਰ ਲਵੇ। ਜਿਹੜਾ ਮਾਰ ਹੈ ਉਹਦੇ ਵਿੱਚੋਂ ਦੋ ਸਿਰ ਲੈ ਕੇ ਨਿਕਲਿਆ, ਜਿਹੜਾ ਇੱਕ ਸਿਰ ਲੈ ਕੇ ਨਿਕਲ ਗਏ ਪੰਗਾ ਨਾ ਪਾ ਬੈਠੇ ਫਾਂਸੀ ਲਾਉਣ ਦਾ, ਗੋਲੀ ਮਾਰਨ ਇਹਨਾਂ ਦੇ ਬੈਠੋ ਕੁਝ ਨਹੀਂ। ਇਹ ਕਹਿੰਦਾ ਵੀ ਉਹ ਗੱਲ ਸੁਣ ਠਹਿਰ, ਇਹ ਕਹਿੰਦਾ ਜੇ ਸਾਡੇ ਨਾਲ ਨੇਕੀ ਕਰਦਾ ਰਿਹਾ ਉਹਦਾ ਸਾਨੂੰ ਪੁੱਛੋ, ਅਤੇ ਜੇ ਤੁਹਾਡੇ ਨਾਲ ਨੇਕੀ ਨਹੀਂ ਕੀਤੀ ਰਿਸ਼ਤੇਦਾਰੀ ਤਾਂ ਜੇ ਪਾਲੀ ਕਰੀ ਗੱਲ ਨਹੀਂ, ਇਹ ਤਾਂ ਰੋਣਾ ਮੈਂ ਰੋਣਾ ਤੁਹਾਡਾ, ਤਾਂ ਤਾਂ ਮੈਂ ਗੱਲਾਂ ਕਰ ਰਹੇ ਹਾਂ। ਅਤੇ ਕਹਿੰਦੇ ਮੈਨੂੰ ਅਖੇ ਰਲ ਗਿਆ ਕਾਂਗਰਸ ਨਾਲ, ਅਤੇ ਕਹਿੰਦਾ ਕੌਣ ਹੈ ਡਿਕਟੇਟਰ, ਮੈਂ ਦੂਜਿਆਂ ਨਾਲ ਨਹੀਂ ਕਿਸੇ ਦਾ ਸੌਟ ਹੁੰਦਾ, ਅਤੇ ਜੇ ਮੈਂ ਕਿਸੇ ਅਕਾਲੀ ਸਿੱਖ ਬਾਰੇ ਕਿਹਾ ਤਾਂ ਉੱਠ ਕੇ ਪੁੱਛੋ ਮੈਥੋਂ। 5 ਮੈਂਬਰੀ ਕਮੇਟੀ ਬਣੀ, ਉਹਨਾਂ ਤੋਂ ਪੁੱਛੋ ਜਥੇਦਾਰਾਂ ਦੀ, 3 ਜਥੇਦਾਰ ਤਖਤਾਂ ਦੇ, 2 ਸਿੰਘ ਸਾਹਿਬਾਨ, ਅਤੇ ਕੱਲ੍ਹ ਇੱਕ ਪੱਤਰਕਾਰ ਛਪਾ ਦਿੱਤੀ, ਆਖਿਆ ਜਿਹੜਾ ਤਖਤਾਂ 'ਤੇ ਕਿੰਤੂ ਕਰੂ ਸਖ਼ਤ ਨੋਟਿਸ ਲਿਆ ਜਾਊ, ਕਾਰਵਾਈ ਕੀਤੀ ਜਾਊ। ਅਤੇ ਮਹਾਲ ਸਾਹਿਬ ਹੁਣੀ ਮੈਨੂੰ ਮਿਲ ਪਏ, ਮੈਂ ਜਥੇਦਾਰ ਜੀ ਨਾਲ ਸੀਗੇ ਉਜਾਗਰ ਸਿੰਘ ਸੇਖਵਾਂ, ਮੈਂ ਜਥੇਦਾਰ ਜੀ ਇੱਕ ਮਿੰਟ ਠਹਿਰ ਦੋ ਸਿੰਘੋ, ਮੈਂ ਕਿਹਾ ਦਸਖਤ ਕੀਤੇ ਤੁਸੀਂ? ਮੇਰੇ ਕੋਲ ਚਿੱਠੀ ਸੀਗੀ, ਕਹਿੰਦੇ ਮੈਂ ਤਾਂ ਕੀਤੇ ਨਹੀਂ, ਅਤੇ ਮੈਂ ਫਿਰ ਤੁਹਾਨੂੰ ਮਰਾਤਬਾ ਮਿਲ ਗਿਆ ਕੂੜ ਬੋਲਣ ਦਾ, ਇਹ ਕੀਮਤ ਵਾਲਾ ਕਿ ਜਥੇਦਾਰ ਤਖਤ ਦਾ ਝੂਠ ਬੋਲੇ ਅਤੇ ਦੂਜਿਆਂ ਨੂੰ ਕਹਿ ਰਹੇ ਕਿੰਤੂ ਨਹੀਂ ਹੋ ਸਕਦਾ, ਕਿਉਂ ਨਹੀਂ ਹੋ ਸਕਦਾ? मैं सबूत दिना कि तिना जथेदारा ने झूठ बोलिया, हरिमंदर साहब के हेड ग्रंथी ने झूठ बोलिया, जरा मैं फतवा देना दो नारे कले कले जथेदार के मूह कह दूंगा भी हाँ झूठ बोलिया सी। ये तुहानू माफ है अकाली दल के जथेदारों? कितों का राह अपना लिया? हौली कहने लिख देना आखे जी सत्कार कायम रखना है, जथेदारा का कोई फर्ज नहीं है ताकत का सत्कार कायम करना। क्यों श्री अकाल तख्त साहब जथेदार ने पत्र कुड़ी मुंडे आनंद कार्ज करवाया? वड्डे मर्यादा पुरशोत्तम है, दूजे को गाला कढ़ी जाते हैं, आखिर जबान नहीं कोई खोल सकता, बोल नहीं सकता। ये तुहानू अगे आने तक किसी ने कहा नहीं, जेड़ा आया करे जुत्तियां झाड़ दो करे कौले मांग जो। मैनू कहिंदे आखिर फतवा मिल जू, मैं वंगार के कहना दो फतवा उन्होंने उत्थे चलूंगा, फतवा जिहड़ा देंगे सच बोलन की जरूरत ही निकल गई हड्डां चो, गोडां च मूंगी उतरे, दिल च कुशांद वड़ गई है, सच कहूंगा कितने। पंजां जथेदारां ने मैनू कहा, जिहड़े मैंबर सी दो सिंह साहिबान तीन जथेदार, तीन घंटे एक दिन मीटिंग हुई, ढाई घंटे एक दिन, तो मैं पूछा सिंह साहब जी मेरी कोई गलती? कहने तेरी गलती तो कोई नहीं। तो मैं फिर जो गलती कोई नहीं जी हैगी उन्होंने कहो, कहते तेन पता तो है जी की हैगी। मैनू तो पता है जज तो तुम हो, कहते तू सचा है? मैं सचा, चलो मंजीत साहब से कहो। कहते मंजीत साहब से नहीं कहा जाना, ये पंजा जथेदारों ने कहा, तो कहूँगी को सातवें पॉइंट च लिखा सी मत भेद भुला के एक थान चलो। मैं उस पॉइंट नाल सहमत नहीं होया। क्यों नहीं होया? सवाल उठाया सी पंजा ते, मैं बेनती की सिंह साहब जी पहले तो यह दसो कि साढ़े मत भेद हैं कि नहीं, तो जे हैं नहीं तो अखर क्यों लिखे है, तो जे मत भेद हैं तो फिर सिद्ध करो कि किहदे वालों पैदा होया है। जिहदे वालों पैदा होया है वो संगत नूं दसो, सजा दो, आपे गल ठीक हो जू। कहिंदे जे गल तां तुहाडी ठीक है, तां फिर इस मते नूं मैं सहमत नहीं। कहिंदे सत बचन, इन्ना कह के मैं उत्थों चले गया फतेह बुला के श्री अकाल तख्त साहब की पैड़ से, यह सत्तां पॉइंटां ते मेरी भी सहमति नाल ही लिख दित्ती। तो दूजे दिन साडी मीटिंग फिर सी, मैनू जो जाके मैं बैठा कहिंदे दसो, मैं पहला दसो भी तुसीं झूठ दा सर्टिफिकेट कित्थों लिया पंजां ने? कहिंदे क्यों? मैं आखा जिहड़ा मता सत्तवां तुसीं दसो मैं इहदे नाल सहमत हो के गया? कहिंदे नहीं। तो मैं तुसीं अकाल तख्त साहब की पैड़ से क्यों लिखा पिंडरांवाला सहमत है? फिर कहिंदे जी गलती होगी। मैं गलती होगी तो कहो अखबार च, अपने पाप नूं लुकाउण वास्ते गांह तुर रहे हैं। बोलदा नहीं हुण, एक हथ च मैं कह भी बेनती की सिंह साहबां नूं, मैं सिंह साहब जी ठीक है तख्तां दी ताकत नूं हरिमंदर साहब दी शक्ति नूं कलम दे जोर नाल मेरे विरुद्ध वरत सकदे, मैं नहीं कहिंदा नहीं वरत सकदे, पर एक चेता रखियो उत्थे सच्चे ही सच ने बड़े चुन वक् कढ़े जमालिया होने। चेतो मसंद ने गरीब सिख तो चूड़ा लिया तो गुरु कह नू दे दिता, गुरु कह को घर च पहुंचया नहीं, आपके घर वाली ने देता चेतो ने, सिख आ दर्शन करने, सिख नू मत्था ने टेकन दिता। वो सारी वाली रोंदा रहा सिख, जो खालसा शाम पाई दसवें पातशाह ने भाई दया सिंह भेज के वह सिख नू बुला रहा अपने कोल, तो बुला के कहणगे सिखा की गल विराग करदा? वो कहणगे महाराज आप जी के घर में भी इन्ना अन्याय हो गया। कहिंदे क्यों? महाराज कहणगे भाई, और सिख ने कहा, महाराज ने पूछा क्यों? वो कहणगे जी मैं चूड़ा भेजा सी। महाराज कहणगे प्रेमियों तेरा पहुँच गया। कहिंदे जी विखा दिओ। महाराज कहणगे दिता किनू सी? कहिंदे चेतो नूं दिता सी। महाराज कहणगे चेतो वो चूड़ा सिख ने दिता लिया, जिम्मेवार सी तख्तों के जथेदारों जी शक्ति रखता सी, सारे पंजाब चो मनिया मुखी मसंद सी, तो महाराज के सामने कहिंदा जी मैंने तो दिता ही नहीं। महाराज ने फिर कहा भाई गरीब सिख झूठ नहीं बोलता। कहिंदा जी मैनू नहीं दिता। महाराज कहिंदा चंगा इत्थे बह जा। बिठा लिया सामने, दया सिंह नूं कहण लगे घर दे दक्षण दी बाही दी जिहड़ी कंध है उहदे च अलमारी च डब्बे च पा के बन्न के रखे जे चुक के लिया। भाई दया सिंह गया कर लिया, डब्बे विच चूड़ा कढ़ के सामने रख दिता। महाराज कहण लगे चेतो अजे कुछ नहीं निकलिया। एक मेरा कह दे मेरे तो गलती हो गई, तू लालच कर दिया चूड़ा लै जा चुक के। तो मूंगी का ऐसा असर होया लंगर दी दा, सतगुरु के सामने कह दिता खड़ो के, कहिंदा जी भाई दया सिंह झूठ बोलना मेरे घर तो लियांदा ही नहीं। जब इन्ना पाप से तुल गया झूठ बोलन से लालच में आ गया, उस वे महाराज कहणगे भाई दया सिंह ਇਹਦੀਆਂ ਲੱਤਾਂ ਬੰਨ ਲਾ ਤੇ ਬਾਹਾਂ ਬੰਨ ਲਾ, ਗੁੜ ਦਾ ਕੜਾਹਾ ਬਾਲ ਕੇ ਡੋਰੇ ਭਰ ਭਰ ਕੇ ਸਿਰ ਚ ਪਾ ਕੇ ਸਾੜ ਦਿਓ। ਮੈਂ ਚੇਤਾ ਰੱਖ ਲਓ ਸਿੰਘ ਸਾਹਿਬ ਜੀ, ਠੀਕ ਹੈ ਤੁਸੀਂ ਕੁਸ਼ਾਮਦ ਕਰ ਰਹੇ ਹੈ, ਠੀਕ ਹੈ ਰੱਜ ਕੇ ਝੂਠ ਬੋਲ ਰਹੇ ਹੈ, ਝੂਠ ਬੋਲ ਕੇ ਮੈਨੂੰ ਫਤਵਾ ਵੀ ਦੇ ਸਕਦੇ ਹੈ ਤੇ ਫਤਵੇ ਦਾ ਦੋ ਚਾਰ ਦਿਨ ਵਾਸਤੇ ਲੋਕ ਤਸਰ ਵੀ ਹੋ ਸਕਦਾ, ਪਰ ਇੰਨਾ ਚੇਤਾ ਰੱਖਿਓ ਉੱਥੇ ਚੱਲਣਾ ਆਪਾਂ ਇਕੱਠਿਆਂ ਨੇ। ਮੁੜ ਕੇ ਨੀਵੀਆਂ ਪਾਲੀਆਂ ਜਿਹਨੂੰ ਹੁਣੇ ਭਾਈ ਪਾਈ ਬੈਠਾ, ਜਦੋਂ ਮੈਂ ਵੰਗਾਰ ਵੰਗਾਰ ਕੇ ਕਹੀ ਜਾਂਦਾ ਵੀ ਮੇਰੀ ਗਲਤੀ ਦੱਸੋ ਕੀ ਹੈ, ਕਿਉਂ ਇੰਨਾ ਪ੍ਰੋਪੇਗੰਡਾ ਸ਼ੁਰੂ ਕੀਤਾ। ਕੰਮ ਮੇਰਾ ਦਿਨੇ ਰਾਤ 10-11 ਘੰਟੇ ਸਪੀਕਰ ਤੇ ਬੋਲਦਾ ਹੈ, ਸਿੰਘੋ ਕੇਸ ਦਾੜਾ ਰੱਖੋ, ਸ਼ਰਾਬ ਛੱਡੋ, ਪੰਥ ਦੀ ਹਮਾਇਤ ਕਰੋ, ਡਟ ਕੇ ਮੋਰਚੇ ਵਿੱਚ ਜਿਤਨਾ ਵੱਧ ਤੋਂ ਵੱਧ ਹਿੱਸਾ ਪਾ ਸਕਦੇ ਪਾਓ, ਧੀਆਂ ਭੈਣਾਂ ਦੀ ਇੱਜ਼ਤ ਬਚਾਓ ਤੇ ਪੱਗ ਦੇ ਸਰਕਾਰ ਨੂੰ ਕਾਇਮ ਰੱਖੋ, ਗੁਰੂ ਗ੍ਰੰਥਾਂ ਦੇ ਅਦਬ ਨੂੰ ਕਾਇਮ ਰੱਖੋ। ਜਿਨ੍ਹਾਂ ਲੋਕਾਂ ਨੇ ਧੀਆਂ ਭੈਣਾਂ ਦੀ ਇੱਜ਼ਤ ਲੁੱਟੀ ਹੈ ਉਹਨਾਂ ਤੋਂ ਹੱਕ ਲਓ ਤੇ ਸਾਰੇ ਰਲ ਕੇ ਚੱਲੋ। ਫਿਰ ਵੀ ਕਹੀ ਜਾਂਦੇ ਕਾਂਗਰਸੀ ਹੈ, ਇਹਦਾ ਇਲਾਜ ਕੀ ਮੇਰੇ ਕੋਲ? ਆਹ ਭਜਨ ਲਾਲ ਬਾਰੇ ਮੈਨੂੰ ਪੁੱਛਿਆ ਸੀ ਅਖਬਾਰਾਂ ਵਾਲਿਆਂ ਨੇ, ਕਹਿੰਦੇ ਜੀ ਹਰਿਆਣੇ ਬਾਰੇ, ਮੁੱਖ ਮੰਤਰੀ ਬਾਰੇ, ਹਰਿਆਣੇ ਬਾਰੇ ਦੱਸੋ, ਅੱਖਰ ਉਹਨਾਂ ਦੇ ਇਹ ਸੀ, ਹਰਿਆਣੇ ਬਾਰੇ ਦੱਸੋ। ਭਾਈ ਹਰਿਆਣੇ ਬਾਰੇ ਇਹੀ ਹੈ ਕਿ ਜਿਹਨਾਂ ਨੇ ਸਰੂਪ ਸਾੜੇ ਹੈ, ਗੁਰਦੁਆਰੇ ਸਾੜੇ ਹੈ, ਤੱਕ ਸਾੜੇ ਹੈ, ਸਿੱਖਾਂ ਦੇ ਸਿਰ ਮੁੰਨੇ ਹੈ ਅਤੇ ਸਾਡੀਆਂ ਭੈਣਾਂ ਦੀ ਬੇਪਤੀ ਕੀਤੀ ਹੈ, ਜਦੋਂ ਤੱਕ ਉਹਨਾਂ ਨੂੰ ਗੱਡੀ ਨਹੀਂ ਚੜਾ ਲੈਂਦੇ ਤਦੋਂ ਤੱਕ ਹਿਰਦਾ ਸ਼ਾਂਤ ਨਹੀਂ, ਅਤੇ ਸਾਰਾ ਤੋਂ ਮੁੱਢ ਭਜਨ ਲਾਲ ਹੈ ਮੁੱਖ ਮੰਤਰੀ ਹਰਿਆਣੇ ਦਾ, ਅਤੇ ਉਹਨੂੰ ਗੱਡੀ ਚੜਾਉਣਾ ਵੀ ਹੈ, ਮਨ ਕਰਤ ਨੇ ਹਰ ਹੀਲੇ ਚੜਾਉਣਾ, ਸੁਨੇਹਾ ਵੀ ਪਹੁੰਚ ਗਿਆ, ਟੇਪ ਵੀ ਉਹਦੇ ਕੋਲ ਪਹੁੰਚ ਗਈ ਹੈ, ਪ੍ਰਬੰਧ ਉਹ ਵੀ ਆਪਦਾ ਕਰੀ ਫਿਰਦਾ, ਅਤੇ ਉਹਨੂੰ ਕਿਹਾ ਵੀ ਬੱਚੂ ਭਾਵੇਂ ਸਮੁੰਦਰ 'ਚ ਜਾ ਕੇ ਘਰ ਪਾ ਲਈ, ਤੈਨੂੰ ਮਿਲਾਂਗੇ ਜ਼ਰੂਰ, ਅਤੇ ਇਹ ਕਹਿੰਦੇ ਕਾਂਗਰਸ ਨੇ ਰਲਿਆ। ਇਹ ਕੱਲੀਆਂ ਗੱਲਾਂ ਨਹੀਂ, ਮਿਲ ਕੇ ਵਿਖਾਵਾਂ, ਮੇਰੇ ਗੁਰੂ ਨੇ ਕਿਰਪਾ ਕੀਤੀ, ਉਹਨੇ ਵੀ ਕਿਹਾ ਵੀ ਅੱਬਲ ਤਾਂ ਜਿਉਂਦਿਆਂ ਜਿਉਂਦਿਆਂ ਮਿਲੋ, ਨਹੀਂ ਤਾਂ ਗੁਰੂ ਦੀ ਕਿਰਪਾ ਨਾਲ ਹੁਣ ਤਿਆਰ ਬਹੁਤ ਹੋ ਗਏ ਨੌਜਵਾਨ, ਤੈਨੂੰ ਕੌਮ ਮਿਲੂਗੀ ਜ਼ਰੂਰ। ਮਿਲਣ ਦਾ ਕਾਰਨ ਕੀ ਹੈ? ਉਹਨੂੰ ਇਹ ਦੱਸਣਾ ਕਿ ਅਸੀਂ ਤੁਹਾਡੀਆਂ 30-30 ਹਜ਼ਾਰ ਛੁਡਾ ਕੇ ਦਿੱਤੀਆਂ,